ਲੜਨ ਵਾਲੇ ਹੋ ਹੱਕਾਂ ਦੀ
ਸਰੋਤਿਆਂ ਨੂੰ ਨਿੱਗੀ ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ ਦੋਸਤੋ ਇਹ ਪ੍ਰੋਗਰਾਮ ਤੁਸੀਂ ਮੇਰੇ ਨਾਲ ਯਾਨੀ ਅਨੂ ਨਾਲ ਅਤੇ ਭਾਰਤੀ ਜੀ ਨਾਲ ਹਰ ਸੋਮਵਾਰ ਸ਼ਾਮ 5 ਵਜੇ ਤੋਂ 6:30 ਵਜੇ ਤੱਕ ਸੁਣਦੇ ਹੋ ਪਲੈਨਟ 104.6 FM ਦੇ ਮਾਧਿਅਮ ਤੋਂ ਔਰ ਇੰਟਰਨੈਟ ਦੇ ਜ਼ਰੀਏ ਦੁਨੀਆਂ ਭਰ ਵਿੱਚ ਵੀ ਸਾਡੇ ਬਹੁਤ ਸਾਰੇ ਸਰੋਤੇ ਨੇ ਜਿਹੜੇ ਸਾਡਾ ਸਾਥ ਦਿੰਦੇ ਨੇ ਤੋ ਪ੍ਰੋਗਰਾਮ ਦਾ ਵਿਸਥਾਰ ਦੱਸਣ ਤੋਂ ਪਹਿਲਾਂ ਭਾਰਤੀ ਜੀ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ
ਤੁਸੀਂ ਸਲਾਮ ਆਖਦਾ
ਅੱਜ ਦਾ ਪ੍ਰੋਗਰਾਮ ਜਿਹੜਾ ਸਾਡਾ ਰਹੇਗਾ ਥੋੜਾ ਜਿਹਾ ਇਸ ਤਰ੍ਹਾਂ ਲੱਗਦਾ ਕਿ ਸੋਗਮਈ ਜਿਹਾ ਇੱਕ ਵਾਤਾਵਰਣ ਬਣਿਆ ਹੋਇਆ ਕਿਉਂਕਿ ਪਿਛਲੇ 3-4 ਦਿਨਾਂ ਦੇ ਵਿੱਚ ਕਰੀਬ 3 ਜਿਹੜੇ ਸਾਡੇ ਬਹੁਤ ਇੰਪੋਰਟੈਂਟ ਐਕਟਿਵਿਸਟ ਔਰ ਸਾਥੀ ਜਿਹੜੇ ਨੇ ਉਹ ਇਸ ਫਾਨੀ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਨੇ ਤੋ ਅਸੀਂ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ ਔਰ ਨਾਲ ਭਾਰਤ ਤੋਂ ਔਰ ਇੱਥੋਂ ਆਪਣੇ ਬੁਲਾਰਿਆਂ ਨੂੰ ਵੀ ਤੁਹਾਡੇ ਸਨਮੁਖ ਕਰਾਂਗੇ ਜਿਹੜੇ ਕਿ ਉਹ ਉਹਨਾਂ ਸਾਥੀਆਂ ਦੀ ਗੱਲਬਾਤ ਕਰਨਗੇ ਤੋ ਸਭ ਤੋਂ ਪਹਿਲਾਂ ਅਸੀਂ ਸਾਥੀ ਬੂਟਾ ਸਿੰਘ ਜਿਹੜੇ ਕਿ ਬਾਬਾ ਬੂਜਾ ਸਿੰਘ ਪ੍ਰਕਾਸ਼ਨ ਤੋਂ ਨੇ ਉਹਨਾਂ ਨਾਲ ਰਾਬਤਾ ਕਰਾਂਗੇ ਉਹ ਐਕਚੁਲੀ ਰਾਈਟ ਨਾਓ ਇਸ ਵਕਤ ਇੱਕ ਅੰਤਿਮ ਸੰਸਕਾਰ ਦੇ ਮੌਕੇ ਪਹੁੰਚੇ ਹੋਏ ਨੇ ਜਾਂ ਪਹੁੰਚਣ ਵਾਲੇ ਨੇ ਜਿੱਥੇ ਕਿ ਸਾਥੀ ਮੋਹਨ ਲਾਲ ਪਿੰਡ ਮੰਗੂਵਾਲ ਤੋਂ ਜਿਹੜੇ ਕਿ ਨਕਸਲਾਈਟ ਮੂਵਮੈਂਟ ਨਾਲ ਬਹੁਤ ਖੁੱਭ ਕੇ ਜੁੜੇ ਹੋਏ ਸਨ ਉਹਨਾਂ ਦਾ ਪਿਛਲੇ ਦਿਨੀ ਜਿਹੜਾ ਕਿ ਡੈਥ ਉਹਨਾਂ ਦੀ ਹੋਈ ਹੈ ਤੋ ਕਾਮਰੇਡ ਮੋਹਨ ਲਾਲ ਬਾਰੇ ਗੱਲ ਕਰਾਂਗੇ ਔਰ ਨਾਲ ਹੀ ਸਾਥੀ ਬੂਟਾ ਸਿੰਘ ਨਾਲ ਅਸੀਂ ਜਿਹੜੀ ਭਾਰਤ ਦੀ ਨਿਆਂਪਾਲਿਕਾ ਜੁਡੀਸ਼ਰੀ ਹੈ ਜਿਹੜੀ ਉਹਦੇ ਵਿੱਚ ਕਿਸ ਤਰ੍ਹਾਂ ਦੀ ਹਲਚਲ ਹੋ ਰਹੀ ਹੈ ਔਰ 4 ਜਿਹੜੇ ਮੈਂ ਕਹਾਂਗੀ ਕਿ ਬੜੇ ਬਹਾਦਰ ਜੱਜ ਨੇ ਜਿਨ੍ਹਾਂ ਨੇ ਇੱਕ ਆਵਾਜ਼ ਉਠਾਈ ਹੈ ਤੋ ਉਸ ਸਿਲਸਿਲੇ 'ਚ ਵੀ ਅਸੀਂ ਜ਼ਰੂਰ ਜਾਣਕਾਰੀ ਲਵਾਂਗੇ ਸਾਥੀ ਬੂਟਾ ਸਿੰਘ ਹੋਰਾਂ ਕੋਲੋਂ ਉਸ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਹੋਰਾਂ ਨਾਲ, ਜਿਨ੍ਹਾਂ ਨੇ ਕਿ ਦੋ ਤਿੰਨ ਦਿਨ ਪਹਿਲਾਂ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਜਿਹੜੇ ਸਰਕਾਰੀ ਮੁਲਾਜ਼ਮ ਉੱਥੇ ਜਿਨ੍ਹਾਂ ਪਿੰਡਾਂ 'ਚ ਇਸ ਵਕਤ ਸਾਡੇ ਜਿਹੜੇ ਬੇਜ਼ਮੀਨੇ ਦਲਿਤ ਨੇ ਉਹ ਸ਼ਾਮਲਾਟ ਦੀ ਜਿਹੜੀ ਉਹਨਾਂ ਦੇ ਹੱਕ ਦੀ ਬਣਦੀ ਜ਼ਮੀਨ ਹੈ ਜਿਹੜੀ ਉਹ ਲੈ ਚੁੱਕੇ ਨੇ ਔਰ ਉਹਦੇ 'ਤੇ ਸਾਂਝੀ ਖੇਤੀ ਕਰ ਰਹੇ ਨੇ ਔਰ ਬੜੀ ਸਕਸੈਸਫੁਲੀ ਉਹ ਖੇਤੀ ਕਰ ਰਹੇ ਨੇ ਸੋ ਉਹਨਾਂ ਜ਼ਮੀਨਾਂ ਨੂੰ ਸਰਕਾਰ ਬੜੀ ਸ਼ੈਤਾਨੀ ਨਾਲ ਆਪਣੇ ਕਬਜ਼ੇ 'ਚ ਦੁਬਾਰਾ ਲੈਣਾ ਚਾਹੁੰਦੀ ਹੈ ਸੋ ਉਹ ਇੱਕ ਸਰਵੇ ਦੇ ਨਾਂ 'ਤੇ ਉੱਥੇ ਜਿਹੜੇ ਸਰਕਾਰੀ ਮੁਲਾਜ਼ਮ ਪਹੁੰਚੇ ਸਨ ਉਹਨਾਂ ਦਾ ਘਿਰਾਓ ਕਰਕੇ ਕਿਸ ਤਰ੍ਹਾਂ ਉਹਨਾਂ ਨੂੰ ਉੱਥੋਂ ਪਿੰਡਾਂ 'ਚੋਂ ਵਾਪਸ ਜਾਣਾ ਪਿਆ ਸੋ ਉਸ ਸਿਲਸਿਲੇ 'ਚ ਅਸੀਂ ਮੁਕੇਸ਼
ਸਰਕਾਰ ਨੇ ਸਰਕਾਰ ਤੇ ਲਹਿ ਰਹੀ ਹੈ ਪਰ ਜਿਹੜਾ ਅੰਤਲਾ ਜਿਹੜਾ ਪੜਾ ਆ ਉਹ ਸਰਕਾਰ ਨੇ ਆਪਣੇ ਹੱਥਾਂ ਚੋਂ ਲੈ ਕੇ ਤੇ ਪ੍ਰਾਈਵੇਟ ਘਰਾਣੇ ਪ੍ਰਾਈਵੇਟ ਕਾਰਪੋਰੇਟ
ਬਿਲਕੁਲ ਅਗਰ ਸਰਕਾਰ ਕੋਲ ਰਹਿੰਦੀ ਹੈ ਜ਼ਮੀਨ ਉਹ ਫਿਰ ਵੀ ਪਬਲਿਕ ਪ੍ਰੋਪਰਟੀ ਰਹਿੰਦੀ ਹੈ ਜਿਹਦੇ ਤੇ ਕਿ ਸਾਰੇ ਨਾਗਰਿਕਾਂ ਦਾ ਪੂਰਾ ਪੂਰਾ ਹੱਕ ਬਣਦਾ ਔਰ ਉਹ ਨਾਗਰਿਕਾਂ ਦੇ ਦੇਸ਼ ਵਾਸੀਆਂ ਦੇ ਫਾਇਦੇ ਵਾਸਤੇ ਸਾਰੀਆਂ ਜਿਹੜੀਆਂ ਪਬਲਿਕ ਪ੍ਰੋਪਰਟੀਜ਼ ਨੇ ਇਸਤੇਮਾਲ ਹੁੰਦੀਆਂ ਨੇ ਹੋਣੀਆਂ ਚਾਹੀਦੀਆਂ ਨੇ ਪਰ ਇਹ ਜਿਹੜਾ ਪ੍ਰਾਈਵੇਟਾਈਜੇਸ਼ਨ ਦਾ ਇੱਕ ਇਹਦੇ ਪਿੱਛੇ ਏਜੰਡਾ ਹੈ ਉਹ ਜ਼ਿਆਦਾ ਖਤਰਨਾਕ ਹੈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਭਾਰਤੀ ਜੀ ਤੋ ਉਸ ਤੋਂ ਇਲਾਵਾ ਸਾਡੇ ਨਾਲ ਤਿੰਨ ਚਾਰ ਪ੍ਰੋਗਰਾਮਾਂ 'ਚ ਲਗਾਤਾਰ ਸਾਥੀ ਨਛੱਤਰ ਸਿੰਘ ਆਉਂਦੇ ਰਹੇ ਨੇ ਅੱਗੇ ਵੀ ਜਲਦ ਉਹ ਵਾਪਸ ਆ ਜਾਣਗੇ ਇਸ ਵਕਤ ਉਹਨਾਂ ਨੂੰ ਨਿੱਜੀ ਪਰਿਵਾਰਕ ਰੁਝੇਵਾਂ ਇੱਕ ਹੈ ਐਕਚੁਲੀ ਸਾਨੂੰ ਖੁਸ਼ੀ ਦੀ ਖ਼ਬਰ ਸਾਂਝੀ ਕਰ ਲੈਣੀ ਚਾਹੀਦੀ ਹੈ ਉਹਨਾਂ ਦੇ ਪਰਿਵਾਰ ਵਿੱਚ ਅੱਗੇ ਇੱਕ ਹੋਰ ਛੋਟੀ ਬੱਚੀ ਨੇ ਜਨਮ ਲਿਆ ਬੀਤੇ ਕੱਲ ਤੋ ਉਹਨਾਂ ਦੇ ਸਾਰੇ ਪਰਿਵਾਰ ਨੂੰ ਵਧਾਈ ਹੈ ਔਰ ਉਸ ਛੋਟੀ ਬੱਚੀ ਦੇ ਮਾਂ ਬਾਪ ਨੂੰ ਵੀ ਅਸੀਂ ਬਹੁਤ ਬਹੁਤ ਕੰਗ੍ਰੈਚੁਲੇਸ਼ਨ ਕਹਿੰਦੇ ਹਾਂ ਤੋ ਨਛੱਤਰ ਸਿੰਘ ਜੀ ਫੋਨ ਦੇ ਰਾਹੀਂ ਸਾਡੇ ਨਾਲ ਹੋਣਗੇ ਨਛੱਤਰ ਸਿੰਘ ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੋਗਾ ਜ਼ਿਲ੍ਹਾ ਦੇ ਮੀਤ ਪ੍ਰਧਾਨ ਨੇ ਤੋ ਉਸੇ ਜਥੇਬੰਦੀ ਦੇ ਇੱਕ ਸਾਥੀ ਜਿਨ੍ਹਾਂ ਦਾ ਨਾਮ ਬੂਟਾ ਸਿੰਘ ਹੈ 75 ਸਾਲ ਦੀ ਉਹਨਾਂ ਦੀ ਉਮਰ ਸੀ ਤੋ ਉਹ ਵੀ ਅਕਾਲ ਚਲਾਣਾ ਕਰ ਗਏ ਨੇ ਉਹ ਮੇਰਾ ਖਿਆਲ ਹੈ ਮੋਗਾ ਬਲਾਕ ਪ੍ਰਧਾਨ ਸਨ
ਹਾਂਜੀ
ਬਲਾਕ ਪ੍ਰਧਾਨ ਸਨ
ਪਰ ਉਹ ਜਿਹੜੇ ਕੀ ਕਹਿੰਦੇ ਨੇ ਜਿਹੜੇ ਅਨਨੋਨ ਹੀਰੋ ਨੇ ਜੀ ਜਿਨ੍ਹਾਂ ਦਾ ਕਦੀ ਅਖਬਾਰਾਂ 'ਚ ਜਾਂ ਕਿਤੇ ਸਾਹਮਣੇ ਕਿਤੇ ਨਾਂ ਨਹੀਂ ਆਉਂਦਾ
ਅਨਸੰਗ ਹੀਰੋਸ
ਪਰ ਹੰਗਸੰਗ ਹਾਂਜੀ ਪਰ ਜਿਹੜੇ ਉਹਨਾਂ ਦੇ ਸੰਘਰਸ਼ ਨੇ ਉਹ ਆਪਣੇ ਮੂੰਹੋਂ ਬੋਲਦੇ ਆ ਸੋ ਆਪਾਂ ਜ਼ਰੂਰ ਸਾਥੀ ਬੂਟਾ ਸਿੰਘ ਉਹਨਾਂ ਦੇ ਬਜ਼ੁਰਗਾਂ ਦੇ ਬਾਰੇ ਵਿੱਚ ਵੀ
ਜੀ ਤੋ ਉਸ ਤੋਂ ਬਾਅਦ ਫੇਸਬੁੱਕ ਤੇ ਸੋਸ਼ਲ ਮੀਡੀਆ ਚ ਵੀ ਮੇਰਾ ਖਿਆਲ ਸਾਡੇ ਸਰੋਤਿਆਂ ਨੇ ਸ਼ਾਇਦ ਪੜ੍ਹ ਲਿਆ ਹੋਵੇ ਡਾਕਟਰ ਸ਼ਿਵ ਚੋਪੜਾ ਜਿਹੜੇ ਕਿ ਬੜੇ ਉੱਘੇ ਸਾਇੰਟਿਸਟ ਸਨ ਸਾਇੰਟਿਸਟ ਹੋਣ ਦੇ ਨਾਲ ਨਾਲ ਬੜੇ ਤਕੜੇ ਐਕਟਿਵਿਸਟ ਵੀ ਸਨ ਔਰ ਬਹੁਤ ਇੰਪੋਰਟੈਂਟ ਸੀ ਉਹਨਾਂ ਦੀ ਐਕਟਿਵਿਜ਼ਮ ਕਿਉਂਕਿ ਉਹ ਕੈਨੇਡਾ ਬੇਸਡ ਸਾਇੰਟਿਸਟ ਸਨ ਵੈਸੇ ਉਹ ਕਪੂਰਥਲੇ ਤੋਂ ਸਨ ਪੰਜਾਬ ਤੋਂ ਔਰ 7 ਜਨਵਰੀ ਨੂੰ 84 ਸਾਲ ਦੀ ਉਮਰ ਚ ਉਹ ਵੀ ਸਾਨੂੰ ਅਲਵਿਦਾ ਕਹਿ ਗਏ ਨੇ ਪਿਛਲੇ ਸਾਲ ਅਕਤੂਬਰ ਚ ਕੈਂਸਰ ਡਾਇਗਨੋਜ਼ ਹੋਇਆ ਔਰ 2-3 ਮਹੀਨਿਆਂ ਦੇ ਵਿੱਚ ਕਹਾਣੀ ਖਤਮ ਤੋ ਉਹਨਾਂ ਦਾ ਜੋ ਯੋਗਦਾਨ ਰਿਹਾ ਖਾਸ ਕਰਕੇ ਸਾਡਾ ਜਿਹੜੀ ਖੁਰਾਕ ਹੈ ਉਹਦੇ ਵਿੱਚ ਕਿਸ ਕਿਸਮ ਦੀ ਜਿਹੜੀ ਕੰਟੈਮੀਨੇਸ਼ਨ ਔਰ ਮਿਲਾਵਟ ਔਰ ਕਿਸ ਕਿਸਮ ਦੀ ਕਰਪਸ਼ਨ ਇਨਵੋਲਵਡ ਹੈ ਉਹ ਸਾਰੀ ਜਦੋ ਜਹਿਦ ਉਹਨਾਂ ਦਾ ਪੂਰਾ ਸੰਘਰਸ਼ ਰਿਹਾ ਪੂਰੀ ਜ਼ਿੰਦਗੀ ਉਹਨਾਂ ਦਾ ਸੋ ਵਿਸਥਾਰ ਚ ਉਹਨਾਂ ਬਾਰੇ ਵੀ ਅਸੀਂ ਜ਼ਰੂਰ ਗੱਲ ਕਰਾਂਗੇ
ਸਰੋਤਿਆਂ ਨੂੰ ਦੱਸਦੇ ਚੱਲੀਏ ਕਿ ਇਹ ਉਹੀ ਡਾਕਟਰ ਸ਼ਿਵ ਚੋਪੜਾ ਨੇ ਜਿਨ੍ਹਾਂ ਸਰੋਤਿਆਂ ਨੇ ਇਸੇ ਰੇਡੀਓ ਮਾਧਿਅਮ ਤੋਂ ਪਹਿਲਾਂ ਸੁਣ ਚੁੱਕੇ ਨੇ
ਦੂਸਰਾ
ਜਦੋਂ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਨੇ ਦੇ ਸੱਦੇ ਤੇ ਉਹ ਨਿਊਜ਼ੀਲੈਂਡ ਆਏ ਸੀਗੇ ਔਰ ਇੰਨਾ ਕੁ ਜ਼ਿਆਦਾ ਇਕੱਲਾ ਸਿਰਫ ਆਕਲੈਂਡ ਦੇ ਵਿੱਚ ਜਦੋਂ ਉਹਨਾਂ ਨੂੰ ਮਿਲਣ ਦੇ ਚਾਹ ਸੀਗੇ ਉਸ ਤੋਂ ਬਾਅਦ ਕ੍ਰਾਈਸਟ ਚਰਚ ਉਹ ਈਵਨ ਆਸਟ੍ਰੇਲੀਆ ਤੋਂ ਉਹਨਾਂ ਨੂੰ ਸੱਦਾ ਆਇਆ ਬਾਅਦ ਦੇ ਵਿੱਚ ਕਿਉਂਕਿ ਉਹਨਾਂ ਦੀ ਰਿਸਰਚ ਅਨੁ ਜੀ ਮੈਂ ਤੇ ਉਹਨਾਂ ਨੂੰ ਇੱਕ ਯੋਧਾ ਕਹਾਂਗਾ ਕਿਉਂਕਿ ਕੱਲੇ ਹਥਿਆਰਾਂ ਨਾਲ ਯੋਧਾ ਦੀ ਬਣਦਾ ਇੱਕ ਕਲਮ ਜਿਹੜੀ ਹੁੰਦੀ ਹੈ
ਕਈ ਤਰੀਕੇ ਨੇ ਜੰਗ ਲੜਨ ਦੇ
ਸੋ ਸਾਡੇ ਨਾਲ ਉਹਨਾਂ ਦਾ ਕਾਫੀ ਇਮੋਸ਼ਨਲ ਰਿਸ਼ਤਾ ਇਸ ਕਰਕੇ ਸੀਗਾ ਕਿਉਂਕਿ ਜਿੰਨੇ ਚਿਰ ਨਿਊਜ਼ੀਲੈਂਡ ਰਹੇ ਸਾਡੇ ਕੋਲ ਰਹੇ
ਦੋ ਹਫ਼ਤੇ
ਬਿਤਾਉਣ ਦਾ ਮੌਕਾ ਮਿਲਿਆ ਔਰ ਅਨੁ ਜੀ ਕਮਾਲ ਦੀ ਗੱਲ ਇਹ ਹੈ ਕਿ ਉਦੋਂ ਵੀ ਉਹਨਾਂ ਦੀ ਉਮਰ ਮਰਖਲ ਸ਼ਾਇਦ
74 ਸਨ ਕਿਉਂਕਿ ਉਹ 2008 ਜਾਂ 2009 ਇੱਥੇ ਕਿਤੇ ਆਏ ਸਨ ਸਾਡੇ ਕੋਲ
ਔਰ ਉਹਨਾਂ ਨੂੰ ਤੁਸੀਂ ਸਵਾਲ ਪੁੱਛਿਆ ਔਰ ਉਹਨਾਂ ਦੀ ਜਿਹੜੀ ਐਕਸਪਲੇਨੇਸ਼ਨ ਆ ਉਹ ਬਾ ਕਮਾਲ ਔਰ ਇਕਦਮ
ਸਰਲ
ਬਸ ਹਾਂ ਜੀ ਮੈਂ ਬਹੁਤਾ ਨਹੀਂ ਉਹਦੇ ਬਾਰੇ ਚ ਕਹਿਣਾ ਚਾਹੁੰਦਾ ਪਰ ਉਹ ਇੰਨਾ ਕੁ ਉਸ ਦੋ ਹਫ਼ਤਿਆਂ ਦੇ ਵਿੱਚ ਉਹਨਾਂ ਨੂੰ ਕੋਲੋਂ ਸਿੱਖਣ ਨੂੰ ਮਿਲਿਆ ਜਿਹੜਾ ਬਹੁਤ ਵੱਡਾ ਸਾਡਾ ਇਹ ਕੀ ਕਹਿੰਦੇ ਆ ਲੌਸ ਹੈ
ਲੌਸ ਹਾਂ ਜੀ ਬਿਲਕੁਲ ਲੌਸ ਤੋਂ ਅਸੀਂ ਇੱਕ ਗੀਤ ਪਲੇ ਕਰਕੇ ਇਹ ਗੀਤ ਮੇਰਾ ਖਿਆਲ ਅੱਜ ਜਿੰਨੇ ਵੀ ਅਸੀਂ ਆਪਣੇ ਵਿਛੜੇ ਸਾਥੀਆਂ ਨੂੰ ਯਾਦ ਕਰ ਰਹੇ ਹਾਂ ਉਹਨਾਂ ਨੂੰ ਸ਼ਰਧਾਂਜਲੀ ਵੀ ਹੋਏਗਾ ਸੰਤ ਰਾਮ ਉਦਾਸੀ ਹੋਰਾਂ ਦਾ ਲਿਖਿਆ ਗੀਤ ਹੈ ਕਿ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਤੋ ਇਸ ਗੀਤ ਦੇ ਦੌਰਾਨ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਥੀ ਬੂਟਾ ਸਿੰਘ ਹੋਰਾਂ ਨਾਲ ਫੋਨ ਤੇ ਰਾਬਤਾ ਕਰ ਸਕੀਏ ਤੋ ਤੁਸੀਂ ਦੋਸਤੋ ਇਸ ਤਰ੍ਹਾਂ ਹੀ ਸਾਡੇ ਨਾਲ ਬਣੇ ਰਹਿਣਾ ਦੋਸਤੋ ਇਸ ਵਕਤ ਪ੍ਰੋਗਰਾਮ ਰੇਡੀਓ ਇਨਕਲਾਬ ਵਿਚ ਸਾਡੇ ਨਾਲ ਸਾਥੀ ਬੂਟਾ ਸਿੰਘ ਜੀ ਹੋ ਗਏ ਨੇ ਜਿਹੜੇ ਕਿ ਬਾਬਾ ਬੂਜਾ ਸਿੰਘ ਪ੍ਰਕਾਸ਼ਨ ਤੋਂ ਨੇ ਤੋ ਬਹੁਤ ਵਾਰੀ ਸਾਥੀ ਬੂਟਾ ਸਿੰਘ ਸਾਡੇ ਨਾਲ ਸ਼ਾਮਿਲ ਹੁੰਦੇ ਨੇ ਰੇਡੀਓ ਪ੍ਰੋਗਰਾਮ ਚ ਸੋ ਮੇਰਾ ਖਿਆਲ ਸਾਰੇ ਸਰੋਤੇ ਚੰਗੀ ਤਰ੍ਹਾਂ ਜਾਣਦੇ ਨੇ ਕਿਉਂਕਿ ਇੱਥੋਂ ਹੋ ਕੇ ਵੀ ਗਏ ਨੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਦੇ ਸੱਦੇ ਤੇ ਤੋ ਮੈਨੂੰ ਲੱਗਦਾ ਅਸੀਂ ਜ਼ਿਆਦਾ ਵਕਤ ਨਾ ਜ਼ਾਇਆ ਕਰਦੇ ਹੋਏ ਸਿੱਧੇ ਹੀ ਸਾਥੀ ਹੋਰਾਂ ਨਾਲ ਹੀ ਗੱਲ ਕਰਦੇ ਹਾਂ ਤੋ ਸਾਥੀ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿਚ
ਬਹੁਤ ਬਹੁਤ ਸ਼ੁਕਰੀਆ ਜੀ ਸਮਾਂ ਦੇਣ ਲਈ ਸਰੋਤਿਆਂ ਨਾਲ ਵਿਚਾਰ ਸਾਂਝੇ ਕਰਵਾਉਣ ਲਈ
ਜੀ
ਤੋ ਸਾਥੀ ਜੀ ਗੱਲ ਸ਼ੁਰੂ ਕਰਦੇ ਹਾਂ ਇਹ ਹਿੰਦੁਸਤਾਨ ਦੀ ਮੇਰੇ ਖਿਆਲ ਕਲੋਨੀਅਲ ਜਦੋਂ ਰਾਜ ਸੀਗਾ ਸ਼ਾਇਦ ਉਦੋਂ ਵੀ ਨਹੀਂ ਏਦਾਂ ਕਦੀ ਹੋਇਆ ਪਹਿਲਾਂ ਇਹ ਪਹਿਲੀ ਵਾਰੀ ਇੱਕ ਜਿਹੜਾ ਹਿੰਦੁਸਤਾਨ ਜਿਹੜੀ ਸਰਵਉੱਚ ਜਿਹੜੀ ਨਿਆਂਪਾਲਿਕਾ ਆ ਉਹਦੇ ਵਿੱਚ ਇੱਕ ਜਿਹੜੀ ਮੂਵਮੈਂਟ ਉੱਠੀ ਹੈ ਮੂਵਮੈਂਟ ਲਹਿਰ ਕਹਿ ਸਕਦੇ ਹੋ ਜੋ ਵੀ ਇਹਨੂੰ ਨਾਂ ਲੈਣਾ ਅਸੀਂ ਚਾਹੁੰਦੇ ਹਾਂ ਜਿਹੜੇ ਚਾਰ ਜੱਜਸ ਨੇ ਉਹਨਾਂ ਨੇ ਬੇਸਿਕਲੀ ਸਾਰਾ ਜਿਹੜਾ ਹਿੰਦੁਸਤਾਨ ਦਾ ਜਿਹੜਾ ਨਿਆਂ ਵਾਲਾ ਸਿਸਟਮ ਆ ਉਹਨੂੰ ਚੈਲੰਜ ਕੀਤਾ ਤੇ ਇੱਕ ਜਿਹੜੀ ਸੋ ਕਾਲ ਜਿਹੜੀ ਡੈਮੋਕਰੇਸੀ ਹੈ ਉਹਦੇ ਤੇ ਵੀ ਇੱਕ ਨਿਸ਼ਾਨਦੇਹੀ ਕੀਤੀ ਹੈ ਉਹਦੀ ਕੀ ਇਹ ਡੈਮੋਕਰੇਸੀ ਕਿਉਂਕਿ ਜਿਹੜੀ ਡੈਮੋਕਰੇਸੀ ਆ ਉਹਦਾ ਮੇਨ ਜਿਹੜਾ ਥੰਮ ਹੁੰਦਾ ਉਹ ਨਿਆਂ ਹੁੰਦਾ ਸੋ ਸਰੋਤਿਆਂ ਦੇ ਨਾਲ ਸਾਂਝ ਪਾਓ ਕਿ ਇਹ ਸਾਰਾ ਚੱਕਰ ਕੀ ਹੈ ਔਰ ਉਦੋਂ ਇਹਦੀ ਹਿਸਟਰੀ ਕੀ ਹੈ ਇਹ ਜਿਹੜਾ ਇਹ ਭਾਣਾ ਵਰਤਿਆ
ਦੇਖੋ ਮੈਨੂੰ ਲੱਗਦਾ ਕਿ ਇਹਦੇ ਪਿੱਛੇ ਇਹਨੂੰ ਸਮਝਣ ਲਈ ਸਾਨੂੰ ਤਿੰਨ ਮੁੱਖ ਪੱਖ ਹੈ ਜਿਹੜੇ ਉਹ ਦੇਖਣੇ ਚਾਹੀਦੇ ਆ ਇੱਕ ਤਾਂ ਇਹ ਹੈ ਕਿ ਜਿਹੜਾ ਤਾਜ਼ਾ ਘਟਨਾਕ੍ਰਮ ਵਾਪਰਿਆ ਜਿਹੜੀ ਜਿਹਨੂੰ ਕਿਹਾ ਜਾ ਰਿਹਾ ਕਿ ਇਹ ਅਸਲ ਵਿੱਚ ਇੱਕ ਬੇਮਿਸਾਲ ਮੂਵ ਹੈ ਜਾਂ ਮੁਹਿੰਮ ਹੈ ਜਿਹੜੀ ਕਿ ਪਿਛਲੇ ਇਤਿਹਾਸ ਦੇ ਵਿੱਚ ਕਿਤੇ ਵੀ ਸਾਹਮਣੇ ਨਹੀਂ ਆਈ ਇੱਕ ਪਹਿਲੂ ਇਹ ਹੈ ਦੂਸਰਾ ਅਸਲ ਚ ਮੈਨੂੰ ਲੱਗਦਾ ਕਿ ਇੱਕ ਚੀਜ਼ ਇਹ ਨੋਟ ਕਰਨੀ ਹੋਏਗੀ ਕਿ ਇਹਦਾ ਜਿਹੜਾ ਕਿ ਜਿਹੜੀ ਇਹਨਾਂ ਤੋਂ ਪਹਿਲਾਂ ਦੀ ਜਿਹੜਾ ਮੌਜੂਦਾ ਚੀਫ ਜਸਟਿਸ ਆਫ ਇੰਡੀਆ ਨੇ ਇਹਨਾਂ ਤੋਂ ਪਹਿਲਾਂ ਦੀ ਜੋ ਅਦਾਲਤਾਂ ਦੀ ਕਾਰਗੁਜ਼ਾਰੀ ਆ ਖਾਸ ਕਰਕੇ ਜਿਹੜੀ ਸੁਪਰੀਮ ਕੋਰਟ ਦੀ ਜਾਂ ਸੁਪਰੀਮ ਕੋਰਟ ਦੇ ਅੰਦਰ ਜਿਵੇਂ ਕੇਸ ਟੇਕ ਅਪ ਕੀਤੇ ਜਾਂਦੇ ਨੇ ਉਹਦੀ ਤੇ ਤੀਸਰਾ ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਇਹਦਾ ਜਿਹੜਾ ਸਭ ਤੋਂ ਅਹਿਮ ਚੀਜ਼ ਹੈ ਉਹ ਹੈ ਕਿ ਜਿਹੜੀ ਜੁਡੀਸ਼ੀਅਲ ਸਿਸਟਮ ਹੈ ਇਹਦਾ ਕਲਾਸ ਕਰੈਕਟਰ ਕੀ ਹੈ। ਇਸ ਪਹਿਲੂ ਦੇ ਨਾਲ ਇਹਨੂੰ ਸਾਨੂੰ ਤੀਸਰੇ ਪਹਿਲੂ ਦੇ ਨਾਲ ਵੀ ਜੋੜ ਕੇ ਦੇਖਣ ਦੀ ਲੋੜ ਹੈ। ਇਸ ਕਰਕੇ ਤਿੰਨ ਪੱਖ ਬਣਦੇ ਨੇ ਮੇਰੇ ਮੁਤਾਬਕ ਇਹਦੇ। ਜਿਹੜਾ ਹਾਲੀਆ ਘਟਨਾਕ੍ਰਮ ਜਿਹਦਾ ਤੁਸੀਂ ਜ਼ਿਕਰ ਕੀਤਾ ਇਹ ਹੈ ਕਿ 12 ਜਨਵਰੀ ਨੂੰ ਚਾਰ ਜਿਹੜੇ ਸੀਨੀਅਰ ਮੋਸਟ ਜੱਜ ਨੇ ਸੁਪਰੀਮ ਕੋਰਟ ਆਫ ਇੰਡੀਆ ਦੇ, ਜਸਟਿਸ ਚੇਲਾਮੇਸ਼ਵਰ, ਜਸਟਿਸ ਰੰਜਨ ਗੋਗੋਈ, ਜਸਟਿਸ ਮਦਨ ਬੀ ਲੋਕੁਰ ਅਤੇ ਜਸਟਿਸ ਕੁਰੀਅਨ ਜੋਸਫ, ਇਹਨਾਂ ਨੇ ਮਤਲਬ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਵਿੱਚ ਇਹਨਾਂ ਨੇ ਮੁੱਖ ਤੌਰ ਤੇ ਦੋ ਮੁੱਦੇ ਉਠਾਏ ਨੇ। ਤੇ ਇਹਦੇ ਵਿੱਚ ਇਹ ਵੀ ਚੀਜ਼ ਇੰਟਰਸਟਿੰਗ ਹੈ ਕਿ ਇਹਨਾਂ ਦੇ ਵਿੱਚ ਜਿਹੜੇ ਰੰਜਨ ਗੋਗੋਈ ਨੇ ਉਹ ਅਸਲ ਚ ਅਕਤੂਬਰ ਦੇ ਵਿੱਚ ਜਿਹੜੇ ਚੀਫ ਜਸਟਿਸ ਆਫ ਇੰਡੀਆ ਬਣਨ ਵਾਲੇ ਨੇ ਆਉਣ ਵਾਲੇ ਸਮੇਂ ਦੇ ਵਿੱਚ।
ਠੀਕ ਠੀਕ।
ਸੋ ਇਹਦੇ ਕਰਕੇ ਵੀ ਮਹੱਤਵਪੂਰਨ ਹੈ ਕਿ ਇਹ ਸਭ ਤੋਂ ਸੀਨੀਅਰ ਮੋਸਟ ਜੱਜ ਨੇ, ਸਭ ਤੋਂ ਉੱਪਰਲੇ ਪੰਜ ਜੱਜਾਂ ਵਿੱਚੋਂ ਹੈ, ਚੀਫ ਜਸਟਿਸ ਤੋਂ ਬਾਅਦ ਚਾਰ ਜੱਜ ਆਉਂਦੇ ਨੇ। ਇਹਨਾਂ ਨੇ ਜਿਹੜੇ ਦੋ ਮੁੱਦੇ ਉਠਾਏ ਨੇ, ਇੱਕ ਤਾਂ ਇਹ ਹੈ ਕਿ ਇਹਨਾਂ ਦਾ ਇੰਪ੍ਰੈਸ਼ਨ ਟੋਟਲ ਸਾਰੀ ਗੱਲਬਾਤ ਦਾ ਇਹ ਹੈ ਕਿ ਜਿਹੜੀ ਜੱਜਾਂ ਦੀ ਨਿਯੁਕਤੀ ਆ ਉਹਦੇ ਵਿੱਚ ਜਿਹੜੀ ਸਿਆਸੀ ਦਖਲ ਅੰਦਾਜ਼ੀ ਹੋ ਰਹੀ ਹੈ ਤੇ ਪ੍ਰੈਸ਼ਰ ਬਹੁਤ ਹੈ। ਤੇ ਦੂਸਰਾ ਹੈ ਕਿ ਜਿਹੜੇ ਅਹਿਮ ਮੁੱਦੇ ਜਾਂ ਬਹੁਤ ਸੀਰੀਅਸ ਕਿਸਮ ਦੇ ਮੁੱਦੇ ਆ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਨਿਆਂ ਵਾਸਤੇ ਲਏ ਜਾਂਦੇ ਆ, ਉਹਨਾਂ ਦੇ ਜਦੋਂ ਬੈਂਚ ਬਣਾਏ ਜਾਂਦੇ ਆ ਤੇ ਉਹਦੇ ਵਿੱਚ ਜਿਹੜੇ ਮੁਕੱਦਮੇ ਆ ਉਹ ਜਦੋਂ ਜੱਜਾਂ ਨੂੰ ਐਲੋਕੇਟ ਕੀਤੇ ਜਾਂਦੇ ਅੱਗੇ, ਤਾਂ ਉਹਦੇ ਵਿੱਚ ਮਤਲਬ ਜਿਹੜੇ ਕਾਇਦੇ ਕਾਨੂੰਨ ਨੇ ਜਾਂ ਜੋ ਰਵਾਇਤਾਂ ਨੇ ਸੁਪਰੀਮ ਕੋਰਟ ਦੀਆਂ ਉਹਦੀ ਪਾਲਣਾ ਨਹੀਂ ਕੀਤੀ ਜਾ ਰਹੀ। ਸੋ ਇਹ ਦੋ ਮੁੱਖ ਮੁੱਦੇ ਨੇ ਜਿਹੜੇ ਉਹਨਾਂ ਨੇ ਉਠਾਏ ਨੇ। ਤੇ ਮੈਨੂੰ ਲੱਗਦਾ ਕਿ ਜਿਹੜਾ ਅਸਲ ਦੇ ਵਿੱਚ ਜਿੱਥੋਂ ਤੱਕ ਤਾਂ ਰਾਜਨੀਤਿਕ ਦਖਲ ਅੰਦਾਜ਼ੀ ਦਾ ਸਵਾਲ ਹੈ ਤੇ ਪ੍ਰੈਸ਼ਰ ਦਾ ਸਵਾਲ ਹੈ, ਇਹ ਤਾਂ ਹਮੇਸ਼ਾ ਹੀ ਰਿਹਾ ਤੇ ਰੂਲਿੰਗ ਕਲਾਸ ਹੈ ਜਿਹੜੀ ਆਪਣੇ ਅਨੁਸਾਰ ਹੀ ਬਹੁਤ ਸਾਰੀਆਂ ਚੀਜ਼ਾਂ ਨੂੰ ਜੁਡੀਸ਼ਰੀ ਨੂੰ ਵੀ ਚਲਾਉਂਦੀ ਹੈ। ਤੇ ਜਿੱਥੋਂ ਤੱਕ ਦੂਸਰਾ ਮੁੱਦਾ ਹੈ ਉਹਨੂੰ ਵੀ ਸਮਝਣ ਲਈ ਮੈਨੂੰ ਲੱਗਦਾ ਇਹ ਜ਼ਰੂਰੀ ਹੈ ਕਿ ਅਸਲ ਦੇ ਵਿੱਚ ਜੁਡੀਸ਼ਰੀ ਦੇ ਵਿੱਚ ਕਿਸ ਕਿਸਮ ਦਾ ਇਨਸਾਫ਼ ਹੋ ਰਿਹਾ ਇਹ ਤਾਂ ਆਪਾਂ ਬੜੇ ਚੰਗੀ ਤਰ੍ਹਾਂ ਜਾਣਦੇ ਹਾਂ। ਪ੍ਰੋਫੈਸਰ ਸਾਈ ਬਾਬਾ ਵਾਲਾ ਕੇਸ ਸਾਡੇ ਸਾਹਮਣੇ ਆ, ਯੂਪੀ ਵਾਲਾ ਸਾਡੇ ਸਾਹਮਣੇ ਆ, ਫਿਰ ਸਿੱਖਾਂ ਦਾ ਜਿਹੜਾ 1984 ਵਿੱਚ ਕਤਲੇਆਮ ਹੋਇਆ ਦਿੱਲੀ ਤੇ ਹੋਰ ਸ਼ਹਿਰਾਂ ਵਿੱਚ ਉਹਦੇ ਨਿਆਂ ਦਾ ਸਵਾਲ ਸਾਡੇ ਸਾਹਮਣੇ, ਤੇ ਗੁਜਰਾਤ ਕਤਲੇਆਮ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਚਿੱਟਾਂ ਦਿੱਤੀਆਂ ਗਈਆਂ, ਕਿਸ ਤਰੀਕੇ ਨਾਲ ਉਹਨਾਂ ਨੂੰ ਬਚਾਇਆ ਜਾ ਰਿਹਾ, ਉਹ ਸਾਰੀਆਂ ਮਿਸਾਲਾਂ ਸਾਡੇ ਸਾਹਮਣੇ ਆ। ਤੇ ਇਹਦੀਆਂ ਇਸੇ ਤਰ੍ਹਾਂ 10,000 ਹੋਰ ਮਿਸਾਲਾਂ ਵੀ ਸਾਡੇ ਸਾਹਮਣੇ ਨੇ ਜਿਹਦੇ ਵਿੱਚ ਜਿਹੜੀ ਜੁਡੀਸ਼ਰੀ ਦੇ ਵੱਲੋਂ ਲੋਕਾਂ ਨੂੰ ਇਨਸਾਫ਼ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ, ਤੇ ਇਨਸਾਫ਼ ਦੇ ਵਿੱਚ ਬੜਾ ਪੱਖਪਾਤ ਔਰ ਗੰਭੀਰ ਗੜਬੜਾਂ ਨੇ।
ਬਿਲਕੁਲ।
ਪਰ ਜਿਹੜਾ ਅੱਜ ਦੇ ਸਮੇਂ ਦੇ ਨਾਲ ਜੁੜਿਆ ਹੋਇਆ ਸਵਾਲ ਹੈ ਜਿਹੜਾ ਇਹਨਾਂ ਜੱਜਾਂ ਨੇ ਉਠਾਇਆ, ਉਹ ਮੈਨੂੰ ਲੱਗਦਾ ਇਸ ਪੱਖ ਤੋਂ ਸਮਝਣ ਵਾਲਾ ਹੈ ਕਿ ਜਦੋਂ ਦੀ ਮੋਦੀ ਸਰਕਾਰ ਸੱਤਾ ਵਿੱਚ ਆਈ ਹੈ ਇਹਦੇ ਪਿਛੋਕੜ ਦੇ ਉੱਤੇ ਆਪਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ। ਉਹਦੇ ਤੋਂ ਬਾਅਦ ਦੇ ਵਿੱਚ ਜਿਹੜਾ ਜੁਡੀਸ਼ੀਅਲ ਸਿਸਟਮ ਨਹੀਂ ਬਲਕਿ ਜਿਹੜਾ ਜਨਰਲ ਐਡਮਿਨਿਸਟ੍ਰੇਸ਼ਨ ਸਿਸਟਮ ਹੈ, ਰਾਜਤੰਤਰ ਦਾ ਜੋ ਕੰਮ ਕਰਨ ਦਾ ਤਰੀਕਾ ਆ, ਉਹਦੇ ਵਿੱਚ ਜਿਹੜਾ ਸੰਘ ਪਰਿਵਾਰ ਹੈ ਉਹਦੀ ਬਹੁਤ ਜ਼ਿਆਦਾ ਦਖਲ ਅੰਦਾਜ਼ੀ ਤੇ ਉਹਦਾ ਕੰਟਰੋਲ ਬਹੁਤ ਜ਼ਿਆਦਾ ਵੱਧ ਗਿਆ। ਤੇ ਉਹਦੇ ਨਾਲ ਅਸਲ ਚ ਇਹਨਾਂ ਸੰਸਥਾਵਾਂ ਦੇ ਅੰਦਰ ਕੰਮ ਕਰਦੇ ਜਿਹੜੇ ਕੁਛ ਲੋਕ ਨੇ ਜਿਹਨਾਂ ਦੇ ਅੰਦਰ ਇੰਡੀਵਿਜੁਅਲ ਪੱਧਰ ਦੇ ਉੱਤੇ ਕੁਛ ਇਮਾਨਦਾਰੀ ਹੋ ਸਕਦੀ ਹੈ ਜਾਂ ਉਹ ਕੁਛ ਇੱਕ ਸਾਫ਼ ਸੁਥਰੇ ਤਰੀਕੇ ਨਾਲ ਕੰਮ ਕਰਨ ਸੋਚਦੇ ਹੋ ਸਕਦੇ ਆ ਜਾਂ ਵੱਖਰੇ ਵਿਚਾਰਾਂ ਦੇ ਹੋ ਸਕਦੇ ਆ, ਉਹਨਾਂ ਦੇ ਮਾਹੌਲ ਹੈ ਜਿਹੜਾ ਬੜਾ ਇੱਕ ਘੁੱਟਣ ਵਾਲਾ ਤੇ ਬੜਾ ਇੱਕ ਦਬਾਅ ਵਾਲਾ ਬਣਿਆ ਹੋਇਆ, ਇਹ ਆਪਾਂ ਵੱਖ ਵੱਖ ਸੰਸਥਾਵਾਂ ਵਿੱਚ ਲਗਾਤਾਰ ਦੇਖ ਸਕਦੇ ਹਾਂ। ਪਿਛਲੇ ਸਮੇਂ ਉਹ ਜਿਹੜਾ ਯੂਨੀਵਰਸਿਟੀਆਂ ਦੇ ਵਿੱਚ ਸਾਹਮਣੇ ਆਇਆ ਤੇ ਹੁਣ ਲਾਸਟ ਵਿੱਚ ਜਿਹੜਾ ਜੁਡੀਸ਼ਰੀ ਦੇ ਵਿੱਚ ਵੀ ਸਾਹਮਣੇ ਆ ਗਿਆ। ਸੋ ਉਹੀ ਪਿਛੋਕੜ ਹੈ ਜਿਹਦੇ ਵਿੱਚੋਂ ਅਸਲ ਦੇ ਵਿੱਚ ਇਹ ਜੱਜ ਹੈ ਜਿਹੜੇ ਇੱਕ ਬਹੁਤ ਵੱਡਾ ਇੱਕ ਦਬਾਅ ਮਹਿਸੂਸ ਕਰ ਰਹੇ ਸੀ ਔਰ ਉਹਨਾਂ ਨੇ ਆਪਣੇ ਜਿਹੜੇ ਖਦਸ਼ੇ ਨੇ ਜਾਂ ਆਪਣੇ ਜੋ ਉਹਨਾਂ ਦੇ ਇਤਰਾਜ਼ ਸੀ ਉਹਨਾਂ ਨੇ ਚੀਫ ਜਸਟਿਸ ਆਫ ਇੰਡੀਆ ਦੇ ਧਿਆਨ ਵਿੱਚ ਲਿਆਂਦੇ ਤੇ ਮਨਵੰਦੀਆਂ ਕੀਤੀਆਂ ਜਾ ਰਹੀਆਂ, ਕੇਸਾਂ ਨੂੰ ਟੇਕ ਅਪ ਕਰਨ ਵੇਲੇ ਬੈਂਚ ਬਣਾਉਣ ਵੇਲੇ ਜੂਨੀਅਰ ਨੂੰ ਅੱਗੇ ਲਿਆਂਦਾ ਜਾ ਰਿਹਾ, ਸੀਨੀਅਰ ਨੂੰ ਜਾਂ ਜਿਹੜੇ ਮਤਲਬ ਸਪੈਸ਼ਲਾਈਜੇਸ਼ਨ ਵਾਲੇ ਜੱਜ ਨੇ ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ। ਸੋ ਜਿਹੜਾ ਇਹ ਐਲੋਕੇਸ਼ਨ ਦਾ ਮੈਨਰਸ ਆਫ ਐਲੋਕੇਸ਼ਨ ਹੈ ਇਹਦੇ ਵਿੱਚ ਬਹੁਤ ਵੱਡੀਆਂ ਗੜਬੜਾਂ ਨੇ। ਤੇ ਉਹਨਾਂ ਨੇ ਇੱਕ ਚਿੱਠੀ ਲਿਖੀ ਸੀ ਪਿਛਲੇ ਸਮੇਂ ਵਿੱਚ ਜਿਹਨੂੰ ਇਗਨੋਰ ਕਰ ਦਿੱਤਾ ਗਿਆ, ਉਹਦੇ ਉੱਤੇ ਕੋਈ ਗੱਲ ਨਹੀਂ ਹੋਈ। ਤੇ ਉਹਦੇ ਤੋਂ ਬਾਅਦ ਦੇ ਵਿੱਚ ਉਹ ਜਦੋਂ ਪਰਸਨਲੀ ਮਿਲੇ ਨੇ ਇਸ ਤਰੀਕ ਨੂੰ, ਤੇ ਪਰਸਨਲੀ ਮਿਲਣ ਦੇ ਉੱਤੇ ਵੀ ਚੀਫ ਜਸਟਿਸ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਤੇ ਜਿਹਦੇ ਕਰਕੇ ਫਿਰ ਉਹ ਸਿੱਧੇ ਪ੍ਰੈਸ ਕਾਨਫਰੰਸ ਵਿੱਚ ਆ ਗਿਆ ਔਰ ਉਹਨਾਂ ਨੇ ਸੋਚ ਸਮਝ ਕੇ ਸਾਰੀ ਗੱਲ ਹੈ ਜਿਹੜੀ ਉਹ ਦੇਸ਼ ਦੇ ਲੋਕਾਂ ਦੇ ਸਾਹਮਣੇ ਰੱਖ ਦਿੱਤੀ ਹੈ। ਸੋ ਇਹਦੇ ਵਿੱਚ ਵੱਡਾ ਮੁੱਦਾ ਜਿਹੜਾ ਉਹ ਮੈਨੂੰ ਲੱਗਦਾ ਕਿ ਇਹਦੇ ਪਿੱਛੇ ਅਸਲ ਚ ਜਿਹੜਾ ਮੇਨ ਚੀਜ਼ ਕੰਮ ਕਰ ਰਹੀ ਹੈ ਉਹ ਉਹਦੇ ਉੱਤੇ ਸਾਨੂੰ ਵੱਧ ਧਿਆਨ ਦੇਣ ਦੀ ਜ਼ਰੂਰਤ ਹੈ ਉਹ ਹੈਗੀ ਹੈ ਕਿ ਅਸਲ ਦੇ ਵਿੱਚ ਜਿਹੜੇ ਆਰ ਐਸ ਐਸ ਨਾਲ ਜਾਂ ਸੰਘ ਪਰਿਵਾਰ ਨਾਲ ਜੁੜੇ ਹੋਏ ਲੋਕ ਨੇ ਉਹ ਵੱਖ ਵੱਖ ਤਰ੍ਹਾਂ ਦੇ ਬਹੁਤ ਸਾਰੇ ਜੁਰਮਾਂ ਦੇ ਵਿੱਚ ਸ਼ਾਮਿਲ ਰਹੇ ਨੇ ਚਾਹੇ ਉਹ ਗੁਜਰਾਤ ਕਤਰਿਆਮ ਹੈ ਚਾਹੇ ਉਹ ਸਹਰਾਬੂਦੀਨ ਐਨਕਾਊਂਟਰ ਦਾ ਮਾਮਲਾ ਹੈ ਚਾਹੇ ਉਹਦੇ ਨਾਲ ਜੁੜਿਆ ਹੋਇਆ ਅੱਗੇ ਜਿਹੜਾ ਤਾਜ਼ਾ ਮਾਮਲਾ ਵੱਡਾ ਵਾਪਰਿਆ ਸੀ ਜਸਟਿਸ ਲੋਇਆ ਦਾ ਮਾਮਲਾ ਹੈ ਜਿਹਦੇ ਵਿੱਚ ਹਾਂਜੀ ਜਿਹਦਾ ਜਿਹਨੇ ਬਹੁਤ ਵੱਡਾ ਇੱਕ ਵਿਸਫੋਟ ਖੜਾ ਕੀਤਾ ਹੈ ਸੋ ਇਹ ਸਾਰੇ ਮਾਮਲਿਆਂ ਦੇ ਵਿੱਚ ਮੇਨ ਚੀਜ਼ ਇੱਕੋ ਹੀ ਹੈ ਕਿ ਅਸਲ ਦੇ ਵਿੱਚ ਸੱਤਾਧਾਰੀ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਉਹਨਾਂ ਨੂੰ ਬਚਾਉਣ ਵਾਸਤੇ ਜਿਹੜਾ ਜੁਡੀਸ਼ੀਅਲ ਸਿਸਟਮ ਨੂੰ ਹੈ ਜਿਹੜਾ ਉਹ ਤੋੜਿਆ ਮਰੋੜਿਆ ਜਾ ਰਿਹਾ ਔਰ ਉਹਦੇ ਵਿੱਚ ਮਨਮਾਨੀਆਂ ਕਰਵਾਈਆਂ ਜਾ ਰਹੀਆਂ ਤੇ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਆਰ ਐਸ ਐਸ ਦੇ ਬਹੁਤ ਸਾਰੇ ਕੱਲੇ ਕੱਲੇ ਨੂੰ ਪਿੰਨਪੁਆਇੰਟ ਕਰਨਾ ਮੁਸ਼ਕਲ ਹੈ ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਆਰ ਐਸ ਐਸ ਨੇ ਜਿਹੜੇ ਆਪਣੇ ਜੱਜ ਨੇ ਜੁਡੀਸ਼ਰੀ ਦੇ ਅੰਦਰ ਵੱਡੇ ਪੱਧਰ ਦੇ ਉੱਤੇ ਪਿਛਲੇ ਸਮੇਂ ਵਿੱਚ ਪ੍ਰਮੋਟ ਕੀਤੇ ਤੇ ਸਸਪੈਂਡ ਹੋਈ ਹੈ ਸੋ ਇਹਦੇ ਨਾਲ ਮੇਨ ਫੋਕਸ ਹੈ ਜਿਹੜਾ ਸੱਤਾਧਾਰੀ ਧਿਰ ਦਾ ਇਸੇ ਗੱਲ ਨੂੰ ਲੈ ਕੇ ਆ ਚਾਹੇ ਅਮਿਤ ਸ਼ਾਹ ਦਾ ਮਾਮਲਾ ਹੈ ਸਹਰਾਬੂਦੀਨ ਕੇਸ ਦੇ ਵਿੱਚ ਚਾਹੇ ਉਸ ਤੋਂ ਬਾਅਦ ਦੇ ਵਿੱਚ ਜਸਟਿਸ ਲੋਇਆ ਦੇ ਕੇਸ ਵਿੱਚ ਜਿਹੜੇ ਆਰ ਐਸ ਐਸ ਦੇ ਬੰਦੇ ਦਾ ਜ਼ਿਕਰ ਆਇਆ ਜਾਂ ਹੋਰ ਬਹੁਤ ਸਾਰੇ ਲੋਕਾਂ ਦਾ ਇੱਕ ਜੱਜ ਦਾ ਵੀ ਜ਼ਿਕਰ ਉਹਦੇ ਵਿੱਚ ਆਉਂਦਾ ਇਹ ਸਾਰੀਆਂ ਘਟਨਾਵਾਂ ਸਾਹਮਣੇ ਲਿਆਉਂਦੀਆਂ ਕਿ ਅਸਲ ਦੇ ਵਿੱਚ ਮੁੱਦਾ ਹੈ ਜਿਹੜਾ ਉਹ ਇੱਕ ਖਾਸ ਸਿਆਸੀ ਧਿਰ ਨੂੰ ਆਰ ਐਸ ਐਸ ਨੂੰ ਜਾਂ ਇਹਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਸੰਸਥਾਵਾਂ ਦੇ ਲੋਕ ਨੇ ਉਹਨਾਂ ਨੂੰ ਬਚਾਉਣ ਦਾ ਬਣਿਆ ਹੋਇਆ ਤੇ ਇਹਦੇ ਨਾਲ ਦੀ ਨਾਲ ਇਹ ਦੂਜਾ ਪਹਿਲੂ ਹੈਗਾ ਜਿਹੜਾ ਕਾਰਪੋਰੇਟ ਸਰਮਾਏਦਾਰੀ ਵੱਲੋਂ ਧਾਂਦਲੀਆਂ ਹੋ ਰਹੀਆਂ ਨੇ ਜਿਹੜੇ ਕਿ ਇਹਨਾਂ ਦੇ ਕਿਹਤੇ ਆ ਉਹ ਵੀ ਵਿੱਚ ਇਹਦੇ ਸ਼ਾਮਿਲ ਹੈ ਸੋ ਇਹ ਸਾਰੇ ਪੱਖ ਨੂੰ ਸਾਨੂੰ ਧਿਆਨ ਦੇ ਵਿੱਚ ਰੱਖਣ ਦੀ ਲੋੜ ਹੈ ਕਿ ਜੁਡੀਸ਼ੀਅਲ ਸਿਸਟਮ ਦੇ ਅੰਦਰ ਜਿਹੜੀ ਅਸਲ ਦੇ ਵਿੱਚ ਇਸ ਸਮੇਂ ਇੱਕ ਵੱਡੀ ਸਾਹਮਣੇ ਆਈ ਹੈ ਇਹਦੇ ਵਿੱਚ ਵੀ ਉਹਨਾਂ ਨੇ ਕੁਛ ਐਗਜਾਮਪਲ ਸਪਸ਼ਟ ਤੌਰ ਤੇ ਦਿੱਤੀਆਂ ਨੇ ਔਰ ਇਸ ਪਾਸੇ ਇਸ਼ਾਰਾ ਕਰ ਦਿੱਤਾ ਸੋ ਉਹਦੇ ਵਿੱਚ ਜੱਜਾਂ ਦੀਆਂ ਨਿਯੁਕਤੀਆਂ ਦਾ ਸਵਾਲ ਹੈ ਜਿਹੜਾ ਬੜਾ ਅਹਿਮ ਹੈ ਕਿਉਂਕਿ ਜਿਹੜੀਆਂ ਹੇਠਲਾ ਜੁਡੀਸ਼ੀਅਲ ਸਿਸਟਮ ਹੈ ਹੇਠਲੀਆਂ ਅਦਾਲਤਾਂ ਵਿੱਚ ਬਹੁਤ ਸਾਰੇ ਫੈਸਲੇ ਹੋ ਜਾਂਦੇ ਆ ਜਿਹਦੇ ਵਿੱਚ ਜਿਹੜੀ ਪੀੜਤ ਧਿਰ ਹੈ ਉਹਨੂੰ ਇਹ ਹੁੰਦਾ ਕਿ ਮੈਂ ਉੱਪਰਲੀ ਅਦਾਲਤ ਵਿੱਚ ਜਾ ਕੇ ਨਿਆਂ ਲੈ ਸਕਦਾ ਤੇ ਜੇ ਹੁਣ ਸੁਪਰੀਮ ਕੋਰਟ ਦੇ ਅੰਦਰ ਹਾਲਤ ਇਹ ਬਣੀ ਹੋਈ ਹੈ ਕਿ ਉੱਥੇ
ਜੱਜਾਂ
ਦੀਆਂ ਨਿਯੁਕਤੀਆਂ ਵਿੱਚ ਇਸ ਕਿਸਮ ਦਾ ਡਿਸਆਰਡਰ ਹੈ ਜਾਂ ਇਸ ਕਿਸਮ ਦੀਆਂ ਗੜਬੜਾਂ ਨੇ ਤੇ ਉੱਥੇ ਨਿਆਂ ਦੀ ਆਖਰੀ ਉਮੀਦ ਵੀ ਖਤਮ ਹੋ ਜਾਂਦੀ ਹੈ ਸੋ ਇਸ ਕਰਕੇ ਉਹਨਾਂ ਨੇ ਇਹ ਗੱਲ ਜਿਹੜੀ ਕਹੀ ਹੈ ਉਹ ਇੱਕ ਪੱਖ ਤੋਂ ਤਾਂ ਸਹੀ ਹੈ ਕਿ ਜਿਹੜਾ ਇੱਕ ਸੀਮਤ ਜਮਹੂਰੀਅਤ ਹੈ ਉਹਨੂੰ ਵੀ ਖਤਰਾ ਖੜਾ ਹੋ ਗਿਆ ਪਰ ਇਹਦਾ ਦੂਸਰਾ ਪਾਸਾ ਸੱਚ ਨਹੀਂ ਹੈ ਤੇ ਇਹ ਜਮਹੂਰੀਅਤ ਜਿਹੜੀ ਲੋਕਾਂ ਨੂੰ ਕੋਈ ਇਹਦੇ ਤੋਂ ਪਹਿਲਾਂ ਬਹੁਤ ਜ਼ਿਆਦਾ ਇਨਸਾਫ ਦੇ ਰਹੀ ਸੀ ਇਸ ਕਰਕੇ ਮੈਨੂੰ ਲੱਗਦਾ ਜਿਹੜੇ ਦੋਨੋਂ ਪੱਖ ਧਿਆਨ ਚ ਰੱਖਣ ਵਾਲੇ ਨੇ ਜਦੋਂ ਇਹਨਾਂ ਜੱਜਾਂ ਦੀ ਅਸੀਂ ਇਹਨਾਂ ਵੱਲੋਂ ਲਏ ਕਦਮੇ ਦੀ ਅਸੀਂ ਕਦਮ ਦੀ ਆਪਾਂ ਸਾਰੀ ਸ਼ਲਾਘਾ ਕਰਦੇ ਹਾਂ ਕਿ ਇਹਨਾਂ ਨੇ ਸੱਚ ਨੂੰ ਸਾਹਮਣੇ ਲਿਆਂਦਾ ਇੱਕ ਡੇਰਿੰਗ ਸਟੈਪ ਹੈ ਇਹਨਾਂ ਦਾ ਬੜਾ ਬੇਮਿਸਾਲ ਵੀ ਹੈ ਕਿਉਂਕਿ ਇਹਦੀ ਪਹਿਲੀ ਮਿਸਾਲ ਨਹੀਂ ਮਿਲਦੀ
ਬਿਲਕੁਲ
ਤੇ ਇਹਦਾ ਦੂਜਾ ਪੱਖ ਵੀ ਹੈ ਕਿ ਇਹਦੇ ਤੋਂ ਪਹਿਲਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਇਹਦੇ ਤੋਂ ਪਹਿਲਾਂ ਸੁਪਰੀਮ ਕੋਰਟ ਬਿਲਕੁਲ ਠੀਕ ਚੱਲ ਰਹੀ ਸੀ ਜਾਂ ਜੁਡੀਸ਼ੀਅਲ ਸਿਸਟਮ ਦੇ ਅੰਦਰ ਕਿਸੇ ਕਿਸਮ ਦੀਆਂ ਗੜਬੜਾਂ ਹੈ ਨਹੀਂ ਸੀ
ਹਾਂਜੀ ਖਾਸ ਕਰਕੇ
ਸਾਨੂੰ ਇਹਦੇ ਕਲਾਸ ਕਰੈਕਟਰ ਨੂੰ ਕਲਾਸ ਕਰੈਕਟਰ ਨੂੰ ਸਾਹਮਣੇ ਰੱਖਣ ਦੀ ਲੋੜ ਹੈ ਤੇ ਲਾਸਟ ਪੁਆਇੰਟ ਜਿਹੜਾ ਮੈਨੂੰ ਲੱਗਦਾ ਇਹਦੇ ਵਿੱਚ ਉਹ ਇਸ ਗੱਲ ਤੇ ਮੈਂ ਜ਼ੋਰ ਦੇਣਾ ਚਾਹੁੰਦਾ ਕਿ ਅਸਲ ਦੇ ਵਿੱਚ ਇਹ ਸਾਰੇ ਕੁਛ ਦਾ ਜਿਹੜਾ ਸੰਬੰਧ ਇੱਕ ਖਾਸ ਗੱਲ ਦੇ ਨਾਲ ਵੀ ਹੈ ਉਹ ਹੈ ਕਿ ਜਿਹੜਾ ਅਸੀਂ ਮਾਰਕਸਵਾਦੀ ਆਮ ਤੌਰ ਤੇ ਕਹਿੰਦੇ ਹਾਂ ਕਿ ਉਹ ਇਹ ਹੈ ਕਿ ਅੱਜ ਇੰਡੀਆ ਵਿੱਚ ਉਹ ਸਟੇਜ ਆ ਚੁੱਕੀ ਹੈ ਜਿਹੜਾ ਅਸੀਂ ਆਮ ਤੌਰ ਤੇ ਜ਼ੋਰ ਦਿੰਦੇ ਹੁੰਦੇ ਹਾਂ ਕਿ ਜਿਹੜੀਆਂ ਰੂਲਿੰਗ ਕਲਾਸ ਹੈ ਉਹ ਪੁਰਾਣੇ ਤਰੀਕਿਆਂ ਦੇ ਨਾਲ ਰਾਜ ਕਰਨ ਤੋਂ ਅਸਮਰੱਥ ਹੋ ਰਹੀਆਂ ਨੇ ਤੇ ਉਹ ਜਿਹੜੇ ਰਸਮੀ ਕਿਸਮ ਦੇ ਤੌਰ ਤਰੀਕੇ ਨੇ ਬਹੁਤ ਸਾਰੇ ਰਸਮਾਂ ਉਹਨਾਂ ਦੀਆਂ ਸੰਵਿਧਾਨਿਕ ਕਾਂਸਟੀਟਿਊਸ਼ਨਲ ਐਡਮਿਨਿਸਟ੍ਰੇਟਿਵ ਜਿਹੜੀਆਂ ਉਹਨਾਂ ਨੇ ਆਪਣੀਆਂ ਤੌਰ ਤਰੀਕੇ ਤੈਅ ਕੀਤੇ ਹੁੰਦੇ ਹੋਣ ਉਹਨਾਂ ਦੀਆਂ ਵੀ ਖੁੱਲੇ ਆਮ ਧੱਜੀਆਂ ਅਡਾਉਣ ਵਾਲੇ ਪਾਸੇ ਨੂੰ ਤੁਰੇ ਹੋਏ ਸੋ ਇਹ ਸੰਕਟ ਦੀ ਉਹ ਹਾਲਤ ਹੈ ਜਿਹਦਾ ਰਿਫਲੈਕਸ਼ਨ ਹੈ ਜਿਹੜਾ ਉਹ ਸੁਪਰੀਮ ਕੋਰਟ ਦੇ ਚਾਰ ਜੱਜਾਂ ਦੇ ਰੂਪ ਵਿੱਚ ਸਾਹਮਣੇ ਆਇਆ ਤੇ ਇਹ ਬੜੀ ਮਹੱਤਵਪੂਰਨ ਮੂਵ ਹੈ ਤੇ ਇਸ ਸਮੇਂ ਲੋਕਾਂ ਨੂੰ ਐਜੂਕੇਟ ਕਰਨ ਵਾਸਤੇ ਇਹਦੇ ਜਿਹੜੇ ਸਾਰੇ ਪੱਖ ਹੈ ਇਹਦੇ ਉੱਤੇ ਸਹੀ ਤਰੀਕੇ ਦੇ ਨਾਲ ਇੱਕ ਸਮਝ ਹੈ ਜਿਹੜੀ ਸਾਹਮਣੇ ਲਿਜਾਣ ਦੀ ਲੋੜ ਹੈ
ਬਿਲਕੁਲ 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 ਸਾਥੀ ਜੀ ਇਸ ਤੋਂ ਮੇਰੇ ਖਿਆਲ ਹਜੇ ਤੱਕ ਵੀ ਜਿਹੜੇ ਚੀਫ ਜਸਟਿਸ ਨੇ ਮਿਸ਼ਰਾ ਕਰਕੇ ਉਹਨਾਂ ਦਾ ਵੀ ਹਜੇ ਤੱਕ ਵੀ ਕੋਈ ਬਿਆਨ ਨਹੀਂ ਆਇਆ ਇਸ ਮਾਮਲੇ ਦੇ ਵਿੱਚ ਕਿ ਜਾਂ ਕੋਈ ਤੁਹਾਨੂੰ ਕੋਈ ਜਾਣਕਾਰੀ ਹੈ ਕਿ ਸ਼ਾਇਦ ਉਹਨਾਂ ਨੂੰ ਕੋਈ ਨਵਾਂ ਬਿਆਨ ਦਿੱਤਾ
ਉਹਨਾਂ ਨੇ ਅਸਲ ਚ ਇੱਕੋ ਹੀ ਬਿਆਨ ਜਾਰੀ ਕੀਤਾ ਪਿਛਲੇ ਦਿਨਾਂ ਵਿੱਚ ਉਹਨਾਂ ਨੇ ਮਤਲਬ ਇਹ ਗੱਲ ਕਹੀ ਹੈ ਕਿ ਅਸੀਂ ਲਗਾਤਾਰ ਮਤਲਬ ਇਹਨੂੰ ਅਸੀਂ ਇਹਨੂੰ ਸਹੀ ਕਰਨ ਦੀ ਕੋਸ਼ਿਸ਼ ਕਰਾਂਗੇ ਮਾਹੌਲ ਨੂੰ ਇਹਦੇ ਲਈ ਕੋਸ਼ਿਸ਼ਾਂ ਕਰ ਰਹੇ ਹਾਂ ਤੇ ਉਹਦੇ ਵਿੱਚ ਕੋਈ ਮਤਲਬ ਠੋਸ ਰੂਪ ਵਿੱਚ ਕੀ ਕੀਤਾ ਜਾ ਰਿਹਾ ਜਾਂ ਇਹਨੂੰ ਇਹਦੇ ਵਿੱਚ ਗੜਬੜਾਂ ਕੀ ਨੇ ਜਾਂ ਜੋ ਇਲਜ਼ਾਮ ਲਗਾਏ ਗਏ ਨੇ ਉਹ ਕੀ ਨੇ ਇਹਦੇ ਉੱਤੇ ਉਹਨਾਂ ਨੇ ਕੋਈ ਜ਼ਿਕਰ ਨਹੀਂ ਕੀਤਾ ਤੇ ਇਹਦਾ ਇਹ ਇੱਕ ਪਹਿਲੂ ਹੈ ਚੀਫ ਜਸਟਿਸ ਆਫ ਇੰਡੀਆ ਦਾ ਇਹਦਾ ਮੈਨੂੰ ਲੱਗਦਾ ਇੱਕ ਦੂਸਰਾ ਪਹਿਲੂ ਇਹਦੇ ਨਾਲੋਂ ਵੀ ਮਹੱਤਵਪੂਰਨ ਹੈ ਜਿਹਦੇ ਵਿੱਚ ਬੀਜੇਪੀ ਤੇ ਸੰਘ ਪਰਿਵਾਰ ਦੇ ਲੋਕ ਲਗਾਤਾਰ ਜ਼ੋਰ ਦੇ ਰਹੇ ਨੇ ਕਿ ਅਸਲ ਚ ਇਹਨੂੰ ਸਿਆਸੀ ਰੰਗਤ ਨਾ ਦਿੱਤੀ ਜਾਵੇ ਸਰਕਾਰ ਇਹਦੇ ਤੋਂ ਪਾਸੇ ਰਹਿਣਾ ਚਾਹੁੰਦੀ ਹੈ ਜੁਡੀਸ਼ਰੀ ਦਾ ਇਹ ਇੰਟਰਨਲ ਮਾਮਲਾ ਹੈ ਸੋ ਉਹ ਇੱਕ ਬਹੁਤ ਵੱਡਾ ਮਤਲਬ ਧੋਖੇਬਾਜ਼ੀ ਹੈ ਲੋਕਾਂ ਨੂੰ ਗੁੰਮਰਾਹ ਕਰਨ ਦੀ ਚਾਲ ਹੈ ਇਹਨਾਂ ਦੀ ਤੇ ਅਸਲ ਮੁੱਦੇ ਤੋਂ ਜਿਹੜਾ ਧਿਆਨ ਹੈ ਲੋਕਾਂ ਦਾ ਪਾਸੇ ਰਹੇ ਰਾਜਨੀਤਿਕ ਦਖਲ ਅੰਦਾਜ਼ੀ ਤੋਂ ਤੇ ਜੁਡੀਸ਼ਰੀ ਅੰਦਰ ਜਿਹੜਾ ਐਗਜ਼ੀਕਿਊਟਿਵ ਦਾ ਜਾਂ ਸਰਕਾਰ ਦੀ ਦਖਲ ਅੰਦਾਜ਼ੀ ਤੇ ਕੰਟਰੋਲ ਹੈ ਉਹਦੇ ਤੋਂ ਲੋਕਾਂ ਦਾ ਧਿਆਨ ਪਾਸੇ ਰਹੇ ਉਹ ਬੜਾ ਮਹੱਤਵਪੂਰਨ ਹੈ ਕਿਉਂਕਿ ਜਿਹੜੇ ਮੁੱਦੇ ਅਸਲ ਦੇ ਵਿੱਚ ਇਹਨਾਂ ਨੇ ਮਤਲਬ ਕੁਛ ਐਗਜ਼ਾਮਪਲ ਦੇ ਤੌਰ ਤੇ ਉਠਾਏ ਨੇ ਉਹ ਆਪਣੇ ਆਪ ਦੇ ਵਿੱਚ ਦਿਖਾਉਂਦੇ ਆ ਕਿ ਦਖਲ ਅੰਦਾਜ਼ੀ ਹੈ ਜਿਹੜੀ ਕਿੰਨੀ ਖਤਰਨਾਕ ਹੱਦ ਤੱਕ ਹੈ ਔਰ ਇਹਦੇ ਨਾਲ ਇਹਦਾ ਜਿਹੜਾ ਅਸਰ ਹੈ ਉਹ ਜਿਹੜਾ ਨਿਆਂ ਦੇ ਉੱਤੇ ਜਿਹੜਾ ਇੱਕ ਸੀਮਤ ਨਿਆਂ ਦੀ ਇਸ ਸਿਸਟਮ ਦੇ ਵਿੱਚ ਇੱਕ ਹੱਦ ਤੱਕ ਮੌਜੂਦ ਹੈ ਉਹਦੇ ਉੱਤੇ ਕੇਸ ਹੱਦ ਤੱਕ ਪੈਣ ਵਾਲਾ ਹੈਗਾ ਜਾਂ ਪੈ ਰਿਹਾ ਹੁਣ ਮਿਸਾਲ ਦੇ ਤੌਰ ਤੇ ਜਿਵੇਂ ਜੱਜ ਲੋਹਿਆ ਦੇ ਸਵਾਲ ਦੇ ਉੱਤੇ ਹੀ ਮਤਲਬ ਵੱਡੀ ਬਖੇੜਾ ਸ਼ੁਰੂ ਹੋਇਆ ਵੱਡਾ ਤਕਰਾਰ ਆਇਆ ਤੇ ਉਹਨਾਂ ਨੇ ਸਪਸ਼ਟ ਮੰਨਿਆ ਵੀ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਸਵਾਲਾਂ ਜਵਾਬਾਂ ਦੇ ਵਿੱਚ ਤੇ ਉਹਦੇ ਵਿੱਚ ਵੀ ਹੁਣ ਜਿਹੜਾ ਕੰਸਟੀਟਿਊਸ਼ਨ ਬੈਂਚ ਬਣਾਇਆ ਗਿਆ ਜਾਂ ਇਹਦੀ ਜਿਹੜੀ ਐਲੋਕੇਸ਼ਨ ਹੈ ਮਤਲਬ ਇਹ ਕੇਸ ਹੈ ਜਿਹੜਾ ਕਿਹੜੇ ਬੈਂਚ ਨੂੰ ਦਿੱਤਾ ਜਾਵੇ ਇਹਨੂੰ ਲੈ ਕੇ ਤਕਰਾਰ ਆਇਆ ਸੋ ਇਹਦੇ ਵਿੱਚ ਬੜਾ ਸਪਸ਼ਟ ਮਾਮਲਾ ਹੈ ਕਿ ਮਾਮਲਾ ਤਾਂ ਸਿਆਸੀ ਹੈ ਕਿਉਂਕਿ ਜਦੋਂ ਸਿਆਸੀ ਆਧਾਰ ਦੇ ਉੱਤੇ ਇੱਕ ਖਾਸ ਧਿਰ ਨੂੰ ਬਚਾਉਣ ਵਾਸਤੇ ਇੱਕ ਚੀਫ ਜਸਟਿਸ ਦੇ ਪੱਧਰ ਦੇ ਉੱਤੇ ਕੋਸ਼ਿਸ਼ਾਂ ਹੋ ਰਹੀਆਂ ਨੇ ਤੇ ਉਹ ਮਤਲਬ ਇਹਨੂੰ ਨਿਆਂ ਦੇ ਪ੍ਰੋਸੈਸ ਨੂੰ ਡੀਰੇਲ ਕਰਨ ਵਾਸਤੇ ਜਾਂ ਉਹਨੂੰ ਲੀਹ ਤੋਂ ਲਾਉਣ ਵਾਸਤੇ ਲਗਾਤਾਰ ਕੋਸ਼ਿਸ਼ ਕਰ ਰਿਹਾ ਤੇ ਉਹਦੇ ਵਿੱਚ ਲਾਜ਼ਮੀ ਤੌਰ ਤੇ ਸਿਆਸਤ ਹੈਗੀ ਆ ਤੇ ਇਸੇ ਤਰ੍ਹਾਂ ਬਾਬਰੀ ਮਸਜਿਦ ਦਾ ਮਾਮਲਾ ਜਿਹੜਾ ਉਹ ਆਪਾਂ ਨੂੰ ਪਤਾ ਕਿ ਮੋਹਰੇ ਫਰਵਰੀ ਦੇ ਵਿੱਚ ਉਹ ਅੰਤਿਮ ਸੁਣਵਾਈ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਆ ਰਿਹਾ ਹੈ
ਬਿਲਕੁਲ ਹਾਂਜੀ ਹਾਂਜੀ
ਸੋ ਇਸੇ ਤਰ੍ਹਾਂ ਜਿਹੜੇ ਹੋਰ ਮਾਮਲੇ ਵੀ ਉਹਨਾਂ ਨੇ ਐਗਜ਼ਾਮਪਲ ਦਿੱਤੀਆਂ ਨੇ ਉਹਦੇ ਵਿੱਚ ਵੀ ਜਿੱਦਾਂ ਹੁਣ ਕੈਂਪੇਨ ਫਾਰ ਜੁਡੀਸ਼ੀਅਲ ਅਕਾਊਂਟੇਬਿਲਟੀ ਐਂਡ ਰਿਫੋਰਮ ਵਰਸਿਸ ਯੂਨੀਅਨ ਆਫ ਇੰਡੀਆ ਦੇ ਦਾ ਜਿਹੜਾ ਕੇਸ ਹੈ ਉਹਦੇ ਵਿੱਚ ਵੀ ਜਿਵੇਂ ਹੁਣ ਬੈਂਚ ਨੂੰ ਮਤਲਬ ਜਿਵੇਂ ਬੈਂਚ ਬਣਾਏ ਗਏ ਜਾਂ ਉਹਦੇ ਵਿੱਚ ਜਿਹੜੇ ਉਹਨੂੰ ਮਾਮਲੇ ਨੂੰ ਜਿਵੇਂ ਅਸਲ ਦੇ ਵਿੱਚ ਉਹ ਆਪਣੇ ਫੇਵਰ ਵਾਲੇ ਜੱਜਾਂ ਤੋਂ ਜਿਹੜਾ ਕਰਵਾਇਆ ਗਿਆ ਤੇ ਉਹਦੇ ਵਿੱਚ ਵੀ ਜਿਹੜੀ ਦਖਲ ਅੰਦਾਜ਼ੀ ਹੈ ਤੇ ਉਹਦੇ ਵਿੱਚ ਜਿਹੜਾ ਇਹਦਾ ਚੀਫ ਜੁਡੀਸ਼ੀਅਲ ਜਿਹੜਾ ਮਤਲਬ ਇਹਦਾ ਸੁਪਰੀਮ ਕੋਰਟ ਦੇ ਅੰਦਰ ਜਿਹੜਾ ਚੀਫ ਜਸਟਿਸ ਆਫ ਇੰਡੀਆ ਦਾ ਜਿਹੜਾ ਰੋਲ ਹੈ ਉਹ ਬੜਾ ਸਪਸ਼ਟ ਨਜ਼ਰ ਆਉਂਦਾ ਤੇ ਉਹ ਵੀ ਬੜਾ ਪੱਖਪਾਤੀ ਹੈ ਤੇ ਇਸੇ ਤਰ੍ਹਾਂ ਮਤਲਬ ਸੀਬੀਆਈ ਦੇ ਪਿੱਛੇ ਮਤਲਬ ਜਿਹੜੇ ਇੱਕ ਡਾਇਰੈਕਟਰ ਦੀ ਨਿਯੁਕਤੀ ਹੋਈ ਹੈ ਐਡੀਸ਼ਨਲ ਡਾਇਰੈਕਟਰ ਦੀ ਉਹਦੀ ਨਿਯੁਕਤੀ ਦਾ ਮਾਮਲਾ ਵੀ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਆਇਆ ਉਹਦੇ ਵਿੱਚ ਵੀ ਗੜਬੜ ਸਾਹਮਣੇ ਆਈ ਹੈ ਸੋ ਜਿਹੜੇ ਇਹ ਵੱਖ ਵੱਖ ਤਰ੍ਹਾਂ ਦੇ ਮਾਮਲੇ ਨੇ ਸੀਨੀਅਰ ਜੱਜਾਂ ਨੂੰ ਇਗਨੋਰ ਕਰਨਾ ਜਿਹੜੇ ਮਤਲਬ ਸਪੈਸ਼ਲਾਈਜੇਸ਼ਨ ਵਾਲੇ ਜੱਜ ਹੈ ਇਹਨੂੰ ਇਗਨੋਰ ਕਰਕੇ ਜਿਹੜੇ ਆਪਣੀ ਮਨਪਸੰਦ ਦੇ ਜੂਨੀਅਰ ਜੱਜ ਹੈ ਉਹਨਾਂ ਨੂੰ ਮਤਲਬ ਐਲੋਕੇਸ਼ਨ ਕਰਨਾ ਕੇਸ ਉਹਨਾਂ ਦੇ ਹਵਾਲੇ ਕਰਨਾ ਇਹ ਆਪਣੇ ਆਪ ਵਿੱਚ ਦਿਖਾਉਂਦਾ ਕਿ ਬੜੀ ਇੱਕ ਗੰਭੀਰ ਕਿਸਮ ਦੀ ਦਖਲ ਅੰਦਾਜ਼ੀ ਹੈ ਜਿਹੜੀ ਉਹ ਇਨਡਾਇਰੈਕਟਲੀ ਸਿਆਸਤ ਤੋਂ ਪ੍ਰੇਰਿਤ ਹੋ ਰਹੀ ਹੈ ਇਸ ਕਰਕੇ ਇਹ ਮਾਮਲਾ ਗੈਰ ਸਿਆਸੀ ਨਹੀਂ ਹੈ ਇਹਦਾ ਸਿਆਸਤ ਦੇ ਨਾਲ ਸੰਬੰਧ ਹੈ ਤੇ ਇਹਦੇ ਸਿਆਸਤ ਦੇ ਉੱਤੇ ਲੰਬੇ ਪ੍ਰਭਾਵ ਪੈਣ ਵਾਲੇ ਨੇ ਅਗਰ ਇਹਦੇ ਵਿੱਚ ਇੱਕ ਨਿਰਪੱਖ ਤੌਰ ਦੇ ਉੱਤੇ ਜਾਂ ਇੱਕ ਪਾਰਦਰਸ਼ਿਤਾ ਦੇ ਨਾਲ ਸੁਪਰੀਮ ਕੋਰਟ ਦੇ ਬੈਂਚ ਕੰਮ ਕਰਦੇ ਆ ਤੇ ਇਹਦੇ ਬੜੇ ਸਪਸ਼ਟ ਫੈਸਲੇ ਆ ਸਕਦੇ ਆ ਜਿਹੜੇ ਕਿ ਸੱਤਾਧਾਰੀ ਧਿਰ ਦੇ ਖਿਲਾਫ ਜਾਣ ਵਾਲੇ ਆ
ਬਿਲਕੁਲ ਬਿਲਕੁਲ ਸਾਥੀ ਜੀ
ਇਹਦੇ ਵਿੱਚੋਂ ਜਿਹੜੀ ਹਾਂਜੀ ਉਹਦੇ ਵਿੱਚੋਂ ਅਸਲ ਦੇ ਵਿੱਚ ਇਹ ਜਿਹੜਾ ਸੰਘ ਪਰਿਵਾਰ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਉਂਗਲ ਅਸਲ ਦੇ ਵਿੱਚ ਉਹਨਾਂ ਦੀ ਸਿਆਸੀ ਭੂਮਿਕਾ ਵੱਲ ਨਾ ਉੱਠੇ ਜਾਂ ਉਹਨਾਂ ਦੀ ਮੁਜਰਮਾਨਾ ਭੂਮਿਕਾ ਵੱਲ ਨਾ ਉੱਠੇ ਇਹ ਸਿਰਫ ਜੁਡੀਸ਼ਰੀ ਦਾ ਇੰਟਰਨਲ ਮਾਮਲਾ ਕਹਿ ਕੇ ਇੰਟਰਨਲ ਹੀ ਹੱਲ ਹੋਊਗਾ ਕਹਿ ਕੇ ਇਹਨੂੰ ਦਰਕਿਨਾਰ ਕਰ ਦਿੱਤਾ ਜਾਵੇ
ਬਿਲਕੁਲ ਬਿਲਕੁਲ ਸਾਥੀ ਜੀ ਇੱਕ ਹੋਰ ਮੈਨੂੰ ਇਹਨਾਂ ਦੇ ਬਾਰੇ ਬਹੁਤਾ ਵੈਸੇ ਪੜ੍ਹਨ ਦਾ ਮੌਕਾ ਨਹੀਂ ਮਿਲਿਆ ਇੱਕ ਰਿਟਾਇਰਡ ਜੱਜ ਨੇ ਆਰ ਐਸ ਸੋਂਧੀ ਤੇ ਇਹਨਾਂ ਨੇ ਬੜਾ ਤਿੱਖਾ ਬਿਆਨ ਦਿੱਤਾ ਹੈ ਕਿ ਜਿੰਨੇ ਵੀ ਇਹ ਚਾਰ ਜੱਜ ਨੇ ਇਹ ਦੋਸ਼ੀ ਨੇ ਤੇ ਇਹਨਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਕਿਉਂਕਿ ਇਹ ਜਿਹੜਾ ਇਹਨਾਂ ਨੇ ਕੰਮ ਕੀਤਾ ਆ ਉਹਦੇ ਵਾਸਤੇ ਜਿਹੜੇ ਹੋਰ ਇੰਸਟੀਚਿਊਟ ਨੇ ਪੁਲਿਸ ਦੇ ਜਾਂ ਹੋਰ ਜਿਹੜੇ ਪਬਲਿਕ ਇੰਸਟੀਚਿਊਟ ਨੇ ਉਹ ਡੈਮੋਕ੍ਰੇਸੀ ਨੂੰ ਚੈਲੰਜ ਕਰਨ ਇਹਨਾਂ ਦਾ ਕੋਈ ਹੱਕ ਨਹੀਂ ਬਣਦਾ ਕਿ ਇਹ ਡੈਮੋਕ੍ਰੇਸੀ ਨੂੰ ਚੈਲੰਜ ਕਰਨ ਸੋ ਮੈਂ ਤੁਹਾਨੂੰ ਇਹਦੇ ਬਾਰੇ ਇਸ ਇਹਨਾਂ ਦੇ ਕੋਈ ਇਤਿਹਾਸ ਬਾਰੇ ਜਾਣਕਾਰੀ ਹੈ ਜਿਹੜੇ ਆਰ ਐਸ ਸੋਂਧੀ ਕਰਕੇ ਨੇ ਜੱਜ ਰਿਟਾਇਰਡ
ਦੇਖੋ ਇਸ ਸਮੇਂ ਦੇ ਵਿੱਚ ਜਿਹੜੇ ਰਿਟਾਇਰਡ ਜੱਜ ਨੇ ਵੱਖ ਵੱਖ ਉਹਨਾਂ ਦੇ ਆਪੋ ਆਪਣੇ ਬਿਆਨ ਆਏ ਨੇ ਉਹਦੇ ਵਿੱਚ ਅਸੀਂ ਕਿਸੇ ਖਾਸ ਜੱਜ ਦਾ ਉਹਦੇ ਵਿੱਚ ਸਪੈਸ਼ਲ ਇੰਟਰਸਟ ਕੀ ਹੈ ਜਾਂ ਉਹਦਾ ਨਜ਼ਰੀਆ ਕੀ ਹੈ ਇਹਦੇ ਬਾਰੇ ਬਹੁਤਾ ਕੁਛ ਨਹੀਂ ਕਹਿ ਸਕਦੇ ਪਰ ਮੈਨੂੰ ਲੱਗਦਾ ਕਿ ਇਹਦੇ ਵਿੱਚ ਦੋ ਕਿਸਮ ਦੇ ਬਿਆਨ ਨੇ ਜਿਹੜੇ ਸਾਹਮਣੇ ਆਏ ਨੇ ਇੱਕ ਤਾਂ ਇਹ ਹੈ ਜਿਹੜੇ ਜੱਜਾਂ ਨੂੰ ਇਹ ਲੱਗ ਰਿਹਾ ਵੀ ਅਸਲ ਚ ਇਹਨਾਂ ਨੇ ਬਹੁਤ ਵੱਡੀ ਗਲਤੀ ਕਰ ਦਿੱਤੀ ਹੈ ਬਹੁਤ ਵੱਡਾ ਇੱਕ ਨਾ ਸ਼ਾਸਨ ਦੀ ਉਲੰਘਣਾ ਕਰ ਦਿੱਤੀ ਹੈ ਜੁਡੀਸ਼ਰੀ ਦੇ ਮਾਮਲਿਆਂ ਨੂੰ ਬਾਹਰ ਲਿਜਾ ਕੇ ਪਬਲਿਕ ਦੇ ਵਿੱਚ ਤੇ ਇਹਦੇ ਉਲਟ ਇੱਕ ਦੂਜਾ ਨਜ਼ਰੀਆ ਇਹ ਹੈ ਕਿ ਜਿਹੜੇ ਬਹੁਤ ਸਾਰੇ ਜੱਜਾਂ ਨੇ ਇਹ ਕਿਹਾ ਜਿਹਨਾਂ ਨੇ ਇਹਨੂੰ ਹੇਲ ਕੀਤਾ ਬਾਰ ਕੌਂਸਲ ਆਫ ਇੰਡੀਆ ਦੇ ਬਹੁਤ ਸਾਰੇ ਲੋਕ ਨੇ ਬਹੁਤ ਸਾਰੇ ਇੱਕ ਚਾਰ ਜੱਜਾਂ ਦਾ ਕੱਲ ਇੱਕ ਨਵੇਂ ਸਾਬਕਾ ਜੱਜਾਂ ਦੀ ਇੱਕ ਹੋਰ ਸਟੇਟਮੈਂਟ ਆਈ ਹੈ ਉਹਨਾਂ ਨੇ ਵੀ ਇਹਨੂੰ ਇਹਨਾਂ ਜੱਜਾਂ ਦੀ ਹਮਾਇਤ ਕੀਤੀ ਹੈ ਉਹਨਾਂ ਸਾਰਿਆਂ ਦਾ ਕਹਿਣਾ ਇਹ ਕਿ ਅਸਲ ਦੇ ਵਿੱਚ ਜੁਡੀਸ਼ਰੀ ਦੇ ਅੰਦਰ ਜਿੰਨੀ ਵੱਡੀ ਗੜਬੜ ਚੱਲ ਰਹੀ ਸੀ ਉਹਨੂੰ ਸਾਹਮਣੇ ਲਿਆਉਣ ਦੀ ਬਹੁਤ ਜ਼ਰੂਰਤ ਸੀ ਤੇ ਇਹਦੇ ਇਹ ਮਤਲਬ ਬਿਲਕੁਲ ਸਹੀ ਕਦਮ ਹੈ ਸੋ ਮੈਨੂੰ ਲੱਗਦਾ ਕਿ ਜਿਹੜੇ ਜੱਜ ਇਹ ਕਹਿੰਦੇ ਨੇ ਵੀ ਇਹ ਮਾਮਲਾ ਬਾਹਰ ਨਹੀਂ ਸੀ ਆਉਣਾ ਚਾਹੀਦਾ ਉਹ ਕਿਸੇ ਨਾ ਕਿਸੇ ਰੂਪ ਵਿੱਚ ਇੱਕ ਤਾਂ ਉਹ ਇਸ ਗੱਲ ਦੇ ਸ਼ਿਕਾਰ ਨੇ ਕਿ ਉਹ ਮਾਮਲੇ ਨੂੰ ਸਿਰਫ ਤਕਨੀਕੀ ਤੌਰ ਤੇ ਲੈ ਰਹੇ ਨੇ ਕਿ ਇਹ ਜੁਡੀਸ਼ਰੀ ਦਾ ਮਾਮਲਾ ਹੈ ਤੇ ਜੁਡੀਸ਼ਰੀ ਦੇ ਅੰਦਰ ਹੀ ਇਹ ਰਹਿਣਾ ਚਾਹੀਦਾ ਸੀ ਤੇ ਇਹਦੇ ਬਾਹਰ ਆਉਣ ਦੇ ਨਾਲ ਜੁਡੀਸ਼ਰੀ ਦਾ ਜਿਹੜਾ ਲੋਕਾਂ ਦਾ ਜਿਹੜਾ ਜੁਡੀਸ਼ਰੀ ਵਿੱਚ ਵਿਸ਼ਵਾਸ ਹੈ ਉਹਨੂੰ ਸੱਟ ਵੱਜਦੀ ਹੈ ਇਹ ਉਹਨਾਂ ਦੀ ਜਿਹੜੀ ਸਮਝ ਹੈ ਉਹ ਅਸਲ ਦੇ ਵਿੱਚ ਇਸ ਕੰਸਰਨ ਦੇ ਵਿੱਚੋਂ ਆ ਕਿ ਲੋਕਾਂ ਦਾ ਲਗਾਤਾਰ ਵਿਸ਼ਵਾਸ ਜੁਡੀਸ਼ਰੀ ਵਿੱਚ ਉੱਠ ਰਿਹਾ ਤੇ ਉਹ ਜਸਟ ਇਹਦੇ ਉੱਤੇ ਪਰਦਾਪੋਸ਼ੀ ਕਰਨਾ ਚਾਹੁੰਦੇ ਨੇ ਇਹਨੂੰ ਲੁਕਾਉਣਾ ਚਾਹੁੰਦੇ ਨੇ ਤੇ ਦੂਸਰੇ ਉਹਦੇ ਵਿੱਚ ਉਹ ਜੱਜ ਦੂਸਰੇ ਉਹ ਲੋਕ ਨੇ ਜਿਹੜੇ ਅਸਲ ਦੇ ਵਿੱਚ ਚਾਹੁੰਦੇ ਨੇ ਵੀ ਅਸਲ ਦੇ ਵਿੱਚ ਇਹ ਜੁਡੀਸ਼ਰੀ ਵਾਲੇ ਪਰਦਾ ਬਣਿਆ ਰਹੇ ਤੇ ਇਹਦੇ ਅੰਦਰਲੀਆਂ ਧਾਂਦਲੀਆਂ ਸਾਹਮਣੇ ਨਾ ਆਉਣ ਤੇ ਉਹ ਮਤਲਬ ਸੱਤਾਧਾਰੀ ਧਿਰ ਦੇ ਨੇੜੇ ਨੇ ਉਹਦੇ ਵਿੱਚ ਕੱਲਾ ਕੱਲਾ ਹੁਣ ਅਸੀਂ ਉਹਦੀ ਸ਼ਨਾਖਤ ਨਹੀਂ ਕਰ ਸਕਦੇ ਵੀ ਕਿਹੜਾ ਕਿਹਦੇ ਨਾਲ ਜੁੜਿਆ ਹੋਇਆ ਪਰ ਇਹਨਾਂ ਦੀਆਂ ਜਿਹੜੀਆਂ ਨਿਯੁਕਤੀਆਂ ਨੇ ਜਿਹੜਾ ਦੂਜੇ ਇੱਕ ਵੱਡੇ ਨੁਕਤੇ ਦੀ ਆਪਾਂ ਗੱਲ ਕੀਤੀ ਸੀ ਕਿ ਜੱਜਾਂ ਦੀ ਨਿਯੁਕਤੀ ਵਿੱਚ ਰਾਜਨੀਤਿਕ ਦਖਲਅੰਦਾਜ਼ੀ ਤੇ ਪ੍ਰੈਸ਼ਰ ਸੋ ਇਹ ਪਹਿਲਾਂ ਵੀ ਹੁੰਦੀਆਂ ਰਹੀਆਂ ਇਹ ਅੱਜ ਵੀ ਹੈ ਸੋ ਜਿਹੜੇ ਜੱਜ ਅੱਜ ਬੋਲਦੇ ਨੇ ਲਾਜ਼ਮੀ ਤੌਰ ਤੇ ਉਹਨਾਂ ਦਾ ਕਿਸੇ ਨਾ ਕਿਸੇ ਪੱਧਰ ਦੇ ਉੱਤੇ ਇੱਕ ਉਹਨਾਂ ਦੀ ਇੱਕ ਰਾਜਨੀਤਿਕ ਵਿਚਾਰਧਾਰਾ ਹੈ ਤੇ ਉਹਨਾਂ ਦੇ ਆਪਣੇ ਉਹ ਉਧਰੋਂ ਵੀ ਨੇ ਤੇ ਪਿਛਲੇ ਦਿਨਾਂ ਵਿੱਚ ਇੱਕ ਬਹੁਤ ਇਹਦੇ ਉੱਤੇ ਇੰਟਰਸਟਿੰਗ ਟਿੱਪਣੀ ਆਈ ਸੀ ਜਿਹਦੇ ਵਿੱਚ ਕਿਹਾ ਗਿਆ ਸੀ ਕਿ ਅਸਲ ਦੇ ਵਿੱਚ ਜਿਹੜੇ ਬਹੁਤ ਸਾਰੇ ਅੱਜ ਤਾਂ ਸਥਿਤੀ ਇਹ ਬਣੀ ਹੋਈ ਹੈ ਕਿ ਕਾਰਪੋਰੇਟ ਬਹੁਤ ਸਾਰੇ ਜੱਜ ਨੇ ਜਿਹੜੇ ਉਹ ਕਾਰਪੋਰੇਟ ਘਰਾਣਿਆਂ ਦੀ ਜੇਬ ਦੇ ਵਿੱਚ ਨੇ ਇਸ ਕਰਕੇ ਉਹ ਆਪਣੀਆਂ ਮਨਮਰਜ਼ੀ ਦੇ ਨਾਲ ਫੈਸਲੇ ਕਰਵਾਉਣ ਦੇ ਵਿੱਚ ਜਾਂ ਆਪਣੇ ਹੱਕ ਵਿੱਚ ਫੈਸਲੇ ਕਰਵਾਉਣ ਚ ਜਾਂ ਆਪਣੇ ਖਿਲਾਫ਼ ਜੋ ਉਹਨਾਂ ਦੇ ਕੋਈ ਪੀ ਆਈ ਐਲ ਹੁੰਦੀਆਂ ਨੇ ਜਾਂ ਕੋਈ ਕੇਸ ਹੁੰਦੇ ਨੇ ਉਹਨਾਂ ਨੂੰ ਉਹ ਡਾਈਵਰਟ ਕਰਨ ਦੇ ਵਿੱਚ ਬੜੇ ਆਰਾਮ ਨਾਲ ਕਾਮਯਾਬ ਹੋ ਰਹੇ ਆ ਸੋ ਜਿਹੜੀ ਇਹ ਹਾਲਤ ਹੈ ਇਹਦੇ ਵਿੱਚ ਸਭ ਤੋਂ ਮਹੱਤਵਪੂਰਨ ਚੀਜ਼ ਹੈ ਕਿ ਇਹਦੇ ਵਿੱਚ ਜਿਹੜੇ ਆਮ ਲੋਕਾਂ ਦੇ ਹਿੱਤ ਨੇ ਜਾਂ ਦੇਸ਼ ਦੇ ਹਿੱਤ ਨੇ ਜਾਂ ਜਿਹੜੇ ਸਾਡੇ ਸਮਾਜ ਦੇ ਹਿੱਤ ਨੇ ਉਹਨਾਂ ਨੂੰ ਇਹਨਾਂ ਫੈਸਲਿਆਂ ਵਿੱਚ ਕਿੰਨੀ ਕੁ ਤਵੱਜੋ ਦਿੱਤੀ ਜਾ ਰਹੀ ਹੈ ਇਹ ਆਪਣੇ ਸਾਰਿਆਂ ਦੇ ਸਾਹਮਣੇ ਆ
ਬਿਲਕੁਲ
ਇਹਦੇ ਵਿੱਚ ਮੇਰੇ ਮੁਤਾਬਕ ਵੱਡਾ ਮਸਲਾ ਹੈ ਇਸ ਗੱਲ ਨੂੰ ਸਮਝਣਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਆਰ ਐਸ ਐਸ ਦੀ ਡੂੰਘੀ ਘੁਸਪੈਠ ਹੈ ਠੀਕ ਹੈ ਤੇ ਉਹਨਾਂ ਨੇ ਆਪਣੀ ਮਨਪਸੰਦ ਦੇ ਜੱਜ ਆ ਜਿਹੜੇ ਉਹ ਲਿਆਂਦੇ ਹੋਏ ਤੇ ਮਨਪਸੰਦ ਦੇ ਫੈਸਲੇ ਕਰਵਾਏ ਜਾ ਰਹੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਤੇ ਇਹ ਅਮਿਤ ਸ਼ਾਹ ਦੇ ਮਾਮਲੇ ਵਿੱਚ ਬੜਾ ਸਪਸ਼ਟ ਹੋ ਚੁੱਕਿਆ ਕਿ ਅਮਿਤ ਸ਼ਾਹ ਵਾਲੇ ਸਹਰਾਬੂਦੀਨ ਵਾਲੇ ਕੇਸ ਦੇ ਵਿੱਚ ਜਸਟਿਸ ਲੋਇਆ ਜਦੋਂ ਫੈਸਲਾ ਦੇਣ ਵਾਲੇ ਸੀ
ਤੇ
ਉਹਨਾਂ ਨੂੰ ਜਿਸ ਤਰੀਕੇ ਨਾਲ ਪ੍ਰੈਸ਼ਰਾਈਜ਼ ਕੀਤਾ ਗਿਆ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਔਰ ਉਸ ਤੋਂ ਬਾਅਦ ਜਿਹੜੀ ਇਸ ਤੋਂ ਵੀ ਜਿਹੜੀ ਜ਼ਿਆਦਾ ਸਪਸ਼ਟ ਗੱਲ ਵਾਪਰੀ ਉਹ ਇਹ ਸੀ ਕਿ ਉਹਨਾਂ ਦੀ ਜਗ੍ਹਾ ਦੇ ਉੱਤੇ ਜਿਹੜਾ ਜੱਜ ਆਇਆ ਉਹਨੇ 12,000 ਪੰਨਿਆਂ ਦੀ ਚਾਰਜਸ਼ੀਟ ਸੀ ਤੇ ਉਹਦਾ ਫੈਸਲਾ 15 ਮਿੰਟ ਵਿੱਚ ਸੁਣਾ ਦਿੱਤਾ ਠੀਕ ਹੈ ਨਾ ਸੋ ਇਹ ਆਪਣੇ ਆਪ ਵਿੱਚ ਬੜੀ ਇੱਕ ਉਗੜਵੀਂ ਉਦਾਹਰਨ ਸੀ ਕਿ ਅਸਲ 'ਚ ਫੈਸਲੇ ਕਿਸ ਤਰੀਕੇ ਨਾਲ ਹੋ ਰਹੇ ਨੇ ਔਰ ਇਹਨੂੰ ਕਿਵੇਂ ਤੋੜਿਆ ਮਰੋੜਿਆ ਜਾਂਦਾ ਤੇ ਇਹ ਅਸੀਂ ਪ੍ਰੈਸ ਸਾਈ ਬਾਬਾ ਦੇ ਕੇਸ ਵਿੱਚ ਵੀ ਦੇਖਿਆ ਸੀ ਤੇ ਉਹਦੇ ਵਿੱਚ ਵੀ ਜੱਜ ਇਸ ਤਰ੍ਹਾਂ ਬੋਲ ਰਿਹਾ ਜਿੱਦਾਂ ਇੱਕ ਸਰਕਾਰ ਦੀ ਜਾਂ ਇੱਕ ਪੁਲਿਸ ਦੀ ਜਿਹੜੀ ਏਜੰਸੀ ਦੀ ਕਿਸੇ ਦੀ ਨਾ ਇਨਵੈਸਟੀਗੇਟਿਵ ਏਜੰਸੀ ਦੀ ਕੋਈ ਬ੍ਰਾਂਚ ਹੁੰਦੀ ਹੈ ਤੇ ਉਹਦੀ ਰਿਪੋਰਟ ਹੁੰਦੀ ਹੈ ਸੋ ਇਹ ਸਾਰੇ ਪੱਖ ਹੈ ਜਿਹੜੇ ਇਸ ਗੱਲ ਵੱਲ ਇਸ਼ਾਰਾ ਕਰਦੇ ਆ ਕਿ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਇਹ ਐਕਚੁਲੀ ਇੰਡੀਪੈਂਡੈਂਟ ਨਹੀਂ ਹੈ ਇਹਦੀ ਦੂਸਰਾ ਇੰਡੀਆ ਦੇ ਵਿੱਚ ਖਾਸ ਕਰਕੇ ਜਿਸ ਤਰ੍ਹਾਂ ਦਾ ਸਿਸਟਮ ਹੈ ਖਾਸ ਕਰਕੇ ਸੁਪਰੀਮ ਕੋਰਟ ਦੇ ਪੱਧਰ ਤੇ ਉਹਦੀ ਅਕਾਊਂਟੇਬਿਲਟੀ ਕੋਈ ਨਹੀਂ ਹੈਗੀ ਚੀਫ ਜਸਟਿਸ ਵਰਗਿਆਂ ਦੀ ਵੀ ਤੇ ਜੱਜ ਜਿਹੜੇ ਖੁਦ ਨੂੰ ਕਾਨੂੰਨ ਤੋਂ ਉੱਪਰ ਸਮਝਦੇ ਆ ਤੇ ਮਨਮਰਜ਼ੀ ਦੇ ਫੈਸਲੇ ਦੇਈ ਜਾਂਦੇ ਆ ਮਨਮਰਜ਼ੀ ਦੇ ਨਾਲ ਹੀ ਕਾਇਦੇ ਕਾਨੂੰਨਾਂ ਨੂੰ ਆਪਣੇ ਮੁਤਾਬਕ ਤੋੜ ਮਰੋੜ ਲੈਂਦੇ ਆ ਤੇ ਜਦੋਂ ਇਹਨਾਂ ਦੇ ਆਪਸੀ ਟਕਰਾਅ ਖੜੇ ਹੁੰਦੇ ਆ ਵੱਖ ਵੱਖ ਬੈਂਚ ਬਣਾਉਣ ਦੇ ਸਵਾਲ ਦੇ ਉੱਤੇ ਬਹੁਤ ਸਾਰੇ ਨਿੱਜੀ ਵੀ ਹੋ ਸਕਦੇ ਨੇ ਟਕਰਾਅ ਬਹੁਤ ਸਾਰੇ ਜੈਨੂਇਨ ਹੋ ਸਕਦੇ ਨੇ ਉਹਨਾਂ ਟਕਰਾਵਾਂ ਦੇ ਨਾਲ ਫਿਰ ਅਸਲ ਦੇ ਵਿੱਚ ਇਹਨਾਂ ਨੂੰ ਇਹ ਲੱਗਦਾ ਵੀ ਜੁਡੀਸ਼ਰੀ ਨੂੰ ਖਤਰਾ ਖੜਾ ਹੋ ਗਿਆ ਪਰ ਅਸਲ ਖਤਰਾ ਹੈ ਜਿਹੜਾ ਉਹ ਜੁਡੀਸ਼ਰੀ ਜਿਸ ਤਰੀਕੇ ਨਾਲ ਕਲਾਸ ਰੋਲ ਪਲੇ ਕਰਦੀ ਹੈ ਕਲਾਸ ਪੱਖੀ ਰੋਲ ਪਲੇ ਕਰਦੀ ਹੈ ਉਹ ਆਮ ਲੋਕਾਂ ਦੇ ਕਦੇ ਵੀ ਹਿੱਤ ਵਿੱਚ ਸਾਹਮਣੇ ਨਹੀਂ ਆਇਆ ਤੇ ਇਹ ਹਕੀਕਤ ਸਾਨੂੰ ਇਸ ਸਾਰੇ ਘਟਨਾਕ੍ਰਮ ਨੂੰ ਦੇਖਣ ਵੇਲੇ ਇਗਨੋਰ ਨਹੀਂ ਕਰਨੀ ਚਾਹੀਦੀ ਇਹਨੂੰ ਧਿਆਨ ਚ ਰੱਖਣਾ ਚਾਹੀਦਾ ਪਰ ਇਹਦੇ ਬਾਵਜੂਦ ਵੀ ਇਹ ਬੜੀ ਅਹਿਮ ਚੀਜ਼ ਹੈ ਕਿ ਜੱਜ ਸਾਹਮਣੇ ਆਏ ਨੇ ਸਾਨੂੰ ਇਹਨਾਂ ਨੂੰ ਪੇਸ਼ ਕਰਨਾ ਚਾਹੀਦਾ ਔਰ ਲੋਕਾਂ ਦੇ ਵਿੱਚ ਲੋਕਾਂ ਨੂੰ ਇਹਦੇ ਬਾਰੇ ਜਾਗਰੂਕ ਕਰਨਾ ਚਾਹੀਦਾ ਕਿ ਅਸਲ ਦੇ ਵਿੱਚ ਜੁਡੀਸ਼ਰੀ ਦੇ ਵਿੱਚ ਕੋਈ ਬਹੁਤੀ ਇਨਸਾਫ ਦੀ ਉਮੀਦ ਨਹੀਂ ਹੁੰਦੀ ਉੱਥੇ ਇਸ ਕਿਸਮ ਖਾਸ ਕਰਕੇ ਅੱਜ ਦੀ ਹਾਲਤ ਵਿੱਚ ਜਿੱਥੇ ਇਸ ਪੱਧਰ ਤੱਕ ਜਿਹੜੇ ਕਾਰਪੋਰੇਟ ਹਿੱਤ ਤੇ ਆਰ ਐਸ ਐਸ ਦੇ ਹਿੱਤ ਜਿਹੜੇ ਇਨਵੋਲਵ ਨੇ ਉਹਦੇ ਵਿੱਚ ਜਿਹੜਾ ਨਿਆਂ ਦੀ ਬਹੁਤੀ ਉਮੀਦ ਹੈ ਜਿਹੜੀ ਜੁਡੀਸ਼ਰੀ ਤੋਂ ਨਹੀਂ ਹੈ ਬਲਕਿ ਉਹ ਲੋਕਾਂ ਦੇ ਸੰਘਰਸ਼ਾਂ ਤੋਂ ਹੈ।
ਬਿਲਕੁਲ ਬਿਲਕੁਲ ਸਾਥੀ ਜੀ, ਇੱਕ ਪੁਆਇੰਟ ਹੋਰ ਵੀ ਬੜਾ ਖਾਸ ਨੋਟ ਕਰਨੇ ਵਾਲਾ ਕਿ ਇਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਇਹਨਾਂ ਦਾ ਇੱਕ ਲਾਸਟ ਰਿਜ਼ੋਰਟ ਸੀਗਾ ਪਿਛਲੇ ਸਾਲ ਦੇ ਵਿੱਚ ਅਕਤੂਬਰ ਦੇ ਵਿੱਚ ਇਹ ਆਪਣੇ ਜਿਹੜੇ ਪੁਆਇੰਟਸ ਸੀਗੇ ਕਿ ਜਿਹੜੀ ਸੁਪਰੀਮ ਕੋਰਟ ਆ ਜਿਹੜਾ ਸਾਰਾ ਨਿਆਇਲਾ ਹਿੰਦੁਸਤਾਨ ਦਾ ਉਹ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਇਹ ਚੀਫ ਜਸਟਿਸ ਨੂੰ ਮਿਲੇ ਵੀ ਨੇ ਅਤੇ ਆਪਣੇ ਇਹਨਾਂ ਨੇ ਪੁਆਇੰਟ ਵੀ ਕਾਫੀ ਲੰਬੀ ਚੌੜੀ ਲਿਸਟ ਆ ਉਹ ਰੱਖੇ ਵੀ ਹੈ ਪਰ ਉਹਨਾਂ ਨੇ ਇਸ ਚੀਜ਼ ਵੱਲ ਕੋਈ ਧਿਆਨ ਦਿੱਤਾ ਇਹਨਾਂ ਨੇ ਲਾਸਟਲੀ ਆ ਕੇ ਇਹ ਜਿਹੜਾ ਕੰਮ ਕੀਤਾ ਇਹ ਇੱਦਾਂ ਨਹੀਂ ਹੈਗਾ ਵੀ ਇਹ ਸਿਰਫ ਇੱਕਦਮ ਯਕਦਮ ਇਹ ਸਾਰਾ ਕੰਮ ਹੋਇਆ। ਔਰ ਦੂਸਰੀ ਗੱਲ ਸਾਥੀ ਜਿਹੜੀ ਤੁਸੀਂ ਇੱਕ ਹੋਰ ਤੁਸੀਂ ਵਿੱਚ ਆਪਣਾ ਪੁਆਇੰਟ ਬੜਾ ਜ਼ਰੂਰੀ ਰੱਖਿਆ ਕਿ ਇਹ ਨਿਆਂਲਿਆ ਜਿਹੜਾ ਸੀਗਾ ਕਿ ਇੱਦਾਂ ਨਹੀਂ ਹੈਗਾ ਵੀ ਇਹ ਹੁਣੇ ਖਰਾਬ ਹੋਇਆ ਆ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਸਿੱਖ ਨਸਲਕੁਸ਼ੀ ਦੀ ਉਦੋਂ ਕਾਂਗਰਸ ਦੀ ਗਵਰਨਮੈਂਟ ਸੀਗੀ ਪਰ ਜਿਹੜਾ ਜਿਹੜਾ ਇਹ ਜਿਹੜੀ ਘੁਸਪੈਂਠ ਆ ਜਿਹੜੀ ਸਰਕਾਰੀ ਉਹ ਹੋਰ ਜ਼ਿਆਦਾ ਤਿੱਖੀ ਹੋਈ ਆ ਪਹਿਲੇ ਦੇ ਨਾਲੋਂ।
ਹਾਂਜੀ ਹਾਂਜੀ ਇਹਦੇ ਵਿੱਚ ਬਿਲਕੁਲ ਕੋਈ ਸ਼ੱਕ ਨਹੀਂ ਹੈ। ਅਸਲ ਚ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਕਿ ਅਸਲ ਚ ਜਿਹੜੀ ਵੱਡੀ ਚੇਂਜ ਇਹ ਹੈ ਕਿ ਮੋਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਜਿਹੜੀਆਂ ਰਸਮੀ ਸੰਵਿਧਾਨਕ ਕੁਛ ਜਿਹੜੇ ਇੱਕ ਮਖੌਟੇ ਸੀ ਉਹ ਬਿਲਕੁਲ ਸ਼ਰੇਆਮ ਹੀ ਲਾ ਦਿੱਤੇ
ਗਏ।
ਤੋਂ ਇਹਦੇ ਤੋਂ ਪਹਿਲਾਂ ਵੀ ਬਹੁਤ ਗੜਬੜਾਂ ਹੁੰਦੀਆਂ ਰਹੀਆਂ ਨੇ। ਈਵਨ ਆਪਾਂ ਨੂੰ ਯਾਦ ਹੈ ਕਿ ਹੁਣ ਜਿਹੜਾ ਇਹ ਚੀਫ ਜਸਟਿਸ ਆਫ ਇੰਡੀਆ ਹੈ ਇਹ ਐਕਚੁਲੀ ਜਸਟਿਸ ਰੰਗਾਨਾਥ ਮਿਸ਼ਰਾ ਦਾ ਰਿਲੇਟਿਵ ਹੈ ਤੇ ਰੰਗਾਨਾਥ ਮਿਸ਼ਰਾ ਦੀ ਪਿਛਲੇ ਵੱਖ ਵੱਖ ਕਮਿਸ਼ਨਾਂ ਦੇ ਵਿੱਚ ਵੱਖ ਵੱਖ ਮਾਮਲਿਆਂ ਨਾਲ ਜੁੜ ਕੇ ਬੜੀ ਇੱਕ ਭੂਮਿਕਾ ਸਾਹਮਣੇ ਆਉਂਦੀ ਰਹੀ ਹੈ। ਉਹਦੇ ਵਿੱਚ ਆਪਾਂ ਸਮੇਂ ਨੂੰ ਮੁੱਖ ਰੱਖਦੇ ਹੋਏ ਡਿਟੇਲ ਚ ਨਹੀਂ ਜਾ ਸਕਾਂਗੇ, ਉਹ ਸਾਡਾ ਇੱਥੇ ਵਿਸ਼ਾ ਵੀ ਨਹੀਂ ਹੈ। ਪਰ ਉਹ ਤੁਹਾਡਾ ਪੁਆਇੰਟ ਬੜਾ ਵਜਨਦਾਰ ਹੈ ਕਿ ਇਹਨਾਂ ਜੱਜਾਂ ਨੇ ਵੀ ਪਹਿਲਾਂ ਅੰਦਰੂਨੀ ਤੌਰ ਤੇ ਇਹਨੂੰ ਸੈਟਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਚਿੱਠੀ ਲਿਖੀ, ਰਿਟਨ ਤੌਰ ਤੇ ਚੀਫ ਜਸਟਿਸ ਆਫ ਇੰਡੀਆ ਨੂੰ ਆਪਣੇ ਇਤਰਾਜ਼ ਨੋਟ ਕਰਾਏ, ਉਹ ਹੱਲ ਨਹੀਂ ਹੋਏ। ਉਸ ਤੋਂ ਬਾਅਦ ਦੇ ਵਿੱਚ ਫਿਰ ਉਹਨੂੰ ਮਿਲ ਕੇ ਵੀ ਇਹਨਾਂ ਨੇ ਆਪਣੇ ਇਤਰਾਜ਼ ਹੱਲ ਕਰਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਫਿਰ ਵੀ ਨਹੀਂ ਸੁਣਵਾਈ ਹੋਈ ਤੇ ਵਾਪਸ ਚਲੇ ਆ ਗਏ। ਉਹ ਤਾਂ ਬਿਲਕੁਲ ਉਹਨਾਂ ਦਾ ਆਖਰੀ ਚਾਰਾ ਜੋ ਵੀ ਹੈ
ਬਿਲਕੁਲ
ਉਹਦੇ ਵਿੱਚ ਉਹ ਤਾਂ ਬਿਲਕੁਲ ਸਪਸ਼ਟ ਹੈ। ਪਰ ਉਹਦੇ ਵਿੱਚ ਜਿਹੜਾ ਵੱਡਾ ਮਸਲਾ ਮੈਨੂੰ ਲੱਗਦਾ ਇਹ ਹੈ ਕਿ ਅਸਲ ਚ ਜਿਹੜਾ ਇੰਡੀਆ ਦਾ ਸਿਸਟਮ ਹੈ ਇਹਦੇ ਅੰਦਰ ਜਿਹੜੀ ਰੂਲਿੰਗ ਕਲਾਸ ਦੀ ਇਹ ਜ਼ਰੂਰਤ ਬਣੀ ਹੋਈ ਹੈ, ਵੱਖ ਵੱਖ ਚਾਹੇ ਉਹ ਜਿਹੜੇ ਲਿਬਰਲ ਨੇ ਸੋ ਕਾਲਡ, ਉਹਨਾਂ ਸਾਰਿਆਂ ਦੀ ਜ਼ਰੂਰਤ ਬਣੀ ਹੋਈ ਹੈ ਕਿ ਇਹਦਾ ਜਿਹੜਾ ਇੱਕ ਮਖੌਟਾ ਹੈ ਨਾ ਨਿਆਂ ਦਾ ਉਹ ਬਣਿਆ ਰਹੇ ਤੇ ਇਹਨੂੰ ਬਚਾਉਣ ਦੀ ਵੀ ਕੋਸ਼ਿਸ਼ ਲਗਾਤਾਰ ਹੋ ਰਹੀ ਹੈ ਤਾਂ ਕਿ ਇਹਦਾ ਜਿਹੜਾ ਇੱਕ ਇਹ ਇੰਡੀਪੈਂਡੈਂਟ ਨਿਆਂ ਹੈ ਜੀ ਇਹਦੇ ਵਿੱਚ ਦਖਲ ਅੰਦਾਜ਼ੀ ਹੋਣੀ ਵਧੀ ਹੈ। ਇਹ ਪੱਖ ਨੂੰ ਵਾਰ ਵਾਰ ਸਾਨੂੰ ਸਪਸ਼ਟ ਕਰਨ ਦੀ ਲੋੜ ਹੈ ਕਿ ਅਸਲ ਦੇ ਵਿੱਚ ਜਦੋਂ ਇਹ ਸਰਕਾਰ ਸੱਤਾ ਵਿੱਚ ਨਹੀਂ ਸੀ ਉਦੋਂ ਜੁਡੀਸ਼ਰੀ ਦਾ ਰੋਲ ਕਿੰਨਾ ਕੁ ਲੋਕ ਪੱਖੀ ਰਿਹਾ ਤੇ ਉਹਦੇ ਵਿੱਚ ਕਿਸ ਕਿਸਮ ਦੇ ਜਿਹੜੇ ਲੋਕਾਂ ਦੇ ਨਾਲ ਨਿਆਂ ਦੇ ਸਵਾਲ ਹੈ ਜਿਹੜੇ ਉਹ ਕਿਸ ਤਰੀਕੇ ਨਾਲ ਰੋਲਦੇ ਰਹੇ ਹੈ। ਇਹਦੀ ਅਸੀਂ ਮਿਸਾਲ ਦੇਖ ਸਕਦੇ ਹਾਂ ਕਿ ਤੀਸਤਾ ਸੀਤਲਵਾੜ ਨੇ ਜਿਹੜੇ ਕੇਸ ਲੜੇ ਨੇ ਗੁਜਰਾਤ ਕਤਲੇਆਮ ਦੇ, ਉਹ ਇੱਕ ਉਹਦੀ ਵੱਡੀ ਐਗਜ਼ਾਮਪਲ ਹੈ ਸਿੱਖ ਕਤਲੇਆਮ ਦੇ ਨਾਲ ਨਾਲ ਹੀ। ਉਹਦੇ ਵਿੱਚ ਨਿਆਂ ਨੂੰ ਮਤਲਬ ਨਿਆਂ ਜਿਹੜੇ ਜਿਹੜੀ ਉਹਦੇ ਵਿੱਚ ਪੀੜਤ ਧਿਰ ਹੈ ਉਹਦੇ ਵਿੱਚ ਜਿਹੜੀ ਮਜ਼ਲੂਮ ਧਿਰ ਹੈ ਉਹਨੂੰ ਮਤਲਬ ਨਿਆਂ ਤੋਂ ਬਾਹਰ ਕਰਨ ਵਾਸਤੇ ਜਾਣੀ ਜੁਡੀਸ਼ੀਅਲ ਸਿਸਟਮ ਦੇ ਅੰਦਰ ਹੀ ਉਹ ਪਹੁੰਚ ਨਾ ਕਰ ਸਕੇ, ਜੇ ਪਹੁੰਚ ਕਰਦੀ ਹੈ ਤੇ ਉਹਨੂੰ ਕਿਵੇਂ ਤੰਗ ਪਰੇਸ਼ਾਨ ਕਰਨਾ, ਉਹਨੂੰ ਕਿਵੇਂ ਥ੍ਰੈਟ ਕਰਨਾ, ਇਹਦੇ ਲਈ ਇਕੱਲੇ ਇਕੱਲੇ ਕੇਸ ਦੇ ਵਿੱਚ ਇਕੱਲੇ ਇਕੱਲੇ ਸਟੈਪ ਦੇ ਉੱਤੇ ਤੀਸਤਾ ਸੀਤਲਵਾੜ ਦੀ ਟੀਮ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਜੱਦੋਜਹਿਦ ਕਰਨੀ ਪਈ ਹੈ ਔਰ ਬੜੀ ਮੁਸ਼ਕਲ ਦੇ ਨਾਲ 117 ਬੰਦਿਆਂ ਨੂੰ ਉਹਦੇ ਵਿੱਚ ਉਹ ਸਜ਼ਾ ਦਵਾ ਸਕੀ ਸੀ ਤੇ ਉਹਦੇ ਵਿੱਚ ਜਿਹੜੇ ਵੱਡੇ ਮੁਜਰਮ ਨੇ ਅੱਜ ਵੀ ਅਸਲ ਦੇ ਵਿੱਚ ਉਹ ਇਹਦੇ ਜਿਹੜੇ ਨਿਆਂ ਦੇ ਜਾਂ ਜੁਡੀਸ਼ੀਅਲ ਸਿਸਟਮ ਦੇ ਨੈੱਟ ਤੋਂ ਬਾਹਰ ਬੈਠੇ ਨੇ ਔਰ ਬੜੇ ਆਰਾਮ ਨਾਲ ਕਲੀਨ ਚਿੱਟਾਂ ਲੈ ਕੇ ਬੈਠੇ ਨੇ। ਸੋ ਉਹਦੇ ਵਿੱਚ ਇਹ ਪੱਖ ਹੈ ਜਿਹੜਾ ਲੋਕਾਂ ਦੇ ਸਾਹਮਣੇ ਸਪਸ਼ਟ ਹੋਣਾ ਚਾਹੀਦਾ ਕਿ ਸਰਕਾਰ ਇਹਦੇ ਵਿੱਚ ਕੋਈ ਵੀ ਹੋਵੇ ਇੱਕ ਦੂਜੀ ਸਰਕਾਰ ਦੇ ਖਿਲਾਫ਼ ਕੋਈ ਕੇਸ ਹੈ ਜਿਹੜੇ ਮਤਲਬ ਪਹਿਲੀ ਸਰਕਾਰ ਦੇ ਖਿਲਾਫ਼ ਦੀ ਉਵੇਂ ਨਹੀਂ ਲਏ ਜਾਂਦੇ, ਸਿਰਫ਼ ਸਿਆਸੀ ਗੇਮ ਖੇਡੀ ਜਾਂਦੀ ਹੈ ਲੋਕਾਂ ਨੂੰ ਲੱਗੇ ਵੀ ਬੱਲੇ ਬੱਲੇ ਇਹਨਾਂ ਦੇ ਪਹਿਲੀ ਸਰਕਾਰ ਦੇ ਖਿਲਾਫ਼ ਪਤਾ ਨਹੀਂ ਕੀ ਹੋਣ ਜਾ ਰਿਹਾ ਜਾਂ ਪਹਿਲੀਆਂ ਧਾਂਦਲੀਆਂ ਨੂੰ ਸਾਹਮਣੇ ਲਿਆਉਣ ਲਈ ਪਨਿਸ਼ ਕਰਨ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਲਈ ਕੀ ਹੋਣ ਜਾ ਰਿਹਾ। ਪਰ ਇਹ ਬਿਲਕੁਲ ਇੱਕ ਵਹਿਮ ਹੈ ਤੇ ਇਹ ਅਸੀਂ ਬੜਾ ਸਪਸ਼ਟ ਪੰਜਾਬ ਦੇ ਵਿੱਚ ਵੀ ਦੇਖ ਸਕਦੇ ਹਾਂ। ਅਮਰਿੰਦਰ ਸਿੰਘ ਦੀ ਸਰਕਾਰ ਆ ਗਈ, ਬਾਦਲਾਂ ਦੇ ਖਿਲਾਫ਼ ਕੁਛ ਨਹੀਂ ਹੋ ਰਿਹਾ, ਮਜੀਠੀਆ ਦੇ ਖਿਲਾਫ਼ ਕੁਛ ਨਹੀਂ ਹੋ ਰਿਹਾ, ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਸੀ। ਇਸੇ ਤਰ੍ਹਾਂ ਜੋ ਅਮਰਿੰਦਰ ਸਿੰਘ ਦੀ ਸਰਕਾਰ ਦੀਆਂ ਧਾਂਦਲੀਆਂ ਸੀ ਉਸ ਸਮੇਂ ਦੇ ਜਿਹੜੇ ਕੀਤੇ ਹੋਏ ਲੋਕ ਵਿਰੋਧੀ ਕੰਮ ਸੀ ਉਹਨਾਂ ਦੇ ਬਾਰੇ ਬਾਦਲਾਂ ਨੇ ਬੜੇ ਦਾਅਵੇ ਕੀਤੇ ਸੀ ਤੇ ਹਕੀਕਤ ਵਿੱਚ ਕੁਛ ਨਹੀਂ ਸੀ ਵਾਪਰਿਆ।
ਬਿਲਕੁਲ ਬਿਲਕੁਲ।
ਸੋ ਇਹ ਦੋਨੋਂ ਪੱਖ ਧਿਆਨ ਚ ਰੱਖਣੇ ਜ਼ਰੂਰੀ ਹੈ ਕਿ ਇਹਦੇ ਤੋਂ ਪਹਿਲਾਂ ਜੁਡੀਸ਼ੀਅਲ ਸਿਸਟਮ ਦਾ ਕੀ ਸੀ ਤੇ ਹੁਣ ਆਰ ਐਸ ਐਸ ਪੱਖੀ ਤਾਕਤਾਂ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਚ ਕਿੰਨਾ ਕੁ ਫਰਕ ਪਿਆ ਤੇ ਉਹ ਕਿਸ ਕਿਸਮ ਦਾ ਫਰਕ ਹੈ। ਇਹ ਦੋਨੋਂ ਚੀਜ਼ਾਂ ਸਾਨੂੰ ਲੋਕਾਂ ਨੂੰ ਸਪਸ਼ਟ ਕਰਨ ਦੀ ਲੋੜ ਹੈ ਤੇ ਖਾਸ ਕਰਕੇ ਜੁਡੀਸ਼ਰੀ ਦੇ ਕਲਾਸ ਕਰੈਕਟਰ ਵਾਲੇ।
ਬਿਲਕੁਲ ਬਿਲਕੁਲ ਸਾਥੀ ਜੀ, ਆਪਣਾ ਦੂਸਰਾ ਟੌਪਿਕ ਵੀ ਬਿਲਕੁਲ ਨਾਲ ਮਿਲਦਾ ਜੁਲਦਾ ਆ ਕਿਉਂਕਿ ਅਸੀਂ ਗੱਲ ਕਰ ਰਹੇ ਹਾਂ ਹਿੰਦੁਸਤਾਨ ਦੀ ਖਾਸ ਕਰਕੇ ਆਜ਼ਾਦੀ ਸੂਕੌਲ ਉਸ ਤੋਂ ਬਾਅਦ ਨਿਆਂ ਦੀ ਇੱਕ ਹੋਰ ਲੋਕ ਪੱਖੀ ਜਿਹੜਾ ਸੰਘਰਸ਼ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਚੱਲਿਆ ਨਕਸਲ ਬੜੀ ਲਹਿਰ ਚੱਲੀ ਉੱਥੇ ਜਿਹਨੂੰ ਪੰਜਾਬ ਦੀ ਲੋਕ ਪੱਖੀ ਲੋਕਾਂ ਦੀ ਰਾਜਧਾਨੀ ਕਿਹਾ ਜਾਂਦਾ ਹੈ ਪਿੰਡ ਮੰਗੂਵਾਲ ਉੱਥੇ ਇੱਕ ਸਾਡੇ ਮਹਾਨ ਨਕਸਲੀ ਯੋਧਾ ਜਿਨ੍ਹਾਂ ਦਾ ਪਰਸੋਂ ਜਿਨ੍ਹਾਂ ਦਾ ਦੇਹਾਂਤ ਹੋਇਆ ਆ ਮੋਹਨ ਲਾਲ ਮੰਗੂਵਾਲ ਸੋ ਸਰੋਤਿਆਂ ਨਾਲ ਸਾਂਝ ਪਾਓ ਕਿਉਂਕਿ ਮੈਂ ਪਰਸਨਲੀ ਮੈਨੂੰ ਖੁਦ ਵੀ ਨਹੀਂ ਉਹਨਾਂ ਦੀ ਜ਼ਿੰਦਗੀ ਬਾਰੇ ਬਹੁਤਾ ਕੁਛ ਪਤਾ ਸੀਗਾ ਸੋ ਮੋਹਨ ਲਾਲ ਮੰਗੂਵਾਲ ਹੁਣੇ ਜਿਹੜੇ ਮਹਾਨ ਯੋਧੇ ਉਹਨਾਂ ਦੇ ਸਰੋਤਿਆਂ ਨਾਲ ਸਾਂਝ ਪਾਓ ਕਿ ਕਿਸ ਤਰ੍ਹਾਂ ਦਾ ਸੰਘਰਸ਼ ਸੀਗਾ ਔਰ ਇਹਨਾਂ ਹੀ ਸਰਕਾਰਾਂ ਨੇ ਚਾਹੇ ਉਸ ਟਾਈਮ ਅਕਾਲੀ ਸੀ ਜਾਂ ਕਾਂਗਰਸੀ ਸੀ ਇਹਨਾਂ ਨੂੰ ਕਿਸ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਉਸ ਟਾਈਮ ਤੇ
ਦੇਖੋ ਸਾਥੀ ਮੋਹਨ ਲਾਲ ਜੀ ਤੁਸੀਂ ਜਿਵੇਂ ਜ਼ਿਕਰ ਕੀਤਾ ਉਹ ਪਿੰਡ ਮੰਗੂਵਾਲ ਦੇ ਬਸਨੀਕ ਸੀ
ਜੀ
ਤੇ ਮੰਗੂਵਾਲ ਪਿੰਡ ਹੈ ਜਿਹੜਾ ਉਸ ਸਮੇਂ ਦੇ ਵਿੱਚ ਦੁਆਬੇ ਦੇ ਅੰਦਰ ਖਾਸ ਕਰਕੇ ਜਿਹੜੇ ਨਕਸਲੀ ਸਿਆਸਤ ਦੇ ਪ੍ਰਭਾਵ ਵਾਲੇ ਪਿੰਡ ਸੀਗੇ ਉਹਨਾਂ ਦੇ ਵਿੱਚੋਂ ਸਭ ਤੋਂ ਮਸ਼ਹੂਰ ਪਿੰਡਾਂ ਦੇ ਵਿੱਚੋਂ ਇੱਕ ਸੀ ਜਿੱਥੇ ਬਹੁਤ ਵੱਡੇ ਪੱਧਰ ਤੇ ਨੌਜਵਾਨ ਹੈ ਜਿਹੜੇ ਨਕਸਲੀ ਲਹਿਰ ਦੇ ਨਾਲ ਜੁੜੇ ਕਾਂਵੜ ਦਰਸ਼ਨ ਖਟਕੜ ਹੋਰਾਂ ਦੇ ਉਸ ਜਿਹੜੇ ਏਜ ਗਰੁੱਪ ਦੇ ਬਹੁਤ ਸਾਰੇ ਲੋਕ ਤੇ ਅੱਗੇ ਥੋੜੇ ਥੋੜੇ ਫਰਕ ਵਾਲੇ ਲੋਕ ਹੈ ਜਿਹੜੇ ਵੱਡੇ ਪੱਧਰ ਤੇ ਉਹ ਲਹਿਰ ਦੇ ਵਿੱਚ ਖਿੱਚੇ ਗਏ ਤੇ ਨਕਸਲਵਾਦੀ ਲਹਿਰ ਦੇ ਤਿੰਨ ਸ਼ਹੀਦ ਹੋਏ ਨੇ ਮੰਗੂਵਾਲ ਦੇ ਵਿੱਚੋਂ ਜਿਹਨਾਂ ਦੇ ਵਿੱਚ ਕਾਂਵੜ ਇਕਬਾਲ ਕਾਂਵੜ ਰਾਮ ਕਿਸ਼ਨ ਕਿਸ਼ੂ ਤੇ ਸੋਹਣ ਲਾਲ ਜੋਸ਼ੀ ਤੇ ਇਹ ਜਿਹੜੇ ਸਾਥੀ ਮੋਹਨ ਲਾਲ ਸੀ ਇਹ ਅਸਲ ਦੇ ਵਿੱਚ ਸਾਥੀ ਸੋਹਣ ਲਾਲ ਜੋਸ਼ੀ ਦੇ ਛੋਟੇ ਭਰਾ ਸੀ ਔਰ ਇਹ ਸਿਰਫ ਇਸ ਕਰਕੇ ਨਹੀਂ ਜਾਣੇ ਜਾਂਦੇ ਕਿ ਉਸ ਸਮੇਂ ਦੇ ਵਿੱਚ ਕਿਉਂਕਿ ਇਹ ਸਾਥੀ ਸੋਹਣ ਲਾਲ ਜੋਸ਼ੀ ਦੇ ਛੋਟੇ ਭਰਾ ਨੇ ਇਹਨਾਂ ਦੀ ਪਹਿਚਾਣ ਇੰਨੀ ਨਹੀਂ ਹੈ ਅਸਲ ਚ ਇਹਨਾਂ ਨੇ ਖੁਦ ਵੀ ਉਸ ਸਮੇਂ ਦੇ ਵਿੱਚ ਲਹਿਰ ਦੇ ਵਿੱਚ ਹਿੱਸਾ ਲਿਆ ਸਰਗਰਮੀ ਨਾਲ ਕੰਮ ਕੀਤਾ ਉਦੋਂ ਨੌਜਵਾਨ ਭਾਰਤ ਸਭਾ ਨੌਜਵਾਨ ਸਭਾਵਾਂ ਬਣਾਈਆਂ ਜਾ ਰਹੀਆਂ ਸੀ ਇਲਾਕੇ ਦੇ ਵਿੱਚ ਉਹਨਾਂ ਦੇ ਵਿੱਚ ਵੀ ਇਹਨਾਂ ਨੇ ਸਰਗਰਮੀ ਨਾਲ ਕੰਮ ਕੀਤਾ ਨੌਜਵਾਨ ਸਭਾਵਾਂ ਦੇ ਵਿੱਚ ਸਰਗਰਮ ਰਹੇ ਉਹ ਤੋਂ ਬਾਅਦ ਦੇ ਵਿੱਚ ਫਿਰ ਪਿੰਡ ਦੇ ਵਿੱਚ ਇਹਨਾਂ ਦੇ ਇੱਕ ਮਰਡਰ ਹੋ ਗਿਆ ਤੇ ਉਹ ਮਰਡਰ ਹੈ ਜਿਹੜਾ ਉਹ ਕਿਉਂਕਿ ਸਿਆਸੀ ਟਕਰਾਅ ਸੀ ਲਹਿਰ ਦੇ ਨਾਲ ਉਹ ਮਰਡਰ ਦੇ ਆਧਾਰ ਤੇ ਜਿਹੜਾ ਬਹੁਤ ਸਾਰੇ ਲੋਕਾਂ ਦੇ ਜਿਹੜੇ ਵਾਰੰਟ ਕੱਢ ਦਿੱਤੇ ਗਏ ਜੇ ਕਾਂਵੜ ਦਰਸ਼ਨ ਖਟਕੜ ਹੋ ਰਹੀ ਵੀ ਸੀ ਤੇ ਉਹਨਾਂ ਵਿੱਚੋਂ ਫਿਰ ਤਿੰਨ ਬੰਦਿਆਂ ਤਿੰਨ ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਦੇ ਉੱਤੇ ਉਹ ਮੁਕੱਦਮਾ ਜਿਹੜਾ ਉਹ ਚਲਾਇਆ ਗਿਆ ਜਿਹਦੇ ਵਿੱਚ ਸਾਥੀ ਮੋਹਨ ਲਾਲ ਜੋਸ਼ੀ ਸਾਥੀ ਮੋਹਨ ਲਾਲ ਸ਼ਾਮਲ ਸੀ ਸੋਹਣ ਲਾਲ ਜੋਸ਼ੀ ਉਹਨਾਂ ਦੇ ਭਰਾ ਇਹ ਸ਼ਾਮਲ ਸੀਗੇ ਤੇ ਇਹਨਾਂ ਨੂੰ ਉਹ ਮੁਕੱਦਮੇ ਦੇ ਵਿੱਚ ਜਿਹੜੀ ਉਹ ਫਸਾਇਆ ਗਿਆ ਮੁਕੱਦਮੇ ਚ ਫਸਾ ਕੇ ਇਹਨਾਂ ਨੂੰ ਲਗਭਗ ਇਹਨਾਂ ਦੇ ਦੱਸਣ ਅਨੁਸਾਰ 7 ਸਾਲ ਇਹ ਜੇਲ੍ਹ ਦੇ ਵਿੱਚ ਰਹੇ ਨੇ ਉਸ ਦੌਰ ਦੇ ਵਿੱਚ ਤੇ ਇਹਨਾਂ ਦੇ ਪਰਿਵਾਰ ਦੇ ਉੱਤੇ ਜਿਹੜਾ ਨਕਸਲਵਾਦੀ ਲਹਿਰ ਦੇ ਨਾਲ ਸੰਬੰਧਿਤ ਪਰਿਵਾਰ ਹੋਣ ਕਰਕੇ ਤਸ਼ੱਦਦ ਹੋਇਆ ਸੋਹਣ ਲਾਲ ਜੋਸ਼ੀ ਹੋਰਾਂ ਦੇ ਮਤਲਬ ਮਸਰੂਰ ਹੋਣ ਕਰਕੇ ਜਿਹੜਾ ਤਸ਼ੱਦਦ ਹੋਇਆ ਉਹ ਇੱਕ ਵੱਖਰੀ ਕਹਾਣੀ ਹੈ ਉਹਦੇ ਵਿੱਚ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਪਰਿਵਾਰ ਦੇ ਮੈਂਬਰਾਂ ਨੂੰ ਇਹਨਾਂ ਦੀ ਮਾਤਾ ਨੂੰ ਇਹਨਾਂ ਸਾਰਿਆਂ ਨੂੰ ਬਹੁਤ ਜ਼ਿਆਦਾ ਬਾਕੀ ਪਰਿਵਾਰਾਂ ਦੀ ਤਰ੍ਹਾਂ ਹੀ ਖੱਜਲ ਖੁਆਰ ਕੀਤਾ ਗਿਆ ਤੇ ਬੜਾ ਤਸ਼ੱਦਦ ਹੋਇਆ ਉਸ ਦੌਰ ਦੇ ਵਿੱਚ ਘਰ ਦਾ ਉਜਾੜਾ ਹੋਇਆ ਔਰ ਉਹ ਤੋਂ ਬਾਅਦ ਇਹਦੇ ਬਾਵਜੂਦ ਵੀ ਜਿਹੜੇ ਸਾਥੀ ਮੋਹਨ ਲਾਲ ਹੈ ਇਹ ਆਪਣੇ ਸੰਘਰਸ਼ ਦੇ ਵਿੱਚ ਡਟੇ ਰਹੇ ਔਰ ਇਹਨਾਂ ਨੇ ਮਤਲਬ ਕਿਸੇ ਵੀ ਪੱਧਰ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਮਤਲਬ ਡਾਮਾ ਡੋਲਤਾ ਨਹੀਂ ਦਿਖਾਈ ਔਰ ਜੇਲ੍ਹ ਦੇ ਵਿੱਚ ਵੀ ਇਹਨਾਂ ਦੀ ਬੜੀ ਉੱਥੇ ਹਾਈ ਸਪਿਰਿਟ ਰਹੀ ਹੈ ਔਰ ਇਹਨਾਂ ਨੇ ਆਪਣੇ ਜਿਹੜੀ ਸਭ ਤੋਂ ਅਹਿਮ ਗੱਲ ਇਹ ਸੀ ਕਿ ਜਦੋਂ ਇਹ ਜੇਲ੍ਹ ਤੋਂ ਬਾਹਰ ਆ ਗਏ ਉਸ ਤੋਂ ਬਾਅਦ ਦੇ ਵਿੱਚ ਪਰਿਵਾਰਕ ਮੁਸ਼ਕਲਾਂ ਕਰਕੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਕਰਕੇ ਇਹ ਉਹਨਾਂ ਸਿਆਸੀ ਤੌਰ ਤੇ ਸਰਗਰਮ ਨਹੀਂ ਰਹਿ ਸਕੇ ਇਹਦੇ ਬਾਵਜੂਦ ਵੀ ਇਹਨਾਂ ਦੀ ਜਿਹੜੀ ਅਸਲ ਇਨਕਲਾਬੀ ਲਹਿਰ ਦੇ ਵਿੱਚੋਂ ਨਕਸਲਵਾਦੀ ਲਹਿਰ ਦਾ ਜਿਹੜਾ ਅਕੀਦਾ ਹੈ ਨਕਸਲਵਾਦੀ ਲਹਿਰ ਦਾ ਪ੍ਰੋਗਰਾਮ ਹੈ ਉਹਦੇ ਵਿੱਚੋਂ ਇਹਨਾਂ ਦੀ ਵਿਸ਼ਵਾਸ ਹੈ ਜਿਹੜਾ ਵਿਸ਼ਵਾਸ ਯੋਗਤਾ ਕਦੇ ਵੀ ਨਹੀਂ ਘਟੀ ਇਹਨਾਂ ਦਾ ਵਿਸ਼ਵਾਸ ਪਹਿਲਾਂ ਦੀ ਤਰ੍ਹਾਂ ਦ੍ਰਿੜਤਾ ਨਾਲ ਬਣਿਆ ਰਿਹਾ ਔਰ ਇਹ ਆਖਰੀ ਦਮ ਤੱਕ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਲਹਿਰ ਦਾ ਸਹਿਯੋਗ ਕਰਦੇ ਰਹੇ ਔਰ ਲਹਿਰ ਦੇ ਨਾਲ ਜੁੜੇ ਰਹੇ ਔਰ ਬੜੇ ਇਹਨਾਂ ਦੇ ਪਰਿਵਾਰ ਦੇ ਵਿੱਚ ਦੇ ਲੋਕ ਅੱਜ ਵੀ ਸਤਿਕਾਰ ਕਰਦੇ ਆ ਇਹਨਾਂ ਦੇ ਹੁੰਦਿਆਂ ਵੀ ਉਸ ਤੋਂ ਬਾਅਦ ਚ ਵੀ ਬਾਕੀ ਪਰਿਵਾਰ ਮੈਂਬਰ ਵੀ ਬੜਾ ਸਤਿਕਾਰ ਕਰਦੇ ਆ ਜਿਹੜੇ ਇਨਕਲਾਬੀ ਕੰਮ ਕਰਦੇ ਨੇ ਲਹਿਰ ਦੇ ਵਿੱਚ ਉਹਨਾਂ ਦੇ ਨਾਲ ਬੜੇ ਉਹਨਾਂ ਦੇ ਵਧੀਆ ਸੰਬੰਧ ਹੈ ਔਰ ਉਹਨਾਂ ਦਾ ਜਿਹੜਾ ਇਹ ਵਿਸ਼ਵਾਸ ਸੀ ਕਿ ਅਸਲ ਚ ਜਿਹੜੀ ਲੋਕਾਂ ਦੀ ਮੁਕਤੀ ਹੋ ਸਕਦੀ ਆ ਉਹ ਇਸ ਤਰੀਕੇ ਨਾਲ ਹੀ ਸੰਘਰਸ਼ ਨਾਲ ਇਨਕਲਾਬੀ ਜੱਦੋਜਹਿਦ ਦੇ ਨਾਲ ਹੀ ਹੋ ਸਕਦੀ ਹੈ ਇਹ ਵੋਟਾਂ ਦੇ ਸਿਸਟਮ ਰਾਹੀਂ ਜਾਂ ਕਿਸੇ ਵੀ ਕਿਸਮ ਦਾ ਉਹਦੇ ਰਾਹੀਂ ਜਿਹੜੇ ਕੋਈ ਸੁਧਾਰ ਨੇ ਸਿਆਸੀ ਸੁਧਾਰ ਨੇ ਉਹਦੇ ਰਾਹੀਂ ਇਹਦੇ ਵਿੱਚ ਕੋਈ ਲੋਕਾਂ ਦੀ ਮੁਕਤੀ ਨਹੀਂ ਹੋ ਸਕਦੀ
ਬਿਲਕੁਲ ਬਿਲਕੁਲ ਬਿਲਕੁਲ
ਇਹ ਇੱਕ ਬਹੁਤ ਮਹੱਤਵਪੂਰਨ ਗੱਲ ਸੀ ਜਿਹੜੀ ਕਿ ਇਹਨਾਂ ਦੀ ਸ਼ਖਸੀਅਤ ਦੇ ਨਾਲ ਜੁੜੀ ਹੋਈ ਹੈ ਔਰ ਇਹਦੇ ਵਿੱਚ ਇੱਕ ਜਿਹੜੀ ਇੱਕ ਹੋਰ ਮਹੱਤਵਪੂਰਨ ਚੀਜ਼ ਇਹਨਾਂ ਦੇ ਨਾਲ ਜੁੜੀ ਹੋਈ ਇੱਕ ਮੈਂ ਜ਼ਰੂਰ ਸਾਂਝੀ ਕਰਨਾ ਚਾਹੁੰਦਾ ਕਿ ਪਿਛਲੇ ਦਿਨਾਂ ਵਿੱਚ ਲਗਭਗ ਇੱਕ ਮਹੀਨਾ ਪਹਿਲਾਂ ਅਸੀਂ ਆਪਣੇ ਕੁਛ ਦੋਸਤ ਚੰਡੀਗੜ੍ਹ ਤੋਂ ਇੱਕ ਨਕਸਲਵਾਦੀ ਲਹਿਰ ਬਾਰੇ ਡਾਕੂਮੈਂਟਰੀ ਬਣਾ ਰਹੇ ਨੇ
ਤੇ
ਅਸੀਂ ਇੰਟਰਵਿਊ ਕਰਨ ਲਈ ਇਹਨਾਂ ਦੇ ਨਾਲ ਸੰਪਰਕ ਕੀਤਾ ਨਕਸਲਵਾਦੀ ਜਿਹੜੇ ਮੰਗੂਵਾਲ ਦੇ ਤਿੰਨ ਪਰਿਵਾਰ ਨੇ ਤੇ ਅਗਲੇ ਦਿਨ ਅਸੀਂ ਪਿੰਡ ਗਏ ਤੇ ਉਹਦੇ ਵਿੱਚ ਜਿਹੜੀ ਸਭ ਤੋਂ ਅਫਸੋਸਨਾਕ ਗੱਲ ਸਾਡੇ ਨਾਲ ਵਾਪਰੀ ਉਹ ਇਹ ਸੀ ਕਿ ਅਸੀਂ ਦੂਜੇ ਦੋ ਪਰਿਵਾਰਾਂ ਨੂੰ ਤਾਂ ਮਿਲ ਸਕੇ ਪਰ ਇਹਨਾਂ ਨੂੰ ਇਹਨਾਂ ਦੇ ਨਾਲ ਸਮਾਂ ਤੈਅ ਹੋਣ ਦੇ ਬਾਵਜੂਦ ਵੀ ਮੋਹਨ ਲਾਲ ਕਿਸੇ ਕਾਰਨ ਆਪਣੇ ਜਿਹੜਾ ਇਹ ਕੰਮ ਕਰਦੇ ਸੀ ਰੁਜ਼ਗਾਰ ਆਪਣਾ ਕਰਦੇ ਸੀ ਉਹਦੇ ਵਿੱਚ ਇਹਨਾਂ ਨੂੰ ਸਵੇਰੇ ਕਿਤੇ ਦੂਰ ਜਾਣਾ ਪੈ ਗਿਆ ਤੇ ਉਦੋਂ ਅਸੀਂ ਇਹਨਾਂ ਦੇ ਨਾਲ ਉਹ ਸਾਡੀ ਇੰਟਰਵਿਊ ਰਹਿ ਗਈ
ਤੇ
ਹਾਂ ਇਹ ਸਾਡੇ ਲਈ ਇੱਕ ਬਹੁਤ ਮੇਰੇ ਲਈ ਨਿੱਜੀ ਤੌਰ ਤੇ ਵੀ ਔਰ ਸਾਡੀ ਜਿਹੜੀ ਟੀਮ ਸੀ ਉਹ ਕੰਮ ਕਰ ਰਹੀ ਡਾਕੂਮੈਂਟਰੀ ਵਾਲੀ ਉਹਨਾਂ ਦੇ ਲਈ ਵੀ ਸਾਡੇ ਲਈ ਇਹ ਬਹੁਤ ਵੱਡਾ ਇੱਕ ਘਾਟਾ ਹੈ ਕਿ ਅਸੀਂ ਇਸ ਕਾਰਨ ਉਹਨਾਂ ਦੀਆਂ ਯਾਦਾਂ ਨੂੰ ਉਹਨਾਂ ਦੇ ਤਜਰਬਿਆਂ ਨੂੰ ਅਸੀਂ ਉਹ ਸਾਂਭ ਨਹੀਂ ਸਕੇ ਇਨ ਕੈਮਰਾ ਅਸੀਂ ਸਾਂਭ ਨਹੀਂ ਸਕੇ ਤੇ ਪਰ ਇਹਦੇ ਬਾਵਜੂਦ ਵੀ ਉਹਨਾਂ ਦੀਆਂ ਬਹੁਤ ਸਾਰੀਆਂ ਯਾਦਾਂ ਨੇ ਬਹੁਤ ਸਾਰੇ ਉਹਨਾਂ ਨਾਲ ਜੁੜੇ ਹੋਏ ਪੱਖ ਨੇ ਜਿਹੜੇ ਆਉਣ ਵਾਲੇ ਸਮੇਂ ਵਿੱਚ ਸਾਹਮਣੇ ਆਉਣਗੇ ਕੁਛ ਸਾਥੀਆਂ ਨੇ ਇੰਟਰਵਿਊ ਉਹਨਾਂ ਦੇ ਨਾਲ ਕੀਤੀਆਂ ਵੀ ਹੋਈਆਂ ਨੇ ਉਹ ਭਾਵੇਂ ਵੀਡੀਓ ਰਿਕਾਰਡਿੰਗ ਨਹੀਂ ਹੈ ਬਟ ਉਹ ਵੱਖ ਵੱਖ ਰੂਪਾਂ ਵਿੱਚ ਨੇ ਉਹ ਆਉਣ ਵਾਲੇ ਸਮੇਂ ਚ ਸਾਹਮਣੇ ਵੀ ਆਉਣਗੀਆਂ ਤੇ ਇੱਕ ਇਹਨਾਂ ਦਾ ਜਿਹੜਾ ਮਹੱਤਵਪੂਰਨ ਪੱਖ ਸੀ ਕਿ ਬਾਅਦ ਵਿੱਚ ਭਾਵੇਂ ਕਈ ਚੀਜ਼ਾਂ ਜਿਹੜੀਆਂ ਉਹ ਜ਼ਿੰਦਗੀ ਵਿੱਚ ਬੰਦੇ ਦੇ ਗੁਣ ਹੈ ਜਿਹੜੇ ਉਹ ਦੱਬ ਜਾਂਦੇ ਆ ਬਹੁਤ ਸਾਰੀਆਂ ਖੂਬੀਆਂ ਦੱਬ ਜਾਂਦੀਆਂ ਪਰ ਇਹਨਾਂ ਵਿੱਚ ਇੱਕ ਬਹੁਤ ਵਧੀਆ ਖੂਬੀ ਸੀ ਕਿ ਇਹ ਲਿਖਦੇ ਵੀ ਸੀ ਔਰ ਮੈਂ ਪਿਛਲੇ ਦਿਨਾਂ ਦੇ ਵਿੱਚ ਮਤਲਬ ਇੱਕ ਕਿਤਾਬ ਦੇਖੀ ਮੇਰੇ ਧਿਆਨ ਵਿੱਚ ਸੀ ਤੇ ਇੱਕ ਸੰਗ੍ਰਹਿ ਸੀਗਾ ਜਿਹੜਾ ਨਕਸਲਵਾੜੀ ਲਹਿਰ ਦੇ ਕਵੀਆਂ ਦਾ ਛਪਿਆ ਸੀ 1977 ਦੇ ਵਿੱਚ ਤੇ ਉਹਦੇ ਵਿੱਚ ਇਹਨਾਂ ਦੀਆਂ ਦੋ ਛੋਟੀਆਂ ਛੋਟੀਆਂ ਕਵਿਤਾਵਾਂ ਮੈਨੂੰ ਮਿਲੀਆਂ ਜਿਹੜੀਆਂ ਕਿ ਇਹਨਾਂ ਦੇ ਨਾਂ ਦੇ ਉੱਤੇ ਛਪੀਆਂ ਹੋਈਆਂ ਨੇ ਤੇ ਉਹਦੀ ਮੈਂ ਪੁਸ਼ਟੀ ਹੈ ਜਿਹੜੀ ਕਾਮਟ ਦਰਸ਼ਨ ਖਟਕੜ ਹੋਰਾਂ ਤੋਂ ਵੀ ਕੱਲ ਕੀਤੀ ਹੈ
ਜੀ
ਤੇ ਉਹ ਕਵਿਤਾ ਜ਼ਰੂਰ ਇਹਨਾਂ ਨੂੰ ਸ਼ਰਧਾਂਜਲੀ ਦੇ ਰੂਪ ਵਿੱਚ ਬਿਲਕੁਲ ਛੋਟੀ ਕਵਿਤਾ ਹੈ ਤੇ ਆਪਾਂ ਜ਼ਰੂਰ ਉਹ ਪੜ੍ਹ ਦਈਏ
ਜ਼ਰੂਰ
ਬਹੁਤ ਮਹੱਤਵਪੂਰਨ ਹੈ ਤੇ ਉਹ ਕਵਿਤਾ ਹੈ ਜੀ ਚੁਣੀਏ ਸ਼ੁੱਧ ਖਿਆਲ ਐ ਮੇਰੇ ਦੇਸ਼ ਜਨਤਾ ਐ ਮੇਰੇ ਦੇਸ਼ ਦੇ ਲੋਕੋ ਇਹ ਲੋਹੇ ਵਰਗੇ ਇਨਸਾਨ ਵਿਦਰੋਹ ਲਈ ਕਿਉਂ ਮਜਬੂਰ ਹੋਏ ਇਹ ਦੇਸ਼ ਤਾਂ ਮੰਨਿਆ ਜਾਂਦਾ ਹੈ ਆਜ਼ਾਦ ਫਿਰ ਇਹਨਾਂ ਚੁੱਕੀਆਂ ਬੰਦੂਕਾਂ ਹਨ ਕਿਉਂ ਆਓ ਕਰੀਏ ਪਤਾ ਘਾਹ ਦਾ ਸਾਗ ਮਰੇ ਕੀੜਿਆਂ ਵਾਲੀ ਸਬਜ਼ੀ ਜੇਲ੍ਹ ਵਿੱਚ ਪਸੰਦ ਇਹਨਾਂ ਨੂੰ ਕਿਉਂ ਅਸ਼ੋਕਾ ਹੋਟਲ ਵੀ ਤਾਂ ਹੋ ਸਕਦਾ ਸੀ ਆਓ ਕਰੀਏ ਪਤਾ ਕਿ ਇਹ ਆਖਣ ਕੇ ਸਾਡਾ ਦੇਸ਼ ਤਾਂ ਹਾਲਾਂ ਵੀ ਗੁਲਾਮ ਸਮੇਂ ਦੀ ਸਰਕਾਰ ਆਖੇ ਇਹ ਨਦਾਨ ਹੋਰ ਕੁਝ ਨਹੀਂ ਖੈਰ ਆਪੋ ਆਪਣਾ ਹੁੰਦਾ ਖਿਆਲ ਵਿਦਰੋਹੀਆਂ ਦੇ ਖਿਆਲ ਵਿੱਚ ਵੀ ਕੋਈ ਰਾਜ ਹੈ ਆਓ ਸਮੇਂ ਦੇ ਖਿਆਲਾਂ ਨੂੰ ਤਰਾਜੂ ਤੋਲੀਏ ਸ਼ੁੱਧ ਹਨ ਜਦ ਇਹਨਾਂ ਦੇ ਖਿਆਲ ਆਓ ਫਿਰ ਇਹਨਾਂ ਸੰਗ ਹੋ ਜੂਝ ਉੱਠੀਏ ਸੋ ਇਹ ਬੜੀ ਮਹੱਤਵਪੂਰਨ ਉਹਨਾਂ ਨੇ ਆਪਣੇ ਉਸ ਸਮੇਂ ਦੇ ਜਜ਼ਬੇ ਜਿਹੜੇ ਕਲਮਬੰਦ ਕੀਤੇ ਹੋਏ ਆ ਤੇ ਇਹ ਇਹਨਾਂ ਤੋਂ ਸਪਸ਼ਟ ਝਲਕ ਮਿਲਦੀ ਹੈ ਕਿ ਇਹ ਜਦੋਂ ਜੇਲ੍ਹ ਦੇ ਵਿੱਚ ਸੀ ਤੇ ਜੇਲ੍ਹ ਦੇ ਵਿੱਚ ਹੁੰਦਿਆਂ ਹੋਇਆਂ ਉਹਨਾਂ ਨੇ ਅਸਲ ਚ ਇਹਨੂੰ ਕਲਮਬੰਦ ਕੀਤਾ ਤੇ ਉਹਦੇ ਵਿੱਚ ਮਤਲਬ ਉਸ ਸਮੇਂ ਜਿਹੜੀ ਬਗਾਵਤ ਹੈ ਬਗਾਵਤ ਦੇ ਵਿੱਚ ਕੁੱਦੇ ਹੋਏ ਜਿਹੜੇ ਇਨਕਲਾਬੀ ਸੂਰਮੇ ਆ ਉਹਨਾਂ ਦੀ ਉਹਨਾਂ ਨੇ ਚਰਚਾ ਕੀਤੀ ਹੈ ਕਿ ਇਹਨਾਂ ਦੇ ਖਿਆਲ ਹੈ ਜਿਹੜੇ ਸਾਨੂੰ ਕਿਉਂ ਅਪਣਾਉਣੇ ਚਾਹੀਦੇ ਆ ਸੰਘਰਸ਼ ਦੀ ਕਿਉਂ ਲੋੜ ਹੈ ਤੇ ਮੈਨੂੰ ਲੱਗਦਾ ਕਿ ਇਹ ਉਹਨਾਂ ਦਾ ਅਕੀਦਾ ਜਿਹੜਾ ਆਖਰੀ ਸਾਹਾਂ ਤੱਕ ਕਾਇਮ ਰਿਹਾ ਇਹ ਬਹੁਤ ਮਹੱਤਵਪੂਰਨ ਹੈ ਤੇ ਇਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੈ ਇਹੀ ਅਸਲ ਚ ਉਹਨਾਂ ਦੀ ਜਿਹੜੀ ਸਹੀ ਸਪਿਰਿਟ ਨੂੰ ਸਾਹਮਣੇ ਲਿਆਉਂਦਾ ਤੇ ਅਸੀਂ ਇਹਨਾਂ ਸ਼ਬਦਾਂ ਦੇ ਨਾਲ ਸਾਥੀ ਮੋਹਨ ਲਾਲ ਜੀ ਹੋਰਾਂ ਨੂੰ ਯਾਦ ਕਰਦੇ ਹਾਂ ਅੱਜ ਉਹਨਾਂ ਦਾ ਬਾਅਦ ਦੁਪਹਿਰ 2 ਘੰਟਿਆਂ ਬਾਅਦ ਤੱਕ ਸੰਸਕਾਰ ਹੋਏਗਾ ਔਰ ਉਹਨਾਂ ਨੂੰ ਸਾਰੇ ਲੋਕ ਇਨਕਲਾਬੀ ਲੋਕ ਸ਼ਰਧਾਂਜਲੀਆਂ ਦੇਣਗੇ ਤੇ ਮੈਂ ਆਪਣੇ ਵੱਲੋਂ ਵੀ ਉਹਨਾਂ ਨੂੰ ਭਾਵਭਿੰਨੀ
ਬਿਲਕੁਲ ਸਾਥੀ ਜੀ ਸਾਡੇ ਵੱਲੋਂ ਵੀ ਅਸੀਂ ਨਤਮਸਤਕ ਆਖਰੀ ਸਲਾਮ ਸਾਡੇ ਵੱਲੋਂ ਵੀ ਉਹਨਾਂ ਨੂੰ ਕਿਹਾ ਜੇ ਇਹੋ ਜਿਹੇ ਜਦੋਂ ਸਮਾਂ ਆਉਂਦਾ ਆ ਅਸੀਂ ਉਦਾਸ ਨਹੀਂ ਹੁੰਦੇ ਸਗੋਂ ਤੇ ਸਾਨੂੰ ਉਹਨਾਂ ਤੋਂ ਇਹ ਸੰਘਰਸ਼ਾਂ ਤੋਂ ਸਾਨੂੰ ਹੋਰ ਜਿਹੜੀ ਪ੍ਰੇਰਣਾ ਮਿਲਦੀ ਆ ਔਰ ਸਾਨੂੰ ਹੋਰ ਸ਼ਕਤੀ ਮਿਲਦੀ ਆ ਕਿ ਅਸੀਂ ਲੋਕ ਪੱਖੀ ਸੰਘਰਸ਼ਾਂ ਦੇ ਵਾਸਤੇ ਕੀ ਕਰਨਾ ਸਾਥੀ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਿਉਂਕਿ ਤੁਸੀਂ ਬਿਜ਼ੀ ਸੀਗੇ ਉੱਧਰ ਅੰਤਿਮ ਅਰਦਾਸ ਵਾਸਤੇ ਉਹਨਾਂ ਦੀ ਮੋਹਨ ਲਾਲ ਹੁਣਾਂ ਦੇ ਸਾਥੀ ਹੁਣਾਂ ਦੇ ਸੋ ਬਹੁਤ ਬਹੁਤ ਸ਼ੁਕਰੀਆ ਸਾਥੀ ਜੀ ਅਤੇ ਆਉਂਦੇ ਸਮੇਂ ਦੇ ਵਿੱਚ ਫਿਰ ਤੁਹਾਡੇ ਨਾਲ ਇਹੋ ਜਿਹੇ ਮਸਲਿਆਂ ਦੇ ਉੱਪਰ ਗੱਲਬਾਤ ਕਰਦੇ ਰਹਾਂਗੇ
ਕਈ ਵਾਰੀ ਲੱਗਦਾ ਕਿ ਬਹੁਤ ਘਾਟਾ ਤੇ ਖੈਰ ਪੈਂਦਾ ਹੀ ਹੈ ਜਦੋਂ ਇਸ ਤਰ੍ਹਾਂ ਦੇ ਸਾਥੀ ਜਿਹੜੇ ਤੁਰ ਜਾਂਦੇ ਨੇ ਖਾਸ ਕਰਕੇ ਜਿਸ ਤਰ੍ਹਾਂ ਬੂਟਾ ਸਿੰਘ ਜੀ ਨੇ ਦੱਸਿਆ ਕਿ ਉਹ ਉਹਨਾਂ ਦੀ ਇੰਟਰਵਿਊ ਜਿਹੜੀ ਸੀ ਨਹੀਂ ਕੈਪਚਰ ਕਰ ਸਕੇ ਤੋ ਪਰ ਨਾਲ ਹੀ ਨਾਲ ਉਹ ਉਹਨਾਂ ਦੀ ਜ਼ਿੰਦਗੀ ਤੋਂ ਸਾਨੂੰ ਇੱਕ ਇਨਸਪੀਰੇਸ਼ਨ ਇੱਕ ਮੋਟੀਵੇਸ਼ਨ ਮਿਲਦੀ ਹੈ ਕਿ ਅਸੀਂ ਕਿਸ ਤਰ੍ਹਾਂ ਤੁਰੇ ਰਹਿਣਾ ਹੈ ਜਿੰਨਾ ਵੀ ਅਸੀਂ ਕਰ ਸਕਦੇ ਹਾਂ ਘੱਟ ਤੋਂ ਘੱਟ ਜੋ ਵੀ ਕਰ ਸਕਦੇ ਹਾਂ ਕਰਦੇ ਰਹਿਣਾ ਚਾਹੀਦਾ ਸਾਨੂੰ ਲੋਕ ਹਿੱਤਾਂ ਵਾਸਤੇ ਜਿੱਥੇ ਜਿੱਥੇ ਵੀ ਅਸੀਂ ਬੈਠੇ ਹਾਂ ਉਹ ਜਿਹੜੇ ਜਿਹੜੇ ਸੰਘਰਸ਼ ਨੇ ਉਹ ਸਾਨੂੰ ਲੜਦੇ ਰਹਿਣਾ ਚਾਹੀਦਾ ਹੈ
ਬਿਲਕੁਲ ਬਿਲਕੁਲ ਜੀ ਅਸੀਂ ਇਹੀ ਪਛਤਾਵਾ ਸਾਨੂੰ ਵੀ ਥੋੜਾ ਜਿਹਾ ਹੈਗਾ ਆ ਕਿਉਂਕਿ ਪਿੱਛੇ ਜੇ ਆਪਣੇ ਕੁਛ ਪ੍ਰਗਤੀਸ਼ੀਲ ਸਾਥੀਆਂ ਨੇ ਜਿਹੜੀ ਵੈਕਸੀਨੇਸ਼ਨ ਆ ਜਿਹੜੀ ਬੱਚਿਆਂ ਨੂੰ ਦਿੱਤੀ ਜਾਂਦੀ ਉਹਦੇ ਉੱਪਰ ਗੱਲ ਚੱਲਦੀ ਸੀ ਤੇ ਮੈਂ ਫੇਸਬੁੱਕ ਉੱਪਰ ਕਮੈਂਟ ਪਾਇਆ ਸੀ ਵੀ ਅਸੀਂ ਇਸ ਮਸਲੇ ਦੇ ਉੱਪਰ ਸਾਡੇ ਜਿਹੜੇ ਜਾਣਕਾਰ ਨੇ ਜਾਂ ਜਿਹੜੀ ਸਭ ਤੋਂ ਵਧੀਆ ਦੁਨੀਆਂ ਦੇ ਵਿੱਚ ਅਸੀਂ ਕਹਿ ਰਹੇ ਹਾਂ ਇਸ ਮਾਮਲੇ ਵਿੱਚ ਵਧੀਆ ਸਮਝ ਰੱਖਦੇ ਨੇ ਡਾਕਟਰ ਸ਼ਿਵ ਚੋਪੜਾ ਉਹਨਾਂ ਨਾਲ ਇੰਟਰਵਿਊ ਕਰਾਂਗੇ
ਸਾਡੀ ਦੁੱਖ ਵਾਰੀ ਉਹਨਾਂ ਨਾਲ ਗੱਲ ਹੋਈ ਵੀ ਪਰ
ਟਾਈਮਿੰਗ ਦਾ
ਕੈਨੇਡਾ ਦਾ
ਟਾਈਮਿੰਗ ਦਾ ਫਰਕ ਪੈ ਗਿਆ ਸਾਨੂੰ ਵੀ ਇਸ ਗੱਲ ਦਾ ਬਹੁਤ ਪਛਤਾਵਾ ਹੈ ਕਿ ਅਸੀਂ ਉਹਨਾਂ ਦੇ ਨਾਲ
ਪਰ ਅਸੀਂ ਪਹਿਲੇ ਦੋ ਤਿੰਨ ਉਹਨਾਂ ਦੇ ਪ੍ਰੋਗਰਾਮ ਕੀਤੇ ਉਹਦੇ ਵਿੱਚ ਵੀ ਉਹਨਾਂ ਨੇ ਉਹ ਵੈਕਸੀਨੇਸ਼ਨ ਦੀ ਗੱਲ ਕੀਤੀ ਕਿ ਉਹ ਕਿਸ ਤਰ੍ਹਾਂ ਜਿਹੜਾ
ਹਾਂ ਉਹ
ਗਲਤ ਹੈ ਸਾਡੇ ਗੈਰ ਕੁਦਰਤੀ ਬਿਲਕੁਲ ਚੀਜ਼ ਹੈ ਔਰ ਮਨੁੱਖੀ ਸਰੀਰ ਨੂੰ ਐਕਚੁਲੀ ਉਹਦਾ ਨੁਕਸਾਨ ਜ਼ਿਆਦਾ ਹੁੰਦਾ ਹੈ ਜਿਹੜੇ ਉਹ ਸਾਨੂੰ ਛੋਟੇ ਹੁੰਦਿਆਂ ਨੂੰ ਟੀਕੇ ਲਾਏ ਜਾਂਦੇ ਨੇ ਜਿਹੜੇ
ਬਿਲਕੁਲ ਬਿਲਕੁਲ
ਤੋ ਉਹ ਮੇਰੀ ਵੈਸੇ ਕੋਸ਼ਿਸ਼ ਸੀ ਕਿ ਅੱਜ ਦੇ ਪ੍ਰੋਗਰਾਮ ਚ ਮੈਂ ਉਹ ਜਿਹੜੇ ਸੀ ਪਹਿਲਾਂ ਪ੍ਰੋਗਰਾਮ ਉਹਨਾਂ ਨਾਲ ਕੀਤੇ ਉਹਦਾ ਕੋਈ ਛੋਟਾ ਜਿਹਾ ਕਲਿੱਪ ਲੱਭ ਕੇ ਤੋ ਐਜ਼ ਅ ਟ੍ਰਿਬਿਊਟ ਪਲੇ ਕਰਦੀ ਪਰ ਉਹ ਵੀ ਸਾਡਾ ਜਿਹੜਾ ਇੱਕ ਕੰਪਿਊਟਰ ਖਰਾਬ ਹੋ ਚੁੱਕਿਆ ਮੇਰੇ ਖਿਆਲ ਉਹਦੇ ਵਿੱਚ ਉਹ ਸਾਰਾ ਸਮਾਨ ਪਿਆ ਖੈਰ ਮੈਨੂੰ ਹੋਰ ਥੋੜੀ ਮਿਹਨਤ ਕਰਕੇ ਲੱਭਣਾ ਪਏਗਾ
ਇਹਨਾਂ ਨੇ ਸਾਥੀ ਬੂਟਾ ਸਿੰਘ ਹੁਣਾਂ ਨੇ ਮੋਹਨ ਲਾਲ ਹੁਣਾਂ ਦੀ ਕਵਿਤਾ ਪੜ੍ਹੀ ਆ ਜਦੋਂ ਇੱਥੇ ਨਿਊਜ਼ੀਲੈਂਡ ਚ ਆਏ ਸੀ ਉਹ ਪੰਜਾਬੀ ਦੇ ਵਿੱਚ ਕਵਿਤਾ ਲਿਖ ਕੇ ਲਿਆਏ ਸੀ ਕੀ ਆਖਾਂ
ਤੇ ਕੀ ਦੱਸਾਂ
ਕੀ ਆਖਾਂ ਤੇ ਕੀ ਦੱਸਾਂ
ਹਾਂਜੀ ਉਹ ਸ਼ਹੀਦ ਭਗਤ ਸਿੰਘ ਟਰਸਟ ਦਾ ਜਿਹੜਾ ਸਾਲਾਨਾ ਪ੍ਰੋਗਰਾਮ ਹੈ ਉਹਨਾਂ ਦੀ ਜਿਹੜੀ ਵੀਡੀਓ ਬਣੀ ਸੀਗੀ ਮੇਰੇ ਖਿਆਲ ਉਹਦੇ ਵਿੱਚ ਉਹ ਸਾਰਾ
ਡਾਕੂਮੈਂਟ
ਹੋਇਆ ਲਿਖੀ ਹੋਈ ਹਾਂਜੀ ਹਾਂਜੀ ਖੁਦ ਹੀ ਲਿਖੀ
ਲੱਭਣ ਦੀ ਕੋਸ਼ਿਸ਼ ਕਰਾਂਗੇ
ਜੀ ਜ਼ਰੂਰ ਤੋ ਰੇਡੀਓ ਇਨਕਲਾਬ ਵਿੱਚ ਅਗਲੇ ਜਿਹੜੇ ਸਾਡੇ ਬੁਲਾਰੇ ਰਹਿਣਗੇ ਮੁਕੇਸ਼ ਮਲੋਦ ਜਿਹੜੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਨੇ ਤੋ ਬੀਤੇ ਦਿਨੀ ਉਹਨਾਂ ਨੇ ਜਿਹੜਾ ਇੱਕ ਮੈਂ ਕਹਾਂਗੀ ਬੜੀ ਵੱਡੀ ਅਚੀਵਮੈਂਟ ਆ ਘਰਾਓ ਕਰਕੇ ਜਿਹੜੇ ਸਰਕਾਰੀ ਮੁਲਾਜ਼ਮ ਜਿਹੜੀਆਂ ਜ਼ਮੀਨਾਂ ਤੇ ਸਾਡੇ
ਦਲਿਤ ਸਿੰਗਲਾ ਸਾਹਿਬ ਕਾਂਗਰਸ
ਐਮ ਐਲ ਏ ਔਰ ਨਾਲ ਐਸ ਡੀ ਐਮ ਸੀਗੀ ਉਸ ਇਲਾਕੇ ਦੀ ਤੋ ਉਹਨਾਂ ਨੂੰ ਉਥੋਂ ਬਕਾਇਦਾ ਇੱਕ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕਰਕੇ ਉਥੋਂ ਭਜਾਇਆ ਗਿਆ ਕਿ ਇਹ ਜ਼ਮੀਨਾਂ ਜਿਹੜੀਆਂ ਨੇ ਇਹ ਵਿਕਾਊ ਨਹੀਂ ਹਨ ਇੱਥੇ ਸਾਡੇ ਦਲਿਤ ਭੈਣ ਭਰਾ ਜਿਹੜੇ ਨੇ ਉਹ ਖੇਤੀ ਕਰਦੇ ਨੇ ਔਰ ਬੜਾ ਸੋਹਣਾ ਤੇ ਨਹੀਂ ਕਹਿ ਸਕਦੇ ਪਰ ਇੱਕ ਸ਼ੁਰੂਆਤ ਉਹਨਾਂ ਨੇ ਕੀਤੀ ਹੈ ਆਪਣਾ ਗੁਜ਼ਰ ਬਸਰ ਕਰਨ ਲਈ ਤੋ ਅਸੀਂ ਮੁਕੇਸ਼ ਜੀ ਤੋਂ ਸਾਥੀਆਂ ਨੂੰ ਸਰੋਤਿਆਂ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਹੀ ਸਾਡੇ ਨਾਲ ਬਣੇ ਰਹਿਣ ਤੋ ਦੋਸਤੋ ਇਸ ਵਕਤ ਫੋਨ ਲਾਈਨ ਤੇ ਸਾਡੇ ਨਾਲ ਮੁਕੇਸ਼ ਮਲੋਦ ਜੀ ਹੋ ਗਏ ਨੇ ਜਿਹੜੇ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਨੇ ਤੋ ਸਾਥੀ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿਚ ਹੈਲੋ ਹਾਂਜੀ ਸਾਥੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿਚ
ਸਾਥੀ ਜੀ ਅਸੀਂ ਥੋੜੀ ਜਿਹੀ ਇੰਟਰੋਡਕਸ਼ਨ ਪਹਿਲਾਂ ਵੀ ਪ੍ਰੋਗਰਾਮ ਦੇ ਵਿੱਚ ਦੇ ਚੁੱਕੇ ਹਾਂ ਸਾਡੇ ਸਰੋਤੇ ਇੱਕ ਗੱਲ ਪੱਕੀ ਹੈ ਕਿ ਜਿੰਨਾ ਕੁ ਅਸੀਂ ਜ਼ਮੀਨ ਪ੍ਰਾਪਤੀ ਸੰਘਰਸ਼ ਦੇ ਉੱਪਰ ਜਿੰਨੇ ਕਿ ਅਸੀਂ ਗੱਲਬਾਤ ਆਪਣੇ ਰੇਡੀਓ ਪ੍ਰੋਗਰਾਮ ਤੇ ਕਰ ਸਕਦੇ ਜਿਹੜੇ ਸਾਡੇ ਸਰੋਤੇ ਲਗਾਤਾਰ ਸੁਣਦੇ ਆ ਉਹ ਸਾਰੇ ਸੰਘਰਸ਼ ਦਾ ਜਿਸ ਮਕਸਦ ਵਾਸਤੇ ਸਾਰਾ ਸੰਘਰਸ਼ ਚੱਲ ਰਿਹਾ ਉਹਦੇ ਪੂਰੀ ਤਰ੍ਹਾਂ ਜਾਣੂ ਨੇ ਪਰ ਜਿਹੜਾ ਰੀਸੈਂਟ ਜਿਹੜੀ ਪਿਛਲੇ ਹਫ਼ਤੇ ਜਿਹੜੀ ਘਟਨਾ ਹੋਈ ਹੈ ਜਿਹਨੂੰ ਆਪਾਂ ਇੱਕ ਬਹੁਤ ਵੱਡੀ ਜਿੱਤ ਸਮਝਾਂਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਜ਼ਮੀਨ ਤੁਹਾਡਾ ਜਿਹੜਾ ਸੰਘਰਸ਼ ਵਾ ਉਹ ਤੇਜ਼ ਹੋ ਰਿਹਾ ਹੈ ਤਿੱਖਾ ਹੋ ਰਿਹਾ ਆ ਔਰ ਉਹ ਸਕਸੈਸਫੁਲ ਹੋ ਰਿਹਾ ਆ ਜਿਹੜੀ ਭਾਰਤ ਦੀ ਸਟੇਟ ਹੈ ਜਿਹੜੀ ਪੂੰਜੀਪਤੀਆਂ ਦੀ ਸਟੇਟ ਵਾ ਉਹਨੂੰ ਕਿਸੇ ਵੀ ਪੱਖੋਂ ਇਹ ਗੱਲ ਪਸੰਦ ਨਹੀਂ ਹੈਗੀ ਔਰ ਜਿਹੜਾ ਇੱਕ ਸਰਕਾਰ ਦਾ ਜਿਹੜਾ ਰੋਲ ਬਣ ਚੁੱਕਿਆ ਆ ਕਿ ਕਾਰਪੋਰੇਟ ਘਰਾਣਿਆਂ ਦੇ ਵਾਸਤੇ ਕੰਮ ਕਰਨਾ, ਲੋਕਾਂ ਦੀਆਂ ਜ਼ਮੀਨਾਂ ਖੋਹ ਕੇ, ਲੋਕਾਂ ਦੀ ਜਾਇਦਾਦ ਪਬਲਿਕ ਇੰਸਟੀਚਿਊਟ ਖੋਹ ਕੇ ਪ੍ਰਾਈਵੇਟ ਅਦਾਰਿਆਂ ਦੇ ਹੱਥਾਂ ਦੇ ਵਿੱਚ ਦੇਣੀਆਂ। ਸੋ ਪਿਛਲੇ ਦਿਨੀ ਇਸੀ ਉਹਦੇ ਤਹਿਤ ਇੱਕ ਇੱਕ ਇੰਡਸਟਰੀ ਲਾਉਣ ਦੇ ਬਹਾਨੇ ਜਿਹੜਾ ਜ਼ਮੀਨ ਅਕੁਆਇਰ ਕਰਨ ਵਾਸਤੇ ਜਿਹੜਾ ਸਰਕਾਰੀ ਵਫਦ ਆਇਆ ਸੀਗਾ, ਉਹ ਸੰਘਰਸ਼ ਦੇ ਬਾਰੇ ਚ ਸਾਡੇ ਸਰੋਤਿਆਂ ਨਾਲ ਸਾਂਝ ਪਾਓ।
ਹਾਂਜੀ, ਇਹ ਜਦੋਂ ਤੋਂ ਕਾਂਗਰਸ ਗੌਰਮੈਂਟ ਬਣੀ ਆ ਤਾਂ ਉਹਨਾਂ ਦਾ ਇੱਕੋ ਹੀ ਏਜੰਡਾ ਕਿ ਇਸ ਜ਼ਮੀਨ ਦੀ ਜਿਹੜੀ ਐਜੀਟੇਸ਼ਨ ਆ ਇਹਨੂੰ ਕਿਵੇਂ ਜਿਹੜਾ ਹੋਰ ਰੋਕਿਆ ਜਾਵੇ। ਤਾਂ ਜਦੋਂ ਤੋਂ ਇਹ ਸੰਘਰਸ਼ ਚੱਲਿਆ ਇਹਦੇ ਵਿੱਚ ਦਲਿਤ ਨੇ ਜਿਹੜੇ ਉਹ ਸਾਂਝੀ ਖੇਤੀ ਕਰਕੇ ਅੱਜ ਜਦੋਂ ਕਿਸਾਨ ਨੇ ਜਿਹੜੇ ਖੁਦਕੁਸ਼ੀਆਂ ਦੇ ਰਾਹ ਪਏ ਨੇ, ਕਿਸਾਨੀ ਇੱਕ ਘਾਟੇ ਦਾ ਸੌਦਾ ਸਾਬਤ ਹੋ ਰਹੀ ਆ।
ਬਿਲਕੁਲ,
ਜਿਹੜਾ ਗਵਰਨਮੈਂਟ ਦਾ ਮਤਲਬ ਖੇਤੀ ਮਾਡਲ ਆ ਉਹ ਫੇਲ ਹੋ ਚੁੱਕਿਆ। ਤਾਂ ਉਹਦੇ ਬਰਾਬਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਇਹਨਾਂ ਪਿੰਡਾਂ ਦੇ ਵਿੱਚ ਇਸ ਜ਼ਮੀਨ ਦੇ ਵਿੱਚ ਉਹ ਇੱਕ ਸਾਂਝੀ ਖੇਤੀ ਦਾ ਮਾਡਲ ਲਿਆ ਕੇ ਗਵਰਨਮੈਂਟ ਦੇ ਮਾਡਲ ਦੇ ਬਰਾਬਰ ਇੱਕ ਜਿਹੜਾ ਮਾਡਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਤਾਂ ਇਹ ਮਾਡਲ ਜਿਹੜਾ ਉਹ ਸਰਕਾਰ ਦੀਆਂ ਜਿੱਥੇ ਅੱਖਾਂ ਦੇ ਵਿੱਚ ਰੜਕ ਰਿਹਾ ਉਸ ਨੂੰ ਢਾਉਣ ਦੇ ਲਈ ਗਵਰਨਮੈਂਟ ਨੇ ਇਹ ਮਤਲਬ ਜਦੋਂ ਜਿਹੜੀਆਂ ਚੋਣਾਂ ਸੀ ਉਦੋਂ ਤੋਂ ਹੀ ਇਹਨਾਂ ਦਾ ਇਹ ਏਜੰਡਾ ਸੀ ਕਿ ਜਿਵੇਂ ਪਿਛਲੀ ਜਿਹੜੀ ਸਰਕਾਰ ਆ ਉਹਨਾਂ ਨੇ ਸਾਰੀ ਸਰਕਾਰੀ ਅਦਾਰੇ ਨੇ ਜਿਹੜੇ ਉਹਨਾਂ ਨੂੰ ਵੇਚਿਆ, ਸੜਕਾਂ ਦੇ ਵੇਚਿਆ, ਉੱਥੇ ਜਿਸ ਸਰਕਾਰ ਜਿਸ ਤਰ੍ਹਾਂ ਮਤਲਬ ਪ੍ਰੋਪਰਟੀ ਜਿਹੜੀ ਹੈਗੀ ਆ ਪੰਜਾਬ ਦੀ ਜਾਂ ਭਾਰਤ ਦੀ ਉਹਨੂੰ ਲੁੱਟਣ ਲੱਗੇ ਹੋਏ ਨੇ, ਉਸੇ ਏਜੰਡੇ ਤਹਿਤ ਉਹਨਾਂ ਦੀਆਂ ਨਜ਼ਰਾਂ ਇਸ ਸਰਕਾਰੀ ਜ਼ਮੀਨ ਦੇ ਉੱਤੇ ਪਈਆਂ ਜਿਹਨਾਂ ਪਿੰਡਾਂ ਦੇ ਵਿੱਚ ਹਜ਼ਾਰਾਂ ਏਕੜ ਜ਼ਮੀਨ ਆ ਜਿਹੜੀ ਪਈ ਆ, ਤੇ ਉਸ ਜ਼ਮੀਨ ਨੂੰ ਹਥਿਆਉਣ ਦੇ ਲਈ ਇਹਨਾਂ ਨੇ ਜਿਹੜਾ ਇਹ ਏਜੰਡਾ ਲਿਆਂਦਾ ਕਿ ਇੰਡਸਟਰੀਅਲ ਪਾਰਕ ਬਣਾਉਣਾ ਜਿਹਦੇ ਵਿੱਚ 4000 ਏਕੜ ਜ਼ਮੀਨ ਜਿਹੜੀ ਇਹਨਾਂ ਨੇ ਅਕੁਆਇਰ ਕਰਨ ਦੀ ਗੱਲ ਕੀਤੀ ਆ। ਤਾਂ ਉਹਦਾ ਬਿਲਕੁਲ ਸਾਫ਼ ਮਕਸਦ ਇਹ ਆ ਕਿ ਰੋਡ ਦੇ ਨੇੜੇ ਲੱਗਦੀਆਂ ਜਿੰਨੀਆਂ ਵੀ ਜ਼ਮੀਨਾਂ ਨੇ
ਜੀ
ਉਹ ਸਰਕਾਰੀ ਜ਼ਮੀਨਾਂ ਨੇ, ਉਹ ਇਹਨਾਂ ਨੂੰ ਮੁਫ਼ਤ ਦੇ ਭਾਅ ਜਿਹੜੀਆਂ ਜ਼ਮੀਨਾਂ ਮਿਲ ਜਾਣੀਆਂ ਨੇ, ਔਰ ਉਹਦੇ ਵਿੱਚ ਇਹ ਇੰਡਸਟਰੀ ਲਾਉਣ ਦੀ ਜਿਹੜੀ ਗੱਲ ਕਰਦੇ ਨੇ ਤਾਂ ਉਹ ਵੀ ਅਸੀਂ ਸਮਝਦੇ ਹਾਂ ਇੱਕ ਨਾਟਕ ਆ, ਕਿਉਂਕਿ ਪੰਜਾਬ ਦੇ ਅੰਦਰ ਗੋਬਿੰਦਗੜ੍ਹ ਦਾ ਏਰੀਆ ਲੁਧਿਆਣੇ ਦੇ ਵਿੱਚ, ਲੁਧਿਆਣੇ ਤੋਂ ਸੰਗਰੂਰ ਰੋਡ ਦੇ ਉੱਪਰ ਮਤਲਬ ਅਸੀਂ ਬਹੁਤ ਸਾਰੀ ਐਵੇਂ ਦੀ ਇੰਡਸਟਰੀ ਜਿਹੜੀ ਗਿਣਾ ਸਕਦੇ ਹਾਂ ਜਿਹੜੇ ਮਤਲਬ ਬਿਲਕੁਲ ਜਿਹੜੀ ਅੱਜ ਖਤਮ ਹੋ ਚੁੱਕੀ ਆ। ਜੇ ਗਵਰਨਮੈਂਟ ਵੱਲੋਂ ਡਿਵੈਲਪਮੈਂਟ ਦਾ ਜਾਂ ਇੰਡਸਟਰੀ ਦਾ ਮਾਮਲਾ ਹੋਵੇ ਤਾਂ ਉਹਨਾਂ ਜਿਹੜੀਆਂ ਮਤਲਬ ਫੈਕਟਰੀਆਂ ਡੁੱਬ ਰਹੀਆਂ ਨੇ ਖਤਮ ਹੋ ਰਹੀਆਂ ਨੇ ਸਭ ਤੋਂ ਪਹਿਲਾ ਫਰਜ਼ ਉਹਨਾਂ ਦਾ ਉਹਨਾਂ ਨੂੰ ਬਚਾਉਣ ਦਾ।
ਬਿਲਕੁਲ,
ਦੂਸਰਾ ਪਿਛਲੇ ਸਾਲਾਂ ਦੇ ਵਿੱਚ ਗੋਬਿੰਦਪੁਰਾ ਜਿਹੜਾ ਘੋਲ ਆ ਉਹ ਚੱਲਿਆ ਜ਼ਮੀਨ ਨੂੰ ਲੈ ਕੇ, ਜਿੱਥੇ ਕਿਸਾਨ ਨੇ ਜਿਹੜੇ ਉਹ ਗਵਰਨਮੈਂਟ ਦੇ ਖਿਲਾਫ ਵੱਡੀ ਇੱਕ ਲੜਾਈ ਆ ਜਿਹੜੀ ਉਹਨਾਂ ਨੇ ਘੋਲ ਆ ਉਹ ਲੜਿਆ, ਉਹਦੇ ਵਿੱਚ ਸਾਰੀ ਜ਼ਮੀਨ ਅਕੁਆਇਰ ਕੀਤੀ ਪਰ ਉਹ ਜ਼ਮੀਨ ਆ ਜਿਹੜੀ ਉਹਦੇ ਉੱਤੇ ਅੱਜ ਤੱਕ ਕੋਈ ਵੀ ਜਿਹੜੀ ਫੈਕਟਰੀ ਆ ਕੋਈ ਇੰਡਸਟਰੀ ਉਹਨਾਂ ਨੇ ਡਿਵੈਲਪ ਨਹੀਂ ਕੀਤੀ,
ਸਰਕਾਰੀ ਮਸ਼ੀਨਰੀ ਕਹਿੰਦੇ ਜੇ ਅਸੀਂ ਸਰਵੇ ਕਰਨ ਆਏ ਆ ਉਹਨਾਂ ਨੇ ਲੋਕਾਂ ਨਾਲ ਕਿੰਨੀ ਸਾਂਝ ਕੀਤੀ ਆ ਪਹਿਲਾਂ ਵੀ ਕਿਹੜੀ ਫੈਕਟਰੀ ਲੱਗੂਗੀ, ਕਿੰਨਿਆਂ ਨੂੰ ਰੁਜ਼ਗਾਰ ਮਿਲੂਗਾ, ਜਿਹਨੂੰ ਆਪਾਂ ਕੰਸਲਟੇਸ਼ਨ ਕਹਿੰਦੇ ਇੱਕ ਤਰੀਕੇ ਦੀ, ਉਹ ਕਿੰਨਾ ਕੁ ਪਹਿਲਾਂ ਆ ਕੇ ਲੋਕਾਂ ਦੇ ਨਾਲ ਇਹਨਾਂ ਨੇ ਗੱਲਬਾਤ ਕੀਤੀ ਹੈ। ਹੈਲੋ
ਹੈਲੋ,
ਮੇਰੇ ਖਿਆਲ ਆਪਣਾ
ਕੰਟੈਕਟ ਟੁੱਟ ਗਿਆ। ਹਾਂ, ਕਾਲ ਡ੍ਰੌਪ ਹੋ ਗਈ ਹੈ, ਅਸੀਂ ਦੁਬਾਰਾ ਕੋਸ਼ਿਸ਼ ਕਰਦੇ ਹਾਂ ਉਹਨਾਂ ਨਾਲ ਰਾਬਤਾ ਕਰਨ ਦੀ। ਤੋ ਤੁਸੀਂ ਇਸ ਤਰ੍ਹਾਂ ਰੇਡੀਓ ਇਨਕਲਾਬ ਸੁਣਦੇ ਰਹਿਣਾ ਦੋਸਤੋ।
ਸਵਾ
ਸਾਥੀ ਜੀ ਆਵਾਜ਼ ਸੁਣ ਰਹੀ ਤੁਹਾਨੂੰ ਮੇਰੀ ਹੁਣ
ਹਾਂਜੀ
ਸਾਥੀ ਜੀ ਮੈਂ ਸਵਾਲ ਪੁੱਛਿਆ ਸੀਗਾ ਕਿ ਇਹ ਜਿਹੜਾ ਰੀਸੈਂਟ ਇੰਸੀਡੈਂਟ ਹੋਇਆ ਜਿੱਥੇ ਜਿਹੜਾ ਸਰਕਾਰੀ ਮਸ਼ੀਨਰੀ ਹੈ ਉਹ ਤੁਹਾਡੇ ਪਿੰਡਾਂ ਦੇ ਵਿੱਚ ਉੱਧਰ ਸਰਵੇ ਕਰਨ ਕਹਿੰਦੇ ਵੀ ਅਸੀਂ ਸਰਵੇ ਕਰਨ ਆਏ ਹਾਂ ਉਹਨਾਂ ਨੇ ਲੋਕਾਂ ਦੇ ਨਾਲ ਕਿੰਨੀ ਕੰਸਲਟੇਸ਼ਨ ਕੀਤੀ ਆ ਪਹਿਲਾਂ ਵੀ ਕਿਹੜੀ ਇੰਡਸਟਰੀ ਲੱਗੂਗੀ ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲੂਗਾ ਕੁਛ ਇਹੋ ਜਿਹਾ ਕੁਛ ਹੋਇਆ ਪਹਿਲਾਂ
ਨਹੀਂ ਇਹਦੇ ਤੇ ਬਿਲਕੁਲ ਕੋਈ ਪਹਿਲਾਂ ਗੱਲਬਾਤ ਨਹੀਂ ਹੋਈ ਅਸਲ ਦੇ ਵਿੱਚ ਇੱਕ ਐਮ ਐਲ ਏ ਵੱਲੋਂ ਮਤਲਬ ਲਗਭਗ ਢਾਈ ਤਿੰਨ ਮਹੀਨੇ ਪਹਿਲਾਂ ਇੱਕ ਬਿਆਨ ਆਇਆ ਸੀ ਕਿ ਉਹਨਾਂ ਨੇ ਇੱਕ ਨਕਸ਼ਾ ਬਣਾ ਕੇ ਕਿ ਅਸੀਂ ਇੱਥੇ ਭਵਾਨੀਗੜ੍ਹ ਦੇ ਇਲਾਕੇ ਦੇ ਵਿੱਚ 1200 acres ਦੇ ਵਿੱਚ ਜਿਹੜੀ ਇੰਡਸਟਰੀ ਡਿਵੈਲਪ ਕਰ ਰਹੇ ਹਾਂ ਤਾਂ ਉਸ ਬਿਆਨ ਦੇ ਕਾਊਂਟਰ ਅਸੀਂ ਇੱਕ ਬਿਆਨ ਦਿੱਤਾ ਕਿ ਇਸ ਜ਼ਮੀਨ ਦੇ ਵਿੱਚੋਂ ਆਲਰੇਡੀ ਪਰਿਵਾਰ ਨੇ ਜਿਹੜੇ ਜੁੜੇ ਹੋਏ ਨੇ ਇਹਦੇ ਤੇ ਫੈਕਟਰੀ ਨਹੀਂ ਲੱਗਣੀ ਚਾਹੀਦੀ ਕੋਈ ਇੰਡਸਟਰੀ ਨਹੀਂ ਆਉਣੀ ਚਾਹੀਦੀ ਤਾਂ ਉਸ ਤੋਂ ਬਾਅਦ ਮਤਲਬ ਲੋਕਾਂ ਨਾਲ ਉਹਨਾਂ ਨੇ ਕਿਸੇ ਗੱਲ ਦਾ ਰਾਬਤਾ ਨਹੀਂ ਬਣਾਇਆ ਤਾਂ ਦੋ ਵਾਰ ਜਿਹੜੀ ਪਿੰਡ ਦੀ ਪੰਚਾਇਤ ਆ ਉਹਨੂੰ ਤੋੜ ਕੇ ਉਹਨਾਂ ਨੇ ਆਪਦੇ ਪੱਖਰੇ ਜਿਹੜੇ ਪੰਚਾਇਤ ਮੈਂਬਰ ਨੇ ਉਹਨਾਂ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਲੋਕਾਂ ਤੋਂ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ ਉਹਨਾਂ ਦਾ ਮਕਸਦ ਆ ਕਿ ਪੰਚਾਇਤ ਤੋਂ ਮਤਾ ਪਵਾ ਲੈਣਾ ਸਾਰੀ ਜਿਹੜੀ ਉਹ ਪਿੰਡ ਦੀ ਜ਼ਮੀਨ ਦੇਣ ਦੀ ਸਹਿਮਤੀ ਆ ਤਾਂ ਉਹਨਾਂ ਨੇ ਮਤਲਬ ਲੋਕਾਂ ਨੂੰ ਕਨਵਿੰਸ ਕਰਾਉਣ ਦੀ ਬਜਾਏ ਲੋਕਾਂ ਨਾਲ ਇਸ ਗੱਲ ਦਾ ਰਾਬਤਾ ਬਣਾਉਣ ਦੀ ਬਜਾਏ ਪੰਚਾਇਤ ਦੀ ਖਰੀਦੋ ਫਰੋਖਤ ਆ ਜਿਹੜੀ ਉਹ ਸ਼ੁਰੂ ਕਰਤੀ ਤੇ ਜਿਹਤੋਂ ਬਾਅਦ ਮਤਲਬ ਉਹਨਾਂ ਨੂੰ ਲੱਗਿਆ ਕਿ ਹੁਣ ਸਾਡੇ ਹੱਕ ਦੇ ਜਿਹੜੇ ਪੰਚਾਇਤ ਮੈਂਬਰ ਨੇ ਜਾਂ ਸਰਪੰਚ ਨੇ ਅਸੀਂ ਉਹਨਾਂ ਨੂੰ ਸੈੱਟ ਕਰ ਲੈਣਾ ਤਾਂ ਉਸੇ ਮਕਸਦ ਦੇ ਨਾਲ ਜਿਹੜਾ ਉਹਨਾਂ ਨੇ ਇੱਕਦਮ ਪਿੰਡ ਦੇ ਵਿੱਚ ਚੁੱਪ ਚੁਪੀਤੇ ਜਿਹੜਾ ਇਹ ਸਰਵੇ ਕਰਨ ਦੀ ਉਹ ਕੋਸ਼ਿਸ਼ ਕੀਤੀ ਜਿਹਦਾ ਲੋਕਾਂ ਨੂੰ ਪਤਾ ਲੱਗਦੇ ਸਾਰ ਜਥੇਬੰਦੀ ਦੇ ਜਿੰਨੇ ਵੀ ਕਾਰਕੁਨ ਸੀ ਉਹ ਇਕੱਠੇ ਹੋਏ ਉਹਨਾਂ ਨੇ ਮਤਲਬ ਉਸੇ ਮੌਕੇ ਜਿਹੜਾ ਉਹਦਾ ਵਿਰੋਧ ਕੀਤਾ ਤੇ ਜਿਵੇਂ ਜਿਵੇਂ ਇਹ ਗੱਲ ਜਿਹੜੀ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਵੀ ਫੈਲੀ ਕਿਉਂਕਿ ਜਦੋਂ ਮਤਲਬ ਅਸੀਂ ਉਹਨਾਂ ਦਾ ਵਿਰੋਧ ਕੀਤਾ ਤਾਂ ਉਹਨਾਂ ਨੂੰ ਇਹ ਕਹਿ ਕੇ ਉੱਥੋਂ ਭੱਜਣਾ ਪਿਆ ਕਿ ਅਸੀਂ ਭੱਟੀਵਾਲ ਕਲਾਂ ਪਿੰਡ ਨੇੜੇ ਉੱਥੇ ਦਾ ਸਰਵੇ ਕਰਨਾ ਤਾਂ ਜਿਵੇਂ ਇਹ ਗੱਲ ਹੋਈ ਕਿ 1200 acres ਦੇ ਵਿੱਚ ਜਿਨ੍ਹਾਂ ਪਿੰਡਾਂ ਦੇ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਹੈ ਉਹਨਾਂ ਪਿੰਡਾਂ ਦੇ ਲੋਕ ਨੇ ਜਿਹੜੇ ਉਹ ਆਪਣੇ ਆਪਣੇ ਖੇਤਾਂ ਦੇ ਵਿੱਚ ਉਸੇ ਟਾਈਮ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਉਹਨਾਂ ਨੂੰ ਜਿਹੜਾ ਫਿਰ ਉਹ ਵਾਪਸ ਮੁੜਨਾ ਪਿਆ
ਜੀ 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 ਹਾਂਜੀ ਸਾਥੀ ਜੋ ਬਾਰ ਬਾਰ ਮੈਂ ਵੀਡੀਓ ਚ ਦੇਖ ਰਿਹਾ ਸੀਗਾ ਮੇਰੇ ਖਿਆਲ ਉਹ ਐਮ ਐਲ ਏ ਨੇ ਸਿੰਗਲਾ ਸਾਹਿਬ ਕਹਿ ਰਹੇ ਸੀਗੇ ਕਿ ਇਹ ਅਸੀਂ ਮਤਲਬ ਉਹ ਤੁਹਾਨੂੰ ਇਹ ਕਹਿਣ ਦੀ ਕੋਸ਼ਿਸ਼ ਕਰਦੇ ਸੀਗੇ ਵੀ ਤੁਹਾਡਾ ਜਿਹੜਾ ਸੰਘਰਸ਼ ਹੈ ਸਿਰਫ ਬਲਦ ਕਲਾਂ ਤੱਕ ਮਹਦੂਦ ਵਾ ਤੁਸੀਂ ਇੱਥੇ ਕੀ ਕਰਨ ਆਏ ਹੋ ਹੈਲੋ
ਹਾਂਜੀ ਹਾਂਜੀ ਉਹ ਏਡੀਸੀ ਡਿਵੈਲਪਮੈਂਟ ਸੀ
ਰਜਿੰਦਰ ਬੱਤਰਾ
ਮਤਲਬ ਇਹ ਕੋਸ਼ਿਸ਼ ਕੀਤੀ ਕਿ ਅਸੀਂ ਬਲਦ ਕਲਾਂ ਦੀ ਜ਼ਮੀਨ ਲੈਣ ਨੀ ਆਏ ਉਹਨਾਂ ਦਾ ਮਕਸਦ ਆ ਕਿਤੋਂ ਵੀ ਸਟਾਰਟ ਕਰਨ ਦਾ ਅਸਲ ਦੇ ਵਿੱਚ ਜਿਹੜੀ ਇਹ ਮਤਲਬ ਜਿੰਨੀ ਜਾਣਕਾਰੀ ਸਾਨੂੰ ਮਿਲੀ ਉਹਦੇ ਵਿੱਚ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਜੋ ਬਿਆਨ ਆਏ ਲਕਸ਼ਮੀ ਮਿੱਤਲ ਨੂੰ ਮਿਲ ਕੇ ਕੈਪਟਨ ਨੇ ਇੱਕ ਮੀਟਿੰਗ ਵੀ ਕੀਤੀ ਕਿ ਕੋਈ ਕੈਮੀਕਲ ਦੀ ਜਿਹੜੀ ਫੈਕਟਰੀ ਆ ਉਹ ਇਹਨਾਂ ਨੇ ਲਾਉਣ ਦੀ ਪਲੈਨਿੰਗ ਕੀਤੀ ਆ ਜਿਹਦੇ ਲਈ ਮਿਨੀਮਮ ਮਤਲਬ 200 acres ਜ਼ਮੀਨ ਆ ਜਿਹੜੀ ਉਹ ਇਕੱਠੀ ਚਾਹੀਦੀ ਆ ਪਰ ਉਹ ਮਤਲਬ ਬਲਦ ਕਲਾਂ ਤੋਂ ਬਿਨਾਂ ਹੋਰ ਕਿਸੇ ਪਿੰਡ ਦੇ ਵਿੱਚ 200 acres ਇਕੱਠੀ ਜ਼ਮੀਨ ਨਹੀਂ ਹੈ ਉਸ ਕਰਕੇ ਉਹਨਾਂ ਦਾ ਨਿਸ਼ਾਨਾ ਜਿਹੜਾ ਮੁੱਖ ਉਹ ਬਲਦ ਕਲਾਂ ਨੂੰ ਬਣਾਇਆ ਜਾ ਰਿਹਾ ਉਸ ਕੈਮੀਕਲ ਦੀ ਫੈਕਟਰੀ ਨਾਲ ਕਿਉਂਕਿ ਜਿਨ੍ਹਾਂ ਇਲਾਕਿਆਂ ਦੇ ਵਿੱਚ ਕਿਤੇ ਕੋਈ ਕੈਮੀਕਲ ਦੀ ਫੈਕਟਰੀ ਲੱਗੀ ਆ ਤਾਂ ਉਹਨਾਂ ਦਾ ਮਤਲਬ ਪੋਜੀਸ਼ਨ ਇਹ ਆ ਕਿ ਉਸ 10 kilometers ਦੇ ਏਰੀਏ ਦੇ ਵਿੱਚ ਜਿਹੜਾ ਪਾਣੀ ਆ ਉਹ ਬਿਲਕੁਲ ਪ੍ਰਦੂਸ਼ਿਤ ਹੋਇਆ
ਹਾਂਜੀ ਬਿਲਕੁਲ 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 ਬਿਲਕੁਲ
ਮਤਲਬ ਹੈਪੇਟਾਈਟਸ ਸੀ ਵਰਗੇ ਜਿਹੜੇ ਮਤਲਬ ਰੋਗ ਦੇ ਲੋਕ ਨੇ ਜਿਹੜੇ ਉਹ ਉਹਦੇ ਸ਼ਿਕਾਰ ਹੋਏ ਨੇ
ਬਿਲਕੁਲ ਬਿਲਕੁਲ
ਮਤਲਬ ਬੁਰੀ ਤਰ੍ਹਾਂ ਬਿਮਾਰੀਆਂ ਦੇ ਵਿੱਚ ਜਿਹੜਾ ਘਿਰੇ ਨੇ ਇਸ ਤਰ੍ਹਾਂ ਦੀ ਕੈਮੀਕਲ ਦੀ ਫੈਕਟਰੀ ਲਾਉਣ ਨਾਲ ਪਰ ਇਹੀ ਨੀ ਇੱਥੋਂ ਤੱਕ ਦੇਖਿਆ ਜਾ ਰਿਹਾ ਕਿ ਜਿੱਥੇ ਕੈਮੀਕਲ ਦੀ ਫੈਕਟਰੀ ਆ ਉਹਦੇ 10 kilometers ਦੇ ਏਰੀਏ ਦੇ ਵਿੱਚ ਮੋਟਰਾਂ ਨੇ ਜਿਹੜੀਆਂ ਉਹਨਾਂ ਦਾ ਪਾਣੀ ਕਾਲਾ ਜਿਹੜਾ ਹੋ ਗਿਆ
ਬਿਲਕੁਲ ਬਿਲਕੁਲ ਸਾਥੀ ਜੀ ਪਿੱਛੇ ਜੇ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪਲਾਈਵੁੱਡ ਦੀ ਫੈਕਟਰੀ ਨੂੰ ਬੰਦ ਕਰਵਾਉਣ ਵਾਸਤੇ ਬਹੁਤ ਲੰਬਾ ਸੰਘਰਸ਼ ਉਹਨਾਂ ਨੇ ਲੜਿਆ ਕਿਉਂਕਿ ਪਿੰਡ ਦੇ ਲੋਕੀ ਬਿਲਕੁਲ ਤੰਗ ਆ ਚੁੱਕੇ ਸੀਗੇ ਪੋਲਿਊਸ਼ਨ ਦੇ ਮਾਮਲੇ ਤੋਂ ਜੀ
हां जी दूसरा यह भी है कि मतलब पंजाब दे अंदर जिन्नियां भी जमीना एक्वायर होईयां ने ये फोकल पॉइंट दे नाम से पहला इन्होंने जिहड़ा रोजगार देने की गल की थी उहदे विच जिहड़ी गवर्नमेंट आ उह फेल होई आ ते मतलब इत्थे नेड़े ही पहला स्कूल दे लई जगह दित्ती उस स्कूल दे मतलब उन्होंने यह गल रखी कि बल्द कला बल्द खुरद दे विच असी आदर्श स्कूल बनाया
जी
अज कोई टीचर नहीं है वो बंद होने किनारे पिया उदे नेड़े पीजीआई लई एक पीजीआई दी ब्रांच खोली उदे विच इन्होंने कहा कि घावदा पिंड की जमीन लवांगे ते उत्थों दे लोकां नूं रोजगार देवांगे तां अज पिंड दे विच जो
हैलो
लगदा लाइन दोबारा ड्रॉप हो गई
हैलो
हाँ जी कट के दोबारा कॉल कर दें जी
मेरी मौत ते ना रोयो मेरी सोच नू बचायो मेरी मौत ते ना रोयो मेरी सोच नू बचायो मेरे लहू दा केसर
दोस्तों साथी मुकेश मुलाद नाल साडा दोबारा राबता नहीं हो रहा तो मेरा ख्याल गल उन्हां दी लगभग समझ आई गई होनी श्रोतियां
नूं अज भी रैली है जी
हाँ जी
ते जड़ी खास गल जड़ी हुई है कि जड़ा इन्होंने रेजिस्टेंस दिती है उदे नाल जड़े होर पिंड वाले भी उठे ने हुण क्योंकि इन्हां नूं पता आ जिदा साथी हुणी गल करके गए आ कि बल्द कलां तो यह पट्टी वेंड पिंड ते दूर वा पर वो कितों शुरुआत करना चाहते उन्होंने पता भी संघर्ष कितने बैठा हुआ है उत्थे सीधा उन्होंने हाथ नहीं पाउणगे आले दुआले शुरू करके फिर उत्थे तक जाणगे
वैसे भी वो खेती जिहड़ा सांझी खेती का मॉडल है किस तरह उन्होंने लिए एक बहुत वड्डी चेतावनी है क्योंकि कोशिश करांगे के साथी नछत्तर सिंह होरां नाल राबता कर सकीए जिहड़े कि भारतीय किसान यूनियन एकता उग्रहां दे मोगा जिला दे मीत प्रधान ने उन्हां नाल असीं गलबात करांगे साथी बूटा सिंह जिहड़े कि पिछले दिन उन्हां ਵੀ ਦੇਹਾਂਤ ਹੋ ਗਿਆ ਤੋ ਸਾਥੀ ਨਛੱਤਰ ਸਿੰਘ ਹੋਰਾਂ ਨਾਲ ਅਸੀਂ ਰਾਬਤਾ ਕਰਨ ਦੀ ਕੋਸ਼ਿਸ਼ ਕਰਦੇ
ਹਾਂ ढलेगा सूरज कण कण
ਇਸ ਵਕਤ ਦੋਸਤੋ ਸਾਡੇ ਨਾਲ ਸਾਥੀ ਨਛੱਤਰ ਸਿੰਘ ਹੋ ਗਏ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਸਾਥੀ ਬੂਟਾ ਸਿੰਘ ਜਿਨ੍ਹਾਂ ਦੀ ਡੈਥ ਹੋਈ ਹੈ ਤੋ ਸਾਥੀ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿਚ
ਹਾਂਜੀ
ਹਾਂਜੀ
ਤੋ ਸਾਥੀ ਜੀ ਆਪਾਂ ਗੱਲਬਾਤ ਕਰਦੇ ਹਾਂ ਕਿ ਜਿਹੜੇ ਸਾਡੇ ਸਾਥੀ ਰੀਸੈਂਟਲੀ ਜਿਨ੍ਹਾਂ ਦੀ ਮੌਤ ਹੋਈ ਹੈ ਸਾਥੀ ਬੂਟਾ ਸਿੰਘ ਜਿਹੜੇ ਮੋਗਾ ਬਲਾਕ ਪ੍ਰਧਾਨ ਸੀਗੇ ਉਗਰਾਹਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੋਂ ਸੋ ਤੁਸੀਂ ਉਹਨਾਂ ਦੀ ਜਿਹੜੀ ਸੰਘਰਸ਼ ਭਰਿਆ ਜੀਵਨ ਆ ਉਹ ਤੇ ਇੱਕ ਜੀਵਨ ਝਾਤ ਤੁਸੀਂ ਸਰੋਤਿਆਂ ਦਾ ਸਾਂਝ ਪਾਓ
ਹਾਂਜੀ ਸਾਥੀਓ ਸਾਥੀ ਬੂਟਾ ਸਿੰਘ ਮੋਗਾ ਜਿਹੜਾ ਸਾਡਾ ਹੈਗਾ ਬਲਾਕ ਵਨ ਆ ਉਹਦਾ ਪ੍ਰਧਾਨ ਸੀ
ਜੀ
ਇਹ ਕੋਈ ਤਕਰੀਬਨ 18-20 ਸਾਲ ਤੋਂ ਲਾ ਕੇ ਲਗਾਤਾਰ ਜਿਹੜਾ ਮੁੜ ਕੇ ਜਿਹੜੀ ਜਦੋਂ ਅਸੀਂ ਅਗਰਾਹਾਂ ਜਥੇਬੰਦੀ ਬਣਾਈ ਆ
ਜੀ
ਇਹ ਉਹਦੇ ਮੁੱਢਲੇ ਆਗੂਆਂ ਵਿੱਚੋਂ ਸੀ ਤੇ ਇਹ ਇੱਕ ਖਾਸ ਗੱਲ ਜਿਹੜੀ ਮਤਲਬ ਇਹ ਸੀਗੀ ਵੀ ਇੱਕ ਕੁਛ ਗਰੀਬ ਲੋਕ ਜਿਹੜੇ ਮਤਲਬ ਹੈਗੇ ਇਸ ਕਿਸਮ ਦੇ ਲਾਈਨ ਦੇ ਵਿੱਚ ਆ ਜਾਣ ਉਹ ਗੱਲ ਕੁਛ ਹੋਰ ਸੀ ਪਰ ਇੱਕ ਅਜਿਹਾ ਬੰਦਾ ਜਿਹੜਾ ਬੰਦਾ 70-80 ਕਿੱਲੇ ਜ਼ਮੀਨ ਦਾ ਜਿਹੜਾ ਹੈਗਾ ਵੀ ਉਹਦੀ ਵਾਹੀ ਕਰਦਾ ਹੋਵੇ ਇਹਦੇ ਬਾਵਜੂਦ ਵੀ ਮੁੜ ਕੇ ਜਿਹੜਾ ਉਹ ਇਸ ਪਾਸੇ ਨੂੰ ਖਿੱਚਿਆ ਜਾਵੇ
ਲੋਕ ਸੰਘਰਸ਼ਾਂ ਦੇ ਵਿੱਚ ਜੀ
ਲੋਕ ਸੰਘਰਸ਼ਾਂ ਵਿੱਚ ਖਿੱਚਿਆ ਜਾਵੇ ਤੇ ਜਿਹੜੀ ਮਤਲਬ ਜਿਹੜੀ ਦੇਸ਼ ਦੀ ਹਾਲਤ ਜਿਹੜੀ ਇੰਨੀ ਮਾੜੀ ਆ ਭੈੜੀ ਆ
ਜੀ
ਤਾਂ ਉਹਨੂੰ ਦੇਖ ਕੇ ਉਹ ਬੰਦਾ ਜਿਹੜਾ ਇਸ ਪਾਸੇ ਤੇ ਫਿਰ ਉਹਨੇ ਇੰਨਾ ਵਧੀਆ ਕੰਮ ਕੀਤਾ ਹੋਵੇ ਤੇ ਉਹ ਜਿਹੜੇ ਉਹਨਾਂ ਵਿੱਚ ਜਿਹੜੇ ਮਤਲਬ ਜਿੰਨੇ ਕੁ ਵੀ ਉੱਥੇ ਸੰਘਰਸ਼ ਲੜੇ ਗਏ ਉਹਦੀ ਉਹਦੇ ਸਮੇਂ ਕਿਉਂਕਿ ਮੈਂ ਤਾਂ ਉਹਦੇ ਨਾਲ ਪਿੱਛੋਂ ਲੜਿਆ ਤਕਰੀਬਨ 8-10 ਸਾਲ ਪਰ ਉਹ ਮਤਲਬ ਚਾਹੇ ਮੈਂ ਜ਼ਿਲ੍ਹੇ ਤੌਰ ਦੇ ਉੱਤੇ ਕੰਮ ਕਰਦਾ ਸੀਗਾ ਤੇ ਉਹ ਬਲਾਕ ਤੌਰ ਤੇ ਪਰ ਫਿਰ ਵੀ ਮੇਰਾ ਜਿਹੜਾ ਸੀ ਮੇਰੀ ਅਗਵਾਈ ਕਰਦਾ ਸੀ ਕਿਉਂਕਿ ਮੇਰਾ ਸੀਨੀਅਰ ਸੀ ਉਹ
ਜੀ ਬਿਲਕੁਲ ਬਿਲਕੁਲ ਬਿਲਕੁਲ
ਇਸ ਵਾਸਤੇ ਮਤਲਬ ਜਿਹੜੀ ਉਹ ਬੰਦਾ ਜਿਹੜਾ ਮਤਲਬ ਸਾਡਾ ਪ੍ਰਧਾਨ ਵੀ ਉਹ ਸੈਂਕੜੇ ਲੋਕਾਂ ਦੀ ਅਗਵਾਈ ਕਰਦਾ ਸੈਂਕੜੇ ਧਰਨੇ ਸੈਂਕੜੇ ਮਜ਼ਾਰੇ ਲਾਠੀਚਾਰਜ ਤੇ ਜਿਹੜੇ ਸੀਗੇ ਉਹ ਸੈਂਕੜੇ ਗੋਲੀ ਕਾਢਾਂ ਵੀ ਨੀ ਲੰਘਿਆ ਤੇ ਉਹਨੇ ਜਦੋਂ ਤੋਂ ਲਾ ਕੇ ਇਸ ਪਾਸੇ ਜਿਹੜਾ ਸ਼ੁਰੂ ਕੀਤਾ ਮੁੜ ਕੇ ਜਿਹੜੀ ਉਹਨੇ ਪਿੱਛਾ ਹੋ ਕੇ ਨੀ ਦੇਖਿਆ ਭਾਵੇਂ ਕਿ ਉਹ ਪਰਿਵਾਰ ਦੇ ਵਿੱਚ ਉਹ ਦੋ ਭਰਾ ਸੀ ਤੇ ਉਹਦਾ ਜਿਹੜਾ ਮਤਲਬ ਜਿਹੜੀ ਉਹਦਾ ਜਿਹੜਾ ਉਹਨਾਂ ਦਾ ਫਾਦਰ ਸੁਜੀਤਾ ਸਿੰਘ ਦੇ ਉਹ ਲੜਕੇ ਸੀ ਉਹਦਾ ਛੋਟਾ ਭਰਾ ਜਿਹੜਾ ਹੈਗਾ ਸਰਬਣ ਸਿੰਘ ਸੀਗਾ ਤੇ ਅੱਜ ਜੇ ਐਂ ਯਾਦ ਕਰੀਏ ਤਾਂ ਉਹਨਾਂ ਦਾ ਪਰਿਵਾਰ ਆ ਜਿਹੜਾ ਉਹ ਤਕਰੀਬਨ 25-28 ਪਰਿਵਾਰ ਦੇ ਜੀ ਆ ਤੇ ਉਹਨਾਂ ਦਾ ਚੁੱਲ੍ਹਾ ਇੱਕੋ ਹੀ ਤਪਦਾ ਜੀ
ਵੈਰੀ ਗੁੱਡ ਬਹੁਤ ਵਧੀਆ ਜੀ ਇਹ ਆ ਸਹੀ 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 ਸੋਸ਼ਲਿਸਟ ਹਾਂ ਜੀ ਜੀ
ਤੇ ਉਹ ਮਤਲਬ ਜਿਹੜੇ ਉਹ ਜਿਹੜਾ ਏਡਾ ਵੱਡਾ ਪਰਿਵਾਰ ਤੇ ਉਹਦਾ ਉਹ ਬੰਦਾ ਜਿਹੜਾ ਸੀਗਾ ਉਹ ਆਮ ਅਖਤਿਆਰ ਸੀ ਤੇ ਉਹ ਪਰ ਜਾਣੀ ਹੁਣ ਭਾਵੇਂ ਉਹ ਜਿਹੜੀ ਉਮਰ ਉਹਦੀ ਕਾਫੀ ਹੋ ਗਈ ਸੀ
ਜੀ
ਪਰ ਇਹਦੇ ਬਾਵਜੂਦ ਵੀ ਮਤਲਬ ਜਦੋਂ ਕੋਈ ਬੰਦਾ ਜਿਹੋ ਜਿਹੀ ਜਥੇਬੰਦੀ ਚ ਆ ਜਾਂਦਾ ਨਾ ਫਿਰ ਉਹਨਾਂ ਉਹਦੇ ਉਹੋ ਜਿਹੜੇ ਮਤਲਬ ਹੈਗੇ ਉਹਦੇ ਸਰਕਲ ਟਰਾਂਸਸ ਉਹੋ ਜਿਹੇ ਬਣ ਜਾਂਦੇ ਦੂਜੀ ਜਿਹੜੀ ਉਹਦੀ ਮਤਲਬ ਹੁੰਦੀ ਆ ਵੀ ਨੈਟ ਉੱਠ ਕੇ ਆਪਦੇ ਆਪ ਨੂੰ ਤਿਆਰ ਕਰਨਾ ਮੀਟਿੰਗ ਤੇ ਜਾਣਾ ਧਰਨੇ ਜਾਣਾ ਇਹਦੇ ਵਿੱਚ ਮੁੜ ਕੇ ਉਹਦੇ ਨਾਲ ਉਹ ਸਿਹਤ ਤੌਰ ਤੇ ਠੀਕ ਸੀ ਆਹ ਜਿਹੜੀ ਗੱਲ ਹੈ ਜਿਹੜੀ ਮਤਲਬ ਹੁਣ ਜਿਹੜੀ ਜਿਹਦੇ ਕਰਕੇ ਹੋਈ ਆ ਹੁਣ ਇੱਕ ਨਾਮਰਾਤ ਬਿਮਾਰੀ ਲੱਗੀ ਆ ਜਿਹਦਾ ਆਹ ਮਤਲਬ ਮੁੱਢ ਦੇ ਵਿੱਚ ਪਤਾ ਨੀ ਲੱਗਾ ਕਿਉਂਕਿ ਜਿਵੇਂ ਜਿਹੜਾ ਬੰਦਾ ਸਿਹਤ ਤੌਰ ਤੇ ਤਕੜਾ ਹੋਵੇ ਮੁੜ ਕੇ ਤੇ ਉਹ ਜਾਂ ਕੰਮਾਂ ਵਿੱਚ ਲੰਘਿਆ ਹੋਵੇ ਤੇ ਉਹ ਬੰਦਾ ਬਰਦਾਸ਼ਤ ਜਿਹੜੇ ਉਹ ਕਰ
ਜਾਂਦਾ
ਪਰਵਾਹ ਘੱਟ ਕਰਦਾ ਇਸ ਵਾਸਤੇ ਜਿਹੜਾ ਮਤਲਬ ਸਾਥੀ ਸੀਗਾ ਉਹ ਮਤਲਬ ਜੇ ਉਹ ਸਾਨੂੰ ਕਹਿੰਦਾ ਰਹਿੰਦਾ ਸੀਗਾ ਮੁੜ ਕੇ ਵੀ ਅੱਖਾਂ ਦੇ ਵਿੱਚ ਜਿਵੇਂ ਦਰਦ ਹੁੰਦਾ ਅੱਖਾਂ ਜਿਹੜੀਆਂ ਭਾਰ ਗਾ ਦਿੰਦੀਆਂ ਜਾਂ ਦਿਮਾਗ ਤੇ ਮਤਲਬ ਬੋਝ ਰਹਿੰਦਾ ਪਰ ਇਹੋ ਜਿਹੀ ਬਿਮਾਰੀ ਨੂੰ ਉਹ ਮਤਲਬ ਬਹੁਤ ਘੱਟ ਜਿਹੜਾ ਸੀਗਾ ਉਹ ਧਿਆਨ ਦਿੰਦਾ ਸੀ ਗੱਲਬਾਤ ਮੁੜ ਕੇ ਆਪੇ ਠੀਕ ਹੋਜੂ ਪਰ ਐਕਚੁਅਲ ਮਤਲਬ ਬਿਮਾਰੀ ਦੀ ਕਿਸਮ ਇਹੋ ਜਿਹੀ ਮਾੜੀ ਸੀ ਮੁੜ ਕੇ ਵੀ ਜਿਹੜੀ ਸਿਰਫ ਉਹਦੀ ਮੌਤ ਨੇੜੇ ਜਾ ਕੇ ਪਤਾ ਲੱਗਾ, ਪਹਿਲਾਂ ਉਹਦਾ ਕੋਈ ਪਤਾ ਹੀ ਨੀ ਲੱਗਾ ਉਹਦਾ। ਸੋ ਇਸ ਵਾਸਤੇ ਮੁੜ ਕੇ ਜਾਣੀ ਵੀ ਉਹ ਉਹ ਸਾਥੀ ਨੇ ਸਾਡੇ ਪਿੰਡ ਦੇ ਵਿੱਚ ਜਿਹੜੇ ਮਤਲਬ ਜਾਣੀ ਵੀ ਜਿਵੇਂ ਪਿੰਡ ਦੇ ਵਿੱਚੋਂ ਤੁਸੀਂ ਐਂ ਕਹਿ ਲਓ ਮੁੜ ਕੇ ਵੀ ਪਿੰਡ ਦੀ ਦੂਜੀ ਸੀਗੀ ਬੈਂਕ ਜਿਹੜੀ ਹੈਗੀ ਆ
ਹਾਂਜੀ
ਉਹਦਾ ਪ੍ਰਧਾਨ ਰਿਹਾ। ਸਾਡੇ ਪਿੰਡ ਚ ਬਹੁਤ ਵੱਡਾ ਗੁਰਦੁਆਰਾ ਇੱਕ ਬਣਾਇਆ ਉਹਦਾ ਵੀ ਪ੍ਰਧਾਨ ਰਿਹਾ
ਜੀ।
ਤੇ ਪੰਚਾਇਤ ਦੀ ਜ਼ਮੀਨ ਜਿਹੜੀ ਹੈਗੀ ਆ ਉਹ ਕੁਛ ਹੱਥਾਂ ਦੇ ਵਿੱਚ ਗਈ ਸੀਗੀ, ਉਹ ਇੱਕ ਤਰ੍ਹਾਂ ਦਾ ਉੱਥੇ ਉਹਨਾਂ ਦਾ ਕਬਜ਼ਾ ਹੀ ਸੀ। ਉਹ ਮੈਂਬਰ ਬਣ ਤੇ ਬਾਅਦ ਚ ਮੁੜ ਕੇ ਫਿਰ ਉਹ ਸਾਰੀ ਛੁਡਵਾ ਕੇ ਪਿੰਡ ਦੇ ਲੋਕਾਂ ਦੇ ਵਿੱਚ ਉਹਦਾ ਬਟਵਾਰਾ ਕੀਤਾ ਵੰਡੀ।
ਵਾਹ ਕਿਆ ਬਾਤ ਹੈ ਜੀ।
ਉਸ ਤੋਂ ਬਾਅਦ ਚ ਮੁੜ ਕੇ ਫਿਰ ਜਿਹੜੀ ਇੱਕ ਉੱਥੇ ਸਾਡੇ ਗੁਆਂਢ ਪਿੰਡ ਦੇ ਵਿੱਚ ਜਿਹੜੇ ਸੀਗੇ 18-20 ਕਿੱਲੇ ਜ਼ਮੀਨ ਦੇ ਜਿਹੜੇ ਸੀਗੇ ਉਹ ਮਤਲਬ ਬੈਠੇ ਸੀਗੇ ਸਾਡੇ ਪਿੰਡ ਜ਼ਮੀਨ ਸੀ ਉਹਦੀ ਅਗਵਾਈ ਕਰਕੇ ਮੁੜ ਕੇ ਉਹ ਵੀ ਪਿੰਡ ਦੇ ਲੋਕਾਂ ਦੇ ਵਿੱਚ ਲਿਆਂਦੀ।
ਬਿਲਕੁਲ ਸਾਥੀ ਜੀ ਸਰੋਤਿਆਂ ਦਾ ਸਾਂਝ ਪਾਓ, ਅਸੀਂ ਕਿਹੜੇ ਪਿੰਡਾਂ ਦੀ ਗੱਲਬਾਤ ਕਰਦੇ ਪਏ ਆ?
ਅਸੀਂ ਮੋਗਾ ਤੋਂ ਤਕਰੀਬਨ 5 ਕਿਲੋਮੀਟਰ ਦੇ ਜਿਹੜਾ ਹੈਗਾ ਪਾਸੇ ਤੇ ਸਾਡਾ ਪਿੰਡ ਬਣਦਾ ਹੈਗਾ ਸਭ ਤੋਂ ਵੱਡਾ ਪਿੰਡ ਜਿਹੜਾ ਪੰਜਾਬ ਦੇ ਵਿੱਚ ਆਮ ਤੌਰ ਤੇ ਕਿਸੇ ਜਾਣੇ ਵੱਡਿਆਂ ਪਿੰਡਾਂ ਵਿੱਚ ਚੜੈਕ ਪਿੰਡ ਦੀ ਮੰਡੀ ਲੱਗਦੀ ਹੈ ਉੱਥੇ ਪਸ਼ੂ ਵਾਲੀ ਮੰਡੀ।
ਠੀਕ ਹੈ ਜੀ।
ਇਹ ਜਿਹੜੀ ਜਿਹੜਾ ਚੜੈਕ ਪਿੰਡ ਆ ਇਹ 5 ਕਿਲੋਮੀਟਰ ਦੱਖਣ ਨੂੰ ਆ ਮੁੜ ਕੇ ਮੋਗੇ ਤੋਂ ਪੈਂਦਾ।
ਠੀਕ ਹੈ ਜੀ।
ਤੇ ਉਹ ਦੋਨਾਂ ਪਿੰਡਾਂ ਦੇ ਵਿੱਚ ਉੱਥੋਂ ਉਸ ਪਿੰਡ ਦੇ ਵਿੱਚ ਜਿਹੜਾ ਮਤਲਬ ਸਾਡਾ ਇੱਕ ਝੰਡੇ ਕਾ ਗਵਾਰ ਆ ਤੇ ਉਹਨੂੰ ਝੰਡੇ ਵਾਲਾ ਕਰਕੇ ਸਾਡਾ ਪਿੰਡ ਵੱਜਿਆ ਉਹ ਤੋਂ 1 ਕਿਲੋਮੀਟਰ ਤੇ।
ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ।
ਇਹਨਾਂ ਸਾਰਿਆਂ ਪਿੰਡਾਂ ਦੇ ਵਿੱਚ ਜਿਹੜਾ ਮਤਲਬ ਜਿਹੜਾ ਚੜੈਕ ਹੋਇਆ ਬੱਸਿੰਗ ਵਾਲਾ ਹੋਇਆ ਚਮਕੀਤੀ ਹੋਈ ਮੱਲਿਆਣਾ ਹੋਇਆ ਰਾਮੂ ਵਾਲਾ ਹੋਇਆ ਸਿੰਘਾਂ ਵਾਲਾ ਹੋਇਆ ਜੀ ਇਹ ਸਾਰਿਆਂ ਪਿੰਡਾਂ ਵਿੱਚ ਨਾਲ ਕੋਟ ਇਹਨਾਂ ਸਾਰਿਆਂ ਪਿੰਡਾਂ ਦੀ ਬੰਦਾ ਇਹ ਅਗਵਾਈ ਕਰਦਾ।
ਕਿਆ ਪਤਾ ਸਲਾਮ ਹੈ ਜੀ ਬਹੁਤ ਬਹੁਤ ਮਹਾਨ।
ਇਹਨਾਂ 20-25 ਪਿੰਡਾਂ ਦੇ ਵਿੱਚ ਜੀ ਅਗਵਾਈ ਕਰਦਾ ਸੀਗਾ ਤੇ ਮਤਲਬ ਜਿਹੜੀ ਸਵੇਰੇ ਸਕੂਟਰ ਚੜ੍ਹਦਾ ਨਾ ਮੁੜ ਕੇ ਜਿਹੜਾ ਜਿਹੜੀ ਜਿਹੜੀ ਡਿਊਟੀ ਲੱਗ ਜਾਣੀ ਜਥੇਬੰਦੀ ਵੱਲੋਂ ਮੁੜ ਕੇ ਉਸ ਪਾਸੇ ਉਹਦੇ ਜਿਹੜੇ ਉਹਦੇ ਫੰਡ ਇਕੱਠੇ ਕਰਨੇ ਜਦੋਂ ਕਿ ਧਰਨਾ ਲਾਉਣਾ ਮਹੀਨਾ 20 ਦਿਨ ਵਾਸਤੇ ਕਿਸੇ ਪਿੰਡ ਦੇ ਵਿੱਚ ਉਹਦੇ ਵਾਸਤੇ ਮੁੜ ਕੇ ਦਾਲ ਸਬਜ਼ੀ ਰੋਟੀ ਪਾਣੀ ਜਾਂ ਦੁੱਧ ਸਾਰਾ ਕੁਝ ਜਿਹੜਾ ਕਰਨਾ ਇਹ ਉਹਦਾ ਕੰਮ ਸੀ। ਇਸ ਵਾਸਤੇ ਮੁੜ ਕੇ ਜਿਹੜੀ ਵੀ ਉਹ ਸਾਥੀ ਨੇ ਜਿਹੜਾ ਮਤਲਬ ਸੀਗਾ ਵੀ ਇਹ ਜਿਹੜੇ ਇੰਨੇ ਜਿਹੜੇ ਪਹਿਲਾਂ ਤਾਂ ਪਿੰਡ ਦੇ ਵਿੱਚ ਉਹਨੂੰ ਮਤਲਬ ਅਜਿਹੀ ਮਤਲਬ ਹੈਗੀ ਆ ਇਹਨੂੰ ਇੱਕ ਚੇਤਾ ਲੱਗ ਗਈ ਜਲਦੀ ਵੀ ਆ ਜਿਹੜੇ ਲੋਕਾਂ ਜਿਹੜੇ ਲੋਕਾਂ ਦੇ ਜਿਹੜੇ ਕੰਮ ਸਾਂਝੇ ਕੰਮ ਹੈ ਇਹ ਸੇਵਾ ਜਿਹੜੀ ਹੈਗੀ ਬਹੁਤ ਜ਼ਰੂਰੀ ਆ ਤੇ ਇਹ ਗੱਲ ਇਹਨੂੰ ਜਥੇਬੰਦੀ ਖਿੱਚ ਲਈ। ਜਦੋਂ ਇਹਨੂੰ ਜੇ ਬੰਦੇ ਨੂੰ ਇਹ ਜਥੇਬੰਦੀ ਨੂੰ ਜਿਹੜੀ ਖਿੱਚ ਲਿਆਈ ਤਾਂ ਇਸ ਬੰਦੇ ਨੇ ਮੁੜ ਕੇ ਫਿਰ ਜਿਹੜਾ ਜਿਹੜੀ ਲੋਕਾਂ ਦੀ ਸੇਵਾ ਕੀਤੀ ਜਿਸ ਭਾਵਨਾ ਨਾਲ ਕੀਤੀ ਤੇ ਆਪਣਾ ਜਿਹੜਾ ਉਸ ਸਾਰਾ ਕੁਛ ਜਾਣੀ ਏਡਾ ਵੱਡਾ ਕੰਮ ਹੋਣ ਦੇ ਬਾਵਜੂਦ ਸਾਰਾ ਕੁਛ ਛੱਡ ਕੇ ਆਪਦਾ ਆਪ ਗੁਆ ਕੇ ਕੀਤੀ।
ਬਿਲਕੁਲ 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 ਬਿਲਕੁਲ
ਇਸ ਵਾਸਤੇ ਮੁੜ ਕੇ ਜਿਹੜੀ ਮਤਲਬ ਹੈਗੀ ਆ ਵੀ ਇਹ ਜਿਹੜੀ ਆ ਇਹ ਉਸ ਬੰਦੇ ਦੀ ਬਹੁਤ ਵੱਡੀ ਦੇਣ ਸੀ ਔਰ ਅਸੀਂ ਜਿਹੜੇ ਬੰਦੇ ਜਿਸ ਭਾਵੇਂ ਆਪਦੇ ਪਿੰਡ ਦੇ ਵਿੱਚੋਂ 15-15-20 ਬੰਦਿਆਂ ਨੇ ਮਹੀਨਾ ਮਹੀਨਾ 2-2 ਮਹੀਨੇ ਜੇਲਾਂ ਕੱਟੀਆਂ ਇਹਦੇ ਨਾਲ ਔਰ ਇਸ ਬੰਦੇ ਦੀ ਉਹੀ ਦੇਣ ਸੀ ਇਸ ਬੰਦੇ ਚ ਹੌਸਲਾ ਅਫਜਾਈ ਸੀ ਮੁੜ ਕੇ ਜਿਹੜੀ ਜਿਹੜੀ ਸਾਨੂੰ ਅੱਗੇ ਕਰਕੇ ਜਿਹੜਾ ਸੀਗਾ ਮਤਲਬ ਤੁਰਦਿਆਂ ਤੁਰ ਪੈਂਦਾ ਸੀਗਾ ਤੇ ਅਗਵਾਈ ਕਰਦਾ ਸੀ।
ਬਿਲਕੁਲ 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 ਸਾਥੀ ਜੀ ਤੁਹਾਡੀ ਗੱਲ ਨੂੰ ਜੇ ਆਪਾਂ ਵਿਚਾਰ ਨੂੰ ਸਮ ਅਪ ਕੀਤਾ ਜਾਵੇ ਵੀ ਸਾਥੀ ਬੂਟਾ ਸਿੰਘ ਹੁਣਾਂ ਨੇ ਉਹ ਇੰਨਾ ਉਹ ਲੋਕ ਪੱਖੀ ਸੀਗੇ ਇੰਨਾ ਲੋਕਾਂ ਦੇ ਵਾਸਤੇ ਲੋਕਾਂ ਦੇ ਵਾਸਤੇ ਕੁਰਬਾਨੀ ਕਰਨ ਦਾ ਇੰਨਾ ਜਜ਼ਬਾ ਸੀਗਾ ਕਿ ਕਦੀ ਆਪਣੀ ਸਿਹਤ ਦਾ ਆਪਣੇ ਆਪ ਦਾ ਕਦੀ ਉਹਨਾਂ ਨੇ ਖਿਆਲ ਨਹੀਂ ਰੱਖਿਆ ਔਰ ਇਹੋ ਜਿਹੇ ਹੀ ਸਾਥੀ ਜਿਹੜੇ ਨੇ ਉਹ ਸੰਘਰਸ਼ਾਂ ਨੂੰ ਗਾਹਾਂ ਲੈ ਕੇ ਜਾਂਦੇ ਨੇ। ਤੋ ਸਾਥੀ ਜੀ ਆਪਣੇ ਕੋਲ ਟਾਈਮ ਬਿਲਕੁਲ ਥੋੜਾ ਰਹਿ ਗਿਆ ਪਰ ਆਪਾਂ ਸਾਡੇ ਰੇਡੀਓ ਇਨਕਲਾਬ ਤੋਂ ਅਸੀਂ ਸਾਥੀ ਬੂਟਾ ਸਿੰਘ ਹੁਣਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਤੇ ਪਿੰਡ ਦੇ ਵਿੱਚ ਅੱਜ ਸਮਾਗਮ ਹੋਣ ਜਾ ਰਿਹਾ ਸਾਥੀ ਜੀ ਆਉਂਦੇ ਐਤਵਾਰ ਨੂੰ। ਸੋ ਸਾਰੇ ਪਿੰਡ ਵਾਲਿਆਂ ਨੂੰ ਚੜਿੱਕ ਤੇ ਆਲੇ ਦੁਆਲੇ ਝੰਡੇ ਵਾਲੇ ਪਿੰਡ ਜਿੰਨੇ ਵੀ ਜਿਹੜਾ ਪਿੰਡਾਂ ਦੇ ਵਿੱਚ ਸਾਡੇ ਸਾਥੀ ਨੇ ਸੰਘਰਸ਼ ਕੀਤਾ ਉਹ ਸਾਰੇ ਪਿੰਡਾਂ ਦੇ ਲੋਕਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਉਹ ਮੁਹਮਾ ਕੇ ਸਾਥੀ ਜੀ ਕਿੱਥੇ ਸਮਾਗਮ ਕਿੱਥੇ ਹੋਊਗਾ ਇਹ ਵੀ ਆਪਾਂ ਸਰੋਤਿਆਂ ਨਾਲ ਸਾਂਝਾ ਕਰ ਦਈਏ।
ਇਹ ਇੱਕ ਮਿੰਟ ਤੇ ਮੈਂ ਬੋਲ ਦੇਣਾ ਅੱਧੇ ਕੁ ਮਿੰਟ ਚ ਬੋਲ ਦੇਣਾ ਮੈਂ ਜਿਹੜਾ ਇਹ ਜਿਹੜਾ ਸਮਾਗਮ ਇਹ ਪਿੰਡ ਸਾਡੇ ਵਿੱਚ ਬਹੁਤ ਵੱਡਾ ਗੁਰਦੁਆਰਾ ਤੇ ਸਾਡੇ ਸਾਰੇ ਪਿੰਡਾਂ ਦੇ ਜਿਹੜੇ ਜਿਹੜੇ ਸਮਾਗਮ ਹੈ ਚਾਹੇ ਉਹ ਦੁਖੀ ਦਾ ਚਾਹੇ ਸੁੱਖ ਦਾ ਉਹ ਸਾਰੇ ਉੱਥੇ ਹੁੰਦੇ ਆ
ਜੀ।
ਤੇ ਇਸ ਤੋਂ ਅੱਗੇ ਮੁੜ ਕੇ ਮੈਂ ਅਸੀਂ ਮਤਲਬ ਅਸੀਂ ਰੇਡੀਓ ਇਨਕਲਾਬ ਵੱਲੋਂ ਕਾਮਨਾ ਕਰਦੇ ਹਾਂ ਕਿ ਇਹ ਜਿਹੜਾ ਸਾਥੀ ਆ
ਜੀ
ਜਿਹੜੇ ਉਹਦੇ ਕੰਮ ਦੇ ਖੇਤਰ ਸੀ
ਜੀ
ਜਿਹੜੇ ਦੱਬੇ ਕੁਦਰੇ ਲੋਕਾਂ ਦੇ ਨਾਲ ਉਹ ਕੰਮ ਕਰਦਾ ਰਿਹਾ ਅਤੇ ਉਹ ਸਾਥੀ ਅਸੀਂ ਉਹਨਾਂ ਲੋਕਾਂ ਤੇ ਇਸ ਸਾਥੀ ਅੱਗੇ ਆਪਦਾ ਜਿਹੜਾ ਉਹ ਸਿਰ ਨੀਵਾ ਕਰਦੇ ਹਾਂ।
ਬਿਲਕੁਲ ਜੀ, ਬਿਲਕੁਲ ਬਿਲਕੁਲ,
ਤੇ ਉਹਨੂੰ ਜਿਹੜੀ ਹੈ ਉਹਨੂੰ ਸਲਾਮ ਕਰਦੇ ਹਾਂ।
ਬਿਲਕੁਲ 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 ਸਹੀ ਸਹੀ ਸਾਥੀ ਜੀ। ਸੋ ਸਾਥੀ ਜੀ, ਅਸੀਂ ਆਸ ਕਰਦੇ ਹਾਂ ਵੀ ਅਗਲੇ ਹਫ਼ਤੇ ਤੁਸੀਂ ਸਾਡੇ ਨਾਲ ਫਿਰ ਮੁੜ ਕੇ ਸ਼ਾਮਿਲ ਹੋਵੋਗੇ। ਮੈਨੂੰ ਪਤਾ ਤੁਸੀਂ ਰੁਝੇਵਿਆਂ 'ਚ ਆ, ਅਤੇ ਤੁਹਾਨੂੰ ਵੀ ਸਾਥੀ ਜੀ ਇਹ ਜਿਹੜਾ ਮਰਨਾ ਅਤੇ ਜਿਹੜਾ ਇਹ ਜੀਵਨ ਇਹ ਚੱਲਦਾ ਰਹਿੰਦਾ, ਪਰ ਇੱਕ ਸਾਥੀ ਵਿਛੋੜਾ ਸਾਨੂੰ ਦੇ ਕੇ ਗਏ ਨੇ, ਦੂਜੇ ਪਾਸੇ ਤੁਹਾਡੇ ਪਰਿਵਾਰ ਦੇ ਵਿੱਚ ਇੱਕ ਨੰਨੀ ਬੱਚੀ ਨੇ ਜਨਮ ਲਿਆ, ਅਸੀਂ ਤੁਹਾਨੂੰ ਇਸ ਗੱਲ ਦੀ ਬਹੁਤ ਬਹੁਤ ਵਧਾਈ ਵੀ ਦਿੰਦੇ ਹਾਂ।
ਅੱਛਾ ਜੀ, ਓਕੇ, ਮਿਹਰਬਾਨੀ ਜੀ,
ਸ਼ੁਕਰੀਆ
ਜੀ, ਧੰਨਵਾਦ,
ਧੰਨਵਾਦ, ਧੰਨਵਾਦ ਜੀ।
ਤੋ ਦੋਸਤੋ, ਆਖਰੀ ਜਿਹੜੇ 5 ਮਿੰਟ ਬਚੇ ਨੇ ਉਹਦੇ ਚ ਡਾਕਟਰ ਸ਼ਿਵ ਚੋਪੜਾ ਦੀ ਜ਼ਿੰਦਗੀ ਨੂੰ 5 ਮਿੰਟ ਚ ਸਮੇਟਣਾ ਤੇ ਸਰਾਸਰ ਨਾ ਇਨਸਾਫੀ ਹੈ, ਪਰ
ਥੋੜੀ ਜਿਹੀ ਗੱਲ ਕਰਾਂਗੇ ਅਗਲੇ ਹਫ਼ਤੇ ਆਪਾਂ ਮੋਰ
ਜ਼ਿਆਦਾ ਡਿਟੇਲ ਚ ਕਰਾਂਗੇ। ਤੋ 7 ਜਨਵਰੀ ਯਾਨੀ ਕਿ ਬੀਤੇ ਐਤਵਾਰ ਨੂੰ ਡਾਕਟਰ ਚੋਪੜਾ 2 ਮਹੀਨੇ ਮੇਰਾ ਖਿਆਲ ਲਗਾਤਾਰ ਬਿਮਾਰ ਰਹਿਣ ਤੋਂ ਬਾਅਦ ਸਾਨੂੰ ਛੱਡ ਗਏ। ਅਕਤੂਬਰ ਵਿੱਚ ਉਹਨਾਂ ਨੂੰ ਕੈਂਸਰ ਡਾਇਗਨੋਜ਼ ਹੋਇਆ, ਤੋ ਉਸ ਤੋਂ ਬਾਅਦ ਫਿਰ ਸਿਹਤ ਵਿਗੜਦੀ ਵਿਗੜਦੀ। ਤੋ ਉਸ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਉਹ ਕੈਨੇਡਾ ਬੇਸ ਸਨ, ਉੱਥੋਂ ਕਪੂਰਥਲਾ ਪੰਜਾਬ ਤੋਂ ਬਿਲੋਂਗ ਕਰਦੇ ਸੀ। ਮਾਈਕਰੋਬਾਇਲੋਜੀ ਦੀ ਉਹਨਾਂ ਨੇ ਪੜ੍ਹਾਈ ਸ਼ੁਰੂਆਤ ਉਹਨਾਂ ਦੀ ਉਹ ਸੀ, ਫਿਰ ਵੈਟਰਨੇਰੀਅਨ ਸਨ। ਉਹਨਾਂ ਨੇ UK ਵੀ ਥੋੜ੍ਹਾ ਅਰਸਾ ਰਹੇ, ਉੱਥੇ ਵੀ ਪੜ੍ਹੇ PhD। ਉਹਨਾਂ ਦੀ ਸਪੈਸ਼ਲਾਈਜੇਸ਼ਨ ਵੈਕਸੀਨਸ 'ਚ ਸੀ, ਜਿਹੜੇ ਟੀਕੇ ਲਗਾਏ ਜਾਂਦੇ ਆ ਇਨਸਾਨਾਂ ਨੂੰ ਵੀ, ਜਾਨਵਰਾਂ ਨੂੰ ਵੀ, ਅਲੱਗ ਅਲੱਗ ਕਿਸਮ ਦੇ ਟੀਕੇ। ਤੋ ਹੈਲਥ ਕੈਨੇਡਾ ਵਿੱਚ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ। ਔਨ ਡੈਪਿਊਟਾਈਜੇਸ਼ਨ 'ਤੇ ਸਨ ਕਿ ਜਿਹੜਾ ਉਸ ਵਕਤ ਉਹ ਚੀਫ ਮੈਡੀਕਲ ਆਫਿਸਰ ਸੀਗਾ, ਉਹ ਕਿਤੇ ਹੋਰ ਪੋਸਟਰ ਸੀ, ਸੋ ਇਹਨਾਂ ਨੂੰ ਥੋੜੇ ਅਰਸੇ ਲਈ ਉਹ ਕਵਰ ਕਰਨ ਦਿੱਤੀ ਗਈ ਪੋਜੀਸ਼ਨ।
ਜੱਜਸ ਨੇ ਆਵਾਜ਼ ਉਠਾਈ ਹੈ।
ਹਾਂਜੀ, ਬਿਲਕੁਲ, ਇਸ ਤਰ੍ਹਾਂ ਆਵਾਜ਼ ਉਠਾਈ ਗਈ। ਤੋ ਉਸ ਵਕਤ ਜਿਹੜਾ ਇੱਕ ਗਰੋਥ ਇੰਡਿਊਸਿੰਗ ਹਾਰਮੋਨ ਹੁੰਦਾ ਹੈ, ਜਿਹੜਾ ਗਾਵਾਂ ਨੂੰ, ਮੱਝਾਂ ਨੂੰ ਲਗਾਇਆ ਜਾਂਦਾ ਕਿ ਉਹ, ਜਾਂ ਜਿਹੜੀਆਂ ਮਾਸ ਵਾਸਤੇ ਵੀ ਜਿਹੜੇ ਜਾਨਵਰ ਨੇ, ਉਹਨਾਂ ਦੀ ਗਰੋਥ ਵਧਾਉਣ ਵਾਸਤੇ ਜਾਂ ਦੁੱਧ ਦੀ ਪੈਦਾਵਾਰ ਵਧਾਉਣ ਵਾਸਤੇ ਉਹ ਇੱਕ ਹਾਰਮੋਨ ਲਗਾਇਆ ਜਾਂਦਾ। ਸੋ ਉਹ ਡਾਕਟਰ ਚੋਪੜਾ ਦੀ ਡਿਊਟੀ ਇਹ ਸੀ ਕਿ ਇਹਨਾਂ ਕੋਲ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਆਉਂਦੀਆਂ ਸੀ ਉਹਨਾਂ ਨੂੰ ਅਸੈਸ ਕਰਕੇ ਉਹ ਪਾਸ ਕਰਨਾ, ਜਾਂ ਅਗਰ ਉਹ ਕ੍ਰਾਈਟੀਰੀਆ ਮੀਟ ਨਹੀਂ ਕਰਦੀਆਂ ਤਾਂ ਫੇਲ ਕਰਨਾ। ਪਰ ਪ੍ਰੈਸ਼ਰ ਇਹ ਸੀਗਾ ਕਿਉਂਕਿ ਉਹ ਮੋਨਸੈਂਟੋ, ਈਲਾਈ ਲਿਲੀ ਇਸ ਤਰ੍ਹਾਂ ਦੀਆਂ ਕੰਪਨੀਆਂ ਤੋਂ ਆਉਂਦੇ ਸੀ, ਸੋ ਉਹ ਪ੍ਰੈਸ਼ਰ ਇਹ ਸੀਗਾ ਕਿ ਸਾਰਾ ਪਾਸ ਪਾਸ ਪਾਸ। ਸੋ ਉਹ ਜਿਹੜਾ ਉਹ ਗਰੋਥ ਪ੍ਰਮੋਟਿੰਗ ਹਾਰਮੋਨ ਸੀ ਇਹਨਾਂ ਕੋਲ ਆਇਆ, ਇਹਨਾਂ ਨੇ ਉਹ ਸਾਰਾ ਕੁਛ ਉਹਦਾ ਸਟੱਡੀ ਕੀਤਾ। ਤੋ ਉਹ ਸਾਇੰਟਿਫਿਕ ਆਧਾਰ ਤੇ ਉਹ ਸੇਫ ਨਹੀਂ ਸੀ ਲੱਗਦਾ ਉਹਨਾਂ ਨੂੰ, ਸੋ ਇਸ ਲਈ ਇਹਨਾਂ ਨੇ
ਜਾਨਵਰਾਂ ਵਾਸਤੇ ਠੀਕ ਸੀ,
ਨਾ ਇਨਸਾਨਾਂ ਵਾਸਤੇ,
ਕਿਉਂਕਿ ਦੁੱਧ ਦੇ ਵਿੱਚ,
ਹਾਂ, ਦੁੱਧ ਦੇ ਵਿੱਚ ਉਹਦੇ ਅੰਸ਼ ਆਉਣੇ ਸੀ। ਤੋ ਉਹਨਾਂ ਨੇ ਉਹ ਪਾਸ ਨਹੀਂ ਕੀਤਾ। ਤੋ ਉੱਥੋਂ ਫਿਰ ਇਹਨਾਂ ਦੀ ਉਹ ਜਦੋਜਹਿਦ ਸਾਰੀ ਸ਼ੁਰੂ ਹੁੰਦੀ ਹੈ, ਕਿਉਂਕਿ ਇਹਨਾਂ ਦੇ ਨਾਲ ਸਾਇੰਟਿਸਟ ਦੀ ਟੀਮ ਸੀ, 2 ਹੋਰ ਸੀਨੀਅਰ ਸਾਇੰਟਿਸਟ ਸਨ। ਇਹਨਾਂ ਨੂੰ ਔਰ ਉਹਨਾਂ ਦੋਨਾਂ ਨੂੰ ਬਿਲਕੁਲ ਮੂੰਹ ਬੰਦ ਕੀਤਾ ਗਿਆ, ਇਹਨਾਂ ਦਾ ਆਵਾਜ਼ ਬੰਦ ਕੀਤੀ ਗਈ,
ਨੌਕਰੀਆਂ
ਤਿੰਨਾਂ ਨੂੰ ਕੱਢ ਦਿੱਤਾ ਗਿਆ। ਤੋ ਉਹ 30 ਸਾਲ ਲਗਾਤਾਰ ਕੇਸ ਚੱਲਦਾ ਰਿਹਾ। ਤੋ ਜਿਹੜੇ ਦੂਸਰੇ 2 ਸਨ ਉਹਨਾਂ ਚ ਮਾਰਗਰੇਟ ਹੇਡਨ, ਉਹਨਾਂ ਦੀ ਵੀ ਡੈਥ ਕਾਫੀ ਪਹਿਲੇ ਹੋ ਗਈ ਉਹਨਾਂ ਦੀ, ਔਰ ਉਹ ਜਿਹੜੇ 2 ਸਾਇੰਟਿਸਟ ਦੂਸਰੇ ਸਨ ਉਹਨਾਂ ਨੂੰ ਪਿਛਲੇ ਸਾਲ ਉਹ ਸਪਟੈਂਬਰ ਚ ਫੈਸਲਾ ਆਇਆ ਫਾਈਨਲ। ਤੋ ਦੂਜੇ 2 ਜਿਹੜੇ ਉਹਨਾਂ ਨੂੰ ਰੀਇੰਸਟੇਟ ਕਰ ਦਿੱਤਾ ਗਿਆ ਨੌਕਰੀ ਤੇ, ਪਰ ਡਾਕਟਰ ਚੋਪੜਾ ਨੂੰ ਨਹੀਂ ਰੀਇੰਸਟੇਟ ਕੀਤਾ ਗਿਆ। ਤੋ ਪਰ ਉਦੋਂ ਤੱਕ ਉਹਨਾਂ ਦੀ ਲੜਾਈ ਜਿਹੜੀ ਸੀ ਬਹੁਤ ਵੱਡੀ ਹੋ ਚੁੱਕੀ ਸੀਗੀ। ਉਹਨਾਂ ਦੀ ਖੁਦ ਦੀ ਵੈਬਸਾਈਟ ਹੈ www.shivchopra.com। ਮੈਂ ਸਾਰੇ ਸਰੋਤਿਆਂ ਨੂੰ ਦਰਖਾਸਤ ਕਰਾਂਗੀ ਕਿ ਉੱਥੇ ਜਾ ਕੇ ਤੁਸੀਂ ਖੁਦ ਦੇਖੋ ਕਿੰਨਾ ਕੁਛ ਪਿਆ ਹੈ, ਔਰ ਕੀ ਕੁਛ ਉਹਨਾਂ ਨੇ ਕਿਤਾਬ ਵੀ ਲਿਖੀ, ਕਰਪਟ ਟੂ ਦਾ ਕੋਰ, ਉਹ ਸਾਰੀ ਇਸੇ ਗੱਲਬਾਤ ਤੇ। ਤੋ ਇਸ ਸਿਲਸਿਲੇ ਤੇ ਉਹ ਲੜਦੇ ਰਹੇ ਸਾਰੀ ਉਮਰ। ਤੋ ਉਹ ਆਖਰੀ ਜਿਹੜੀ ਉਹਨਾਂ ਦੀ ਗੱਲਬਾਤ ਸੀ, ਉਹਨਾਂ ਦੇ ਬੇਟੇ ਨੇ ਅਨਿਲ ਨੇ ਕਾਫੀ ਇੰਟਰਵਿਊਜ਼ ਆ ਉਹਨਾਂ ਦੀ ਡੈਥ ਤੋਂ ਬਾਅਦ ਦਿੱਤੀਆਂ ਨੇ, ਤੁਹਾਨੂੰ ਵੀ ਮਿਲ ਜਾਏਗਾ ਆਨਲਾਈਨ। ਸ਼ਿਵ ਚੋਪੜਾ, ਡਾਕਟਰ ਸ਼ਿਵ ਚੋਪੜਾ ਟਾਈਪ ਕਰੋਗੇ ਸਭ ਕੁਛ ਆ ਜਾਏਗਾ ਗੂਗਲ ਤੇ। ਤੋ ਉਹ ਬੇਟਾ ਉਹਨਾਂ ਦਾ ਕਹਿੰਦਾ ਕਿ ਉਹਨਾਂ ਦੇ ਫਾਦਰ ਵਾਸਤੇ ਇਹ ਗੱਲ ਸ਼ਾਇਦ ਕੋਈ ਵੀ ਮਾਨੇ ਨਹੀਂ ਸੀ ਰੱਖਦੀ ਕਿ ਕੇਸ ਜਿੱਤ ਗਏ ਹਾਰ ਗਏ। ਉਹ ਜਿਹੜਾ ਅੰਡਰਲਾਈਂਗ ਜਿਹੜੀ ਕਰਪਸ਼ਨ ਹੈ, ਜਿਹੜਾ ਉਹ ਸਾਡੀ ਫੂਡ ਚੇਨ ਵਿੱਚ ਜੋ ਕੁਛ ਗਲਤ ਹੈ ਉਹਦਾ ਸੁਧਾਰ ਹੋਣਾ ਚਾਹੀਦਾ ਹੈ, ਰਿਗਾਰਡਲੈਸ ਆਫ ਉਹਨਾਂ ਨੂੰ ਜੋਬ ਤੇ ਬਹਾਲ ਕੀਤਾ ਜਾਂਦਾ ਜਾਂ ਨਹੀਂ ਕੀਤਾ ਜਾਂਦਾ। ਉਹ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਕੌਣ ਐਡਰੈਸ ਕਰੇਗਾ? ਠੀਕ ਹੈ, ਤੁਸੀਂ 3 ਸਾਇੰਟਿਸਟ ਹੋ, 2 ਨੂੰ ਉਹਨਾਂ ਦੀ ਜੋਬ ਵਾਪਸ ਦੇ ਦਿੱਤੀ, 1 ਨੂੰ ਨਹੀਂ ਦਿੱਤੀ, 3 ਨੂੰ ਵੀ ਵਾਪਸ ਦੇ ਦਿੰਦੇ, ਕੋਈ ਫਰਕ ਨਹੀਂ ਸੀ ਪੈਣਾ। ਉਹ ਜਿਹੜੀਆਂ ਖਾਮੀਆਂ ਨੇ, ਜਿਹੜਾ ਸਾਡੇ ਨਾਲ ਧੱਕਾ ਹੋ ਰਿਹਾ ਫੂਡ ਚੇਨ ਚ, ਉਹ ਕੰਟੈਮੀਨੇਸ਼ਨ ਹੈ
ਜਿਹਦੇ ਵਿੱਚ ਪ੍ਰਾਈਵੇਟ ਵੱਡੇ ਕਾਰਪੋਰੇਟ ਘਰਾਣੇ
ਜੀ, ਔਰ ਰੀਸੈਂਟ ਟਾਈਮਸ ਚ TPPA ਦੇ ਖਿਲਾਫ ਵੀ ਆਵਾਜ਼ ਬਹੁਤ, ਔਰ ਉੱਥੋਂ ਦੀਆਂ ਜਿਹੜੀਆਂ ਚੰਗੀਆਂ ਟ੍ਰੇਡ ਯੂਨੀਅਨਸ ਕੈਨੇਡਾ ਦੀਆਂ ਸੀਗੀਆਂ ਉਹ ਨਾਲ ਸਨ ਡਾਕਟਰ ਚੋਪੜਾ ਦੇ ਤੇ ਉਹ ਲਗਾਤਾਰ ਜਗ੍ਹਾ ਜਗ੍ਹਾ ਜਾ ਕੇ ਉਹ ਗੱਲਬਾਤ ਕਰਦੇ ਰਹੇ ਕਿ TPPA ਕਿਉਂ ਸਾਡੇ ਲਈ ਠੀਕ ਨਹੀਂ ਹੈ ਤੇ ਆਖਿਰ ਚ ਇਹ ਕਹਿਣਾ ਚਾਹਾਂਗੀ ਕਿ ਆਉਂਦੇ ਸਨਿਚਰਵਾਰ 20 ਜਨਵਰੀ ਯਾਨੀ ਕਿ ਕੈਨੇਡੀਅਨ ਟਾਈਮ 4 ਵਜੇ ਉਹਨਾਂ ਦਾ ਉੱਥੇ ਜਿਹੜਾ ਹਿੰਦੂ ਟੈਂਪਲ ਹੈ ਓਟਾਵਾ ਕਾਰਲਟਨ ਹਿੰਦੂ ਟੈਂਪਲ ਹੈ ਜਿਹੜਾ ਉੱਥੇ ਇੱਕ ਪਬਲਿਕ ਮੈਮੋਰੀਅਲ ਦਾ ਆਯੋਜਨ ਕੀਤਾ ਗਿਆ ਸੋ ਜਿਹੜੇ ਸਾਡੇ ਸਾਥੀ ਕੈਨੇਡਾ ਚ ਵੀ ਮੈਨੂੰ ਪਤਾ ਸਾਡੇ ਸਾਥੀ ਸਾਨੂੰ ਸੁਣਦੇ ਨੇ ਕਾਫੀ ਅਗਰ ਤੁਸੀਂ ਜਾ ਸਕਦੇ ਹੋ ਪਲੀਜ਼ ਜ਼ਰੂਰ ਜਾਓ ਤੇ ਉਸ ਤੋਂ ਇਲਾਵਾ ਇਹ ਵੀ ਅਨਾਊਂਸ ਕੀਤਾ ਗਿਆ ਕਿ ਫਰਵਰੀ ਦੇ ਵਿੱਚ ਇੱਕ ਹੋਰ ਵੱਡਾ ਪਬਲਿਕ ਮੈਮੋਰੀਅਲ ਕੀਤਾ ਜਾਏਗਾ ਉਹਨਾਂ ਦੀ ਯਾਦ ਵਿੱਚ ਸੋ ਜਿਸ ਤਰ੍ਹਾਂ ਸਾਨੂੰ ਉਹਦੀ ਡਿਟੇਲ ਮਿਲੇਗੀ ਉਹ ਵੀ ਤੁਹਾਡੀ ਨਜ਼ਰ ਜ਼ਰੂਰ ਕਰਾਂਗੇ ਤੋ ਅਗਲੇ ਹਫ਼ਤੇ ਅਸੀਂ ਜ਼ਿਆਦਾ ਹਾਂਜੀ ਕਿ ਉਹ ਕਿਸ ਕਿਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਫੂਡ ਚੇਨ 'ਚ ਸਾਡੇ ਗਲਤ ਨੇ ਉਹ ਜਦੋਂ ਇੱਥੇ ਆਏ ਸਨ ਉਹ ਭਗਤ ਸਿੰਘ ਟਰੱਸਟ ਦੇ ਸੱਦੇ 'ਤੇ ਉਹ ਜਿਹੜਾ ਲੈਕਚਰ ਉਹਨਾਂ ਦਾ ਉਹਦੇ 'ਚ ਕਾਫ਼ੀ ਕੁਛ ਸੀਗਾ ਪਰ ਉਸ ਤੋਂ ਬਾਅਦ ਹੋਰ ਉਹਨਾਂ ਦੀਆਂ ਜਿਹੜੀਆਂ ਸਟਰਗਲਸ ਚੱਲੀਆਂ ਉਹਦੇ 'ਤੇ ਵੀ ਅਸੀਂ ਜ਼ਰੂਰ ਡਿਟੇਲ 'ਚ ਗੱਲ ਕਰਾਂਗੇ ਹੁਣ ਇਜਾਜ਼ਤ ਲਈਏ ਜੀ ਅਗਲੇ ਸੋਮਵਾਰ ਦੁਬਾਰਾ ਮੁਲਾਕਾਤ ਹਾਂਜੀ ਰੇਡੀਓ ਇਨਕਲਾਬ ਹਰ ਸੋਮਵਾਰ ਸ਼ਾਮ 5 ਵਜੇ ਪਲੈਨਟ 104.6 FM ਤੇ ਜਾਂ ਫਿਰ ਆਨਲਾਈਨ ਕਿਸੇ ਵੀ ਵਕਤ planetaudio.org.nz/radio